ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀ ਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਰੱਖਦੇ ਹਾਂ ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਤੇ ਆਓ ਫਿਰ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ 8:02 ਹੋਣ ਲੱਗੇ ਆ 9 ਅਕਤੂਬਰ 2021 ਦਾ ਚੱਲ ਰਿਹਾ ਸੋ ਅੱਜ ਦੀ ਤਰੀਕ ਇਹ ਆਸਟ੍ਰੇਲੀਆ 'ਚ ਲਾਗੂ ਹੁੰਦੀ ਹੈ ਭਾਰਤ ਦੇ ਵਿੱਚ ਵੀ ਇਹੀ ਦਿਨ ਹੈ ਸਮਾਂ ਵੀ ਦੇਖ ਲੈਂਦੇ ਹਾਂ ਐਡਲੇਡ ਦੇ ਵਿੱਚ 7:32 ਬ੍ਰਿਸਬਨ ਦੇ ਵਿੱਚ 7:02 ਪਰਥ ਦੇ ਵਿੱਚ 5:02 ਤੜਕੇ ਦੇ ਨਵੀਂ ਦਿੱਲੀ 'ਚ ਵੱਡਾ ਤੜਕਾ 2:32 ਲੰਡਨ ਦੇ ਵਿੱਚ ਅੱਧੀ ਰਾਤ ਹੋਣ ਵਾਲੀ ਹੈ 10:02 ਸ਼ੁੱਕਰਵਾਰ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿੱਚ ਵੀ ਅਤੇ ਉੱਥੇ ਨਿਊਯਾਰਕ ਅਤੇ ਟੋਰੋਂਟੋ 'ਚ 5:02 ਹੈ ਵੈਨਕੂਵਰ ਦੇ ਵਿੱਚ ਅਤੇ LA ਦੇ ਵਿੱਚ 2:02 ਦੁਪਹਿਰ ਦੇ ਨੇ ਸੋ ਪਿਆਰੇ ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਆਉਣਗੇ ਅਤੇ ਚਾਲ ਸਾਹਿਬ ਥੋੜ੍ਹਾ ਅੱਜ ਲੇਟ ਆਉਣਗੇ ਪ੍ਰੋਗਰਾਮ ਦੇ ਵਿੱਚ ਪਰ ਆਉਣਗੇ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਅੱਜ ਥੋੜ੍ਹਾ ਡਿਫਰੈਂਟ ਅਲੱਗ ਤਰ੍ਹਾਂ ਨਾਲ ਪ੍ਰੋਗਰਾਮ ਚੱਲਣਾ ਹੈ ਨਾਲ ਦੀ ਨਾਲ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਕੀ ਹੋ ਰਿਹਾ ਹੈ ਅਤੇ ਲੋਕਡਾਊਨ ਆਲਮੋਸਟ ਖੁੱਲ੍ਹਣ ਲੱਗਾ ਨਿਊ ਸਾਊਥ ਵੇਲਸ ਦੇ ਵਿੱਚ ਅਤੇ ਗਤੀਵਿਧੀਆਂ ਸ਼ੁਰੂ ਹੋ ਚੁੱਕੀਆਂ ਨੇ 11 ਤਰੀਕ ਨੂੰ ਯਾਨੀ ਕਿ ਸੋਮਵਾਰ ਤੋਂ ਬਹੁਤ ਸਾਰੀਆਂ ਛੋਟਾਂ ਖੁੱਲ੍ਹਾਂ ਮਿਲਣ ਵਾਲੀਆਂ ਨੇ ਅਤੇ ਹੌਲੀ ਹੌਲੀ ਨਿਊ ਸਾਊਥ ਵੇਲਸ ਖੁੱਲ੍ਹ ਜਾਏਗਾ ਕਈ ਸੂਬੇ ਹਜੇ ਥੋੜ੍ਹਾ ਜਿਹਾ ਲੇਟ ਖੁੱਲ੍ਹਣਗੇ ਇਹ ਕੀ ਪੋਲੀਟਿਕਸ ਚੱਲ ਰਹੀ ਹੈ ਇਸ ਦੇ ਬਾਰੇ ਜਾਣਕਾਰੀਆਂ ਪ੍ਰੋਗਰਾਮ 'ਚ ਹੋਣਗੀਆਂ ਮੌਸਮ ਬੜਾ ਖੁਸ਼ਗਵਾਰ ਹੈ ਸਾਡੇ ਇਲਾਕੇ ਦੇ ਵਿੱਚ ਹਲਕੀ ਹਲਕੀ ਠੰਡਕ ਹੈ ਅਤੇ ਦਿਨ ਟਿਕਿਆ ਹੋਇਆ ਪੰਛੀ ਚਹਿਕਚਹਾ ਰਹੇ ਨੇ ਹਵਾ 'ਚ ਨਮੀ ਹੈ ਅਤੇ ਮੀਂਹ ਦੱਸਿਆ ਜਾ ਰਿਹਾ ਸੋਮਵਾਰ ਤੋਂ ਸ਼ੁਰੂ ਹੋਣਾ ਅਤੇ ਲੱਗਦਾ ਵੀ ਹੈ ਕਿਉਂ ਜਿਸ ਹਿਸਾਬ ਨਾਲ ਬੱਦਲ ਬਣਦੇ ਨੇ ਸ਼ਾਮ ਨੂੰ ਅਤੇ ਦਿਨਾਂ ਨੂੰ ਹਲਕੀ ਹਲਕੀ ਹਵਾ ਦੇ ਵਿੱਚ ਧੁੰਦ ਜਿਹੀ ਰਹਿੰਦੀ ਹੈ ਖੈਰ ਲੇਟ ਐਤਕੀ ਠੰਡ ਪੈ ਰਹੀ ਇਹਨਾਂ ਮੌਕਿਆਂ ਦੇ ਵਿੱਚ ਤਾਂ 3-4 ਗਰਜਨਾਂ ਛਿੱਟਾਂ ਯਾਨੀ ਕਿ ਥੰਡਰਸਟੋਮ ਆ ਜਾਣੇ ਚਾਹੀਦੇ ਸੀ ਇਸ ਵਾਰੀ ਇੱਕ ਵੀ ਨਹੀਂ ਆਇਆ ਕੁਈਨਜ਼ਲੈਂਡ ਦੇ ਵਿੱਚ ਇੱਕ ਆ ਲਿਆ ਜਿਸ ਨੇ ਕਾਫੀ ਨੁਕਸਾਨ ਕੀਤਾ ਪਰ ਮੌਸਮ ਦਾ ਇਹ ਸਾਈਕਲ ਇਹ ਚੱਲਦਾ ਰਹਿੰਦਾ 5-7 ਸਾਲਾਂ ਬਾਅਦ ਇਸ ਤਰ੍ਹਾਂ ਆਉਂਦਾ ਆ ਸੋ ਪਿਆਰਿਓ ਸਾਡਾ ਤੁਹਾਡਾ ਸਾਥ ਬਣੇਗਾ ਈਮੇਲ ਦੇ ਰਾਹੀਂ request@harmanradio.com ਜਾਂ ਟੈਲੀਗ੍ਰਾਮ ਐਪ ਅਸੀਂ ਬਹੁਤ ਦੇਰ ਤੋਂ ਯੂਜ਼ ਕਰ ਰਹੇ ਵਰਤ ਰਹੇ ਤੁਸੀਂ ਵੀ ਉਸ ਦੇ ਵਿੱਚ ਸ਼ਾਮਿਲ ਹੋਵੋ ਅਤੇ ਸਾਡੇ ਨਾਲ ਸੰਪਰਕ ਕਰਨਾ ਜੀ ਅਤੇ ਸਾਰੇ ਸਰੋਤੇ ਜਿਹੜੇ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ ਧੰਨਵਾਦ ਕਿ ਉਹ ਆਪਣਾ ਜ਼ਿੰਦਗੀ ਦਾ ਟਾਈਮ ਗੁਰਬਾਣੀ ਦੇ ਨਾਲ ਜੁੜ ਕੇ ਗੁਰੂ ਦੀਆਂ ਗੱਲਾਂ ਨਾਲ ਜੁੜ ਕੇ ਗੁਰੂ ਦੇ ਵਚਨਾਂ ਨਾਲ ਜੁੜ ਕੇ ਉਹਨਾਂ ਦੇ ਪ੍ਰਵਚਨਾਂ ਨਾਲ ਜੁੜ ਕੇ ਸਫਲ ਕਰਦੇ ਨੇ ਅਤੇ ਆਪਣੇ ਆਪ ਨੂੰ ਡਿਵੈਲਪ ਕਰਦੇ ਨੇ ਅਤੇ ਅੱਜ ਜਿਹੜਾ ਵਿਚਾਰ ਕਰਨਾ ਗੀਤ ਵੀ ਤੁਹਾਨੂੰ ਸੁਣਾਉਣੇ ਆ ਵਿਚਾਰ ਵੀ ਹੈ ਕਿ ਤੁਸੀਂ ਨੋਟ ਕੀਤਾ ਹੋਣਾ ਪਿੱਛੇ ਜਿਹੇ 3-4 ਦਿਨ ਪਹਿਲਾਂ ਦੁਨੀਆ ਦੇ ਚੋਟੀ ਦੇ ਸੋਸ਼ਲ ਮੀਡੀਆ ਫੇਸਬੁੱਕ ਅਤੇ ਉਹਨਾਂ ਦੀ ਸਹਿਯੋਗੀ ਸਰਵਿਸਿਜ ਜਾਂ ਕੰਪਨੀਆਂ ਇੰਸਟਾਗ੍ਰਾਮ ਵਟਸਐਪ 6 ਘੰਟੇ ਵਾਸਤੇ ਬੰਦ ਰਹੀਆਂ ਇਹ ਵੈਸੇ ਮੈਂ ਖਬਰ ਪੜ੍ਹੀ ਅਤੇ ਮੈਨੂੰ ਪੜ੍ਹੀ ਤੋਂ ਪਤਾ ਲੱਗਿਆ ਵੀ ਬੰਦ ਰਹੀਆਂ। ਪਿਆਰੇ ਉਹ ਪਿਛਲੇ ਇੱਕ ਡੇਢ ਸਾਲ ਤੋਂ ਮੈਂ ਇਹਨਾਂ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰ ਰਿਹਾ। ਮੈਂ ਬਹੁਤ ਘੱਟ ਵਰਤੋਂ ਕਰਦਾ ਅਤੇ ਇਸ ਕਰਕੇ ਮੈਨੂੰ ਪਤਾ ਨਹੀਂ ਲੱਗਿਆ, ਪਰ ਦੁਨੀਆਂ ਦੇ ਵਿੱਚ ਹਾਹਾਕਾਰ ਕਹਿੰਦੇ ਮੱਚੀ ਵੀ ਹਾ ਬੰਦ ਹੋ ਗਈ, ਬੰਦ ਹੋ ਗਈਆਂ, ਬੰਦ ਹੋ ਗਈਆਂ। ਜੇ ਨਾ ਵੀ ਚੱਲਦੀਆਂ ਹੁੰਦੀਆਂ ਤਾਂ ਵੀ ਦੁਨੀਆਂ ਚੱਲਦੀ ਸੀ, ਜਦੋਂ ਇਹ ਨਹੀਂ ਵੀ ਸੀ ਤਾਂ ਵੀ ਚੱਲਦੀ ਸੀ, ਚੱਲਣੀ ਵੀ ਆ। ਅਤੇ ਜਿਹਨੂੰ ਕਹਿੰਦੇ ਨਾ ਐਵੇਂ ਕੁੱਤੀ ਬਨੇਰੇ 'ਤੇ ਚੜ੍ਹਾਈ ਹੋਈ ਆ, ਇਹ ਵੈਸੇ ਹੀ ਕੰਮ ਹੋਇਆ ਹੋਇਆ। ਤੁਸੀਂ ਆ ਰੇਡੀਓ ਸੁਣ ਰਹੇ ਹੋ, ਇਹ ਇੰਟਰਨੈੱਟ ਦੇ ਥਰੂ ਸੁਣ ਰਹੇ ਹੋ, ਇੰਡੀਪੈਂਡੈਂਟਲੀ ਸੁਣ ਰਹੇ ਹੋ। ਪਰ ਜੇ ਇੰਟਰਨੈੱਟ ਨਾ ਹੁੰਦਾ ਤਾਂ ਇਸ ਤੋਂ ਪਹਿਲਾਂ ਵੀ ਰੇਡੀਓ ਚੱਲਦੇ ਸੀਗੇ, ਉਹ ਤਰੰਗਾਂ ਰਾਹੀਂ ਚੱਲਦੇ ਸੀ। ਜੇ ਨਾ ਵੀ ਹੁੰਦਾ ਉਸ ਤੋਂ ਪਹਿਲਾਂ ਵੀ ਦੁਨੀਆ ਹੁੰਦੀ ਸੀ। ਸੋ ਫੇਸਬੁੱਕ ਚਾਹੇ ਜਿੰਨਾ ਮਰਜ਼ੀ ਹੋ ਜਾਵੇ, ਸੋਸ਼ਲ ਮੀਡੀਆ ਜਿੰਨਾ ਮਰਜ਼ੀ ਹੋ ਜਾਵੇ, ਇਹ ਦੁਨੀਆ ਚੱਲਦੀ ਰਹਿਣੀ ਆ। ਅਤੇ ਜੇ ਬੰਦ ਵੀ ਹੋ ਜਾਵੇ ਤਾਂ ਦੁਨੀਆ ਨੂੰ ਕੋਈ ਫਰਕ ਨਹੀਂ ਪੈਣਾ। ਇਸ ਕਰਕੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ, ਧਿਆਨ ਇਸ ਗੱਲ ਦੀ ਦੇਣ ਦੀ ਲੋੜ ਹੈ ਕਿ ਜਿਹੜੀ ਇਹਨਾਂ ਦੇ ਕੰਪਨੀ ਦੇ ਉੱਤੇ ਇਨਕੁਆਇਰੀ ਚੱਲ ਰਹੀ ਆ, ਅਮਰੀਕਾ ਦੇ ਵਿੱਚ ਸੈਨੇਟ ਇਨਕੁਆਇਰੀ ਚੱਲ ਰਹੀ ਆ, ਉਸ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਦੇਸ਼ ਬਣਾਉਣ ਅਤੇ ਢਾਣ, ਸਰਕਾਰਾਂ ਇੱਧਰ ਉੱਧਰ ਕਰਨ ਦੇ ਵਿੱਚ ਇਹ ਆਪਣਾ ਰੋਲ ਅਦਾ ਕਰ ਰਹੇ ਨੇ। ਅਤੇ ਇੱਥੋਂ ਤੱਕ ਕਿ ਕਈ ਦੇਸ਼ਾਂ ਦੇ ਵਿੱਚ ਮਰਮਰਾਈ ਦੇ ਜੋ ਦੰਗੇ ਫਸਾਦ ਹੁੰਦੇ ਨੇ ਉਸ ਨੂੰ ਹਵਾ ਦੇਣ ਦੇ ਲਈ ਕਿੰਨਾ ਕੁ ਰੋਲ ਅਦਾ ਕਰ ਰਹੇ ਨੇ, ਬਹੁਤ ਵੱਡਾ ਰੋਲ ਅਦਾ ਕਰ ਰਹੇ ਨੇ। ਖਾਸ ਕਰਕੇ ਰਿਪੋਰਟ ਆਈ ਹੈ ਕਿ ਮਿਆਂਮਾਰ ਯਾਨੀ ਕਿ ਬਰਮਾ ਅਤੇ ਇਥੀਓਪੀਆ ਦੇ ਵਿੱਚ ਇਹੋ ਜਿਹੇ ਕਈ ਘਟਨਾਵਾਂ ਹੋਈਆਂ ਨੇ ਜਿੱਥੇ 50-60-70 ਬੰਦਿਆਂ ਦੀ ਮੌਤ ਹੋਈ ਆ, ਔਰ ਉਸ ਨੂੰ ਹਵਾ ਦੇਣ ਵਾਲਾ ਸੋਸ਼ਲ ਮੀਡੀਆ ਇਹਨਾਂ ਦਾ ਮੀਡੀਆ ਸੀ, ਉਸ 'ਤੇ ਕੋਈ ਨੱਥ ਨਹੀਂ ਪਾਈ ਗਈ। ਮੈਂ ਇਨਕੁਆਇਰੀ ਦੇ ਕੁਛ ਅੰਸ਼ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ, ਜਿਹੜੇ ਕਿ ਮੇਨ ਸਟ੍ਰੀਮ ਮੀਡੀਆ 'ਚ ਦਿਖਾਏ ਜਾ ਰਹੇ ਸੀ, ਅਤੇ ਸੈਨੇਟਰ ਖਿੱਚ ਰਹੇ ਸੀਗੇ ਫੇਸਬੁੱਕ ਵਾਲਿਆਂ ਨੂੰ ਕਿ ਬਹੁਤ ਹੋ ਗਿਆ, ਬੱਚਿਆਂ ਦੇ ਮੂਹਰੇ ਜੋ ਪਰੋਸਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ, ਉਸ ਦਾ ਜ਼ਿੰਮੇਵਾਰ ਕੌਣ ਹੈ? ਬਹੁਤ ਗਲਤ ਇਨਫੋਰਮੇਸ਼ਨ, ਬਹੁਤ ਗਲਤ ਜਾਣਕਾਰੀਆਂ ਜਿਹੜੀਆਂ ਪਰੋਸੀਆਂ ਜਾ ਰਹੀਆਂ ਨੇ ਟੀਨੇਜਰਸ ਦੇ ਮੂਹਰੇ, ਉਹਨਾਂ ਨੂੰ ਖਰਾਬ ਕੀਤਾ ਜਾ ਰਿਹਾ ਆ। ਉਹ ਉਹਨਾਂ ਦਾ ਟਾਈਮ ਜਿਹੜਾ ਆ ਇਹ ਸਿੱਖਣ ਦਾ ਆ, ਅਤੇ ਉਹਨਾਂ ਨੂੰ ਕੀ ਬਣਾਇਆ ਜਾ ਰਿਹਾ ਆ। ਇੱਕ ਗੀਤ ਵੀ ਪਿਛਲੇ ਹਫ਼ਤੇ ਸੁਣਾਇਆ ਸੀ ਕਿ ਜੇ ਟਿੱਕਟੌਕ ਬੰਦ ਨਾ ਹੁੰਦੀ ਤਾਂ ਬਹੁਤਿਆਂ ਨੇ ਨਚਾਰ ਬਣਨਾ ਸੀ, ਐਡਿਕਸ਼ਨ। 3-3 ਘੰਟੇ, 4-4 ਘੰਟੇ ਲਗਾਤਾਰ ਟਿੱਕਟੌਕ ਵੀਡੀਓ, ਅਤੇ ਯੂਟਿਊਬ ਨੂੰ ਤਾਂ ਕੋਈ ਮੰਨਦਾ ਹੀ ਨਹੀਂ, ਕਹਿੰਦੇ ਵੀ ਉੱਥੇ ਤਾਂ ਹੈ ਹੀ ਕੱਖ ਨਹੀਂ ਕਿਉਂਕਿ ਸਾਰਾ ਕੁਝ ਦੇਖ ਲਿਆ। ਸੋ ਇਹ ਜਿਹੜੀਆਂ ਐਡਿਕਸ਼ਨਸ ਨੇ ਇਹ ਲਾਈਆਂ ਹੋਈਆਂ ਨੇ, ਇਹਦਾ ਜ਼ਿੰਮੇਵਾਰ ਪਹਿਲੀ ਗੱਲ ਤਾਂ ਸੌਦਾ ਪਰੋਸਣ ਵਾਲੇ ਨੇ, ਪਰ ਦੂਜੀ ਗੱਲ ਇਹ ਹੈ ਕਿ ਦੇਖੋ ਜਦੋਂ ਪੀਅਰ ਪ੍ਰੈਸ਼ਰ ਪੈਂਦਾ ਆ ਤਾਂ ਬੱਚਿਆਂ ਦੇ ਮਾਂ ਬਾਪ ਦਾ ਵੀ ਕਸੂਰ ਬਣਦਾ ਆ। ਕੀ ਅਸੀਂ ਅਡਲਟ ਹਾਂ, ਕੀ ਅਸੀਂ ਇਸ ਤੋਂ ਬਿਨਾਂ ਹੁਣ ਰਹਿ ਸਕਦੇ ਹਾਂ? ਪਹਿਲਾਂ ਆਪਣੇ 'ਤੇ ਲਾਈਏ, ਬੱਚਿਆਂ ਨੂੰ ਹਟਾਉਣ ਤੋਂ ਦੀ ਵਾਧੂ ਗੱਲ ਕਰੀਏ ਕਿ ਜਿਹੜਾ ਅਸੀਂ ਫੋਨ ਚੱਕੀ ਫਿਰਦੇ ਹਾਂ ਆਲਵੇਜ਼ ਨਾਲ, ਕੀ ਅਸੀਂ ਇਹ ਤੋਂ ਬਿਨਾਂ ਜੀ ਸਕਦੇ ਹਾਂ? ਇੱਕ ਤਜਰਬਾ ਕਰਕੇ ਦੇਖਿਓ ਕਿ ਮੰਨ ਲਓ ਤੁਸੀਂ ਦੁਕਾਨ 'ਤੇ ਜਾਣਾ, ਸ਼ੋਪ 'ਤੇ ਜਾਣਾ, ਕਿਤੇ ਬਾਹਰ ਜਾਣਾ, ਅਤੇ ਆਪਣਾ ਫੋਨ ਜਾਣ ਬੁੱਝ ਕੇ ਘਰ ਛੱਡ ਕੇ ਜਾਇਓ, ਫਿਰ ਦੇਖਿਓ ਨਜ਼ਾਰੇ, ਪੁਰਾਣੀ ਜ਼ਿੰਦਗੀ ਪਤਾ ਲੱਗੇਗੀ ਵਧੀਆ ਕਿਸ ਤਰ੍ਹਾਂ ਸੀ। ਤੁਸੀਂ ਦੁਕਾਨਾਂ ਦੇਖੋਗੇ, ਆਲਾ ਦੁਆਲਾ ਦੇਖੋਗੇ, ਲੋਕਾਂ ਦੇ ਬਿਹੇਵੀਅਰ ਦੇਖੋਗੇ, ਰੰਗ ਦੇਖੋਗੇ, ਫੁੱਲ ਦੇਖੋਗੇ, ਬਹੁਤ ਕੁਛ ਦੇਖੋਗੇ। ਕਾਰ 'ਚ ਜਾਣ ਦਾ ਚਾਅ ਹੁੰਦਾ ਸੀ ਵੀ ਕਾਰ 'ਚ ਜਾਣਾ, ਝੂਟੇ ਮਾਟੇ ਲੈਣੇ ਆ। ਹੁਣ ਬੰਦੇ ਕਾਰ 'ਚ ਨਾਲ ਬੈਠੇ ਹੁੰਦੇ ਆ, ਤੁਹਾਡੇ ਨਾਲ ਇਹ ਗੱਲ ਨਹੀਂ ਕਰਦੇ, ਨਾਲ ਬੈਠਿਆਂ ਨੂੰ ਫੋਨ 'ਤੇ ਲੱਗੇ ਹੁੰਦੇ ਆ। ਸਾਡੇ ਬੰਦੇ, ਸਾਡੇ ਮਿੱਤਰ, ਸਾਡੇ ਪਾਰਟਨਰ ਫੋਨ 'ਤੇ ਕਿਸੇ ਦੇ ਨਾਲ ਅਗਾਂਹ ਹੋਰ ਗੱਲ ਕਰਨ ਲੱਗੇ ਹੁੰਦੇ, ਜਿਹੜਾ ਨਾਲ ਬੈਠਾ ਹੁੰਦਾ ਉਹਦੇ ਨਾਲ ਗੱਲ ਨਹੀਂ ਹੋ ਰਹੀ ਹੁੰਦੀ। ਮਤਲਬ ਇਹ ਬਿਰਤੀ ਆਪਣੀ ਬਣ ਗਈ ਆ। ਸਾਨੂੰ ਅਸਲੀ ਜ਼ਿੰਦਗੀ ਦੇ ਵਿੱਚ, ਰੀਅਲ ਲਾਈਫ ਦੇ ਵਿੱਚ ਕਨਵਰਸੇਸ਼ਨ ਕਰਨੀ ਭੁੱਲ ਗਈ ਆ, ਗੱਲਬਾਤ ਕਰਨੀ ਭੁੱਲ ਗਈ ਆ, ਸਲੀਕੇ ਭੁੱਲ ਗਏ ਨੇ। ਤੁਸੀਂ ਦੇਖੋਗੇ ਅੱਜ ਕੱਲ੍ਹ ਦੀ ਜਨਰੇਸ਼ਨ, ਖਾਸ ਕਰਕੇ ਜਿਹੜੀ ਇੰਡੀਆ ਤੋਂ ਆਈ ਆ, ਮਤਲਬ ਕਿਸ ਤਰ੍ਹਾਂ ਦੀ ਚੱਕਵੀਆਂ ਗੱਲਾਂ ਕਰੀ ਜਾਂਦੀ, ਜਿੱਦਾਂ ਟਿੱਕਟੌਕ ਵਾਲੇ ਟੋਰੇ ਲਾਈ ਜਾਂਦੇ ਆ, ਟਿਉਂ ਟਿਉਂ ਵਾਲਾ ਉਹ ਮਾਹੌਲ ਬਣਿਆ ਹੋਇਆ ਉਹਨਾਂ ਦੀ ਕਨਵਰਸੇਸ਼ਨ ਦੇ ਵਿੱਚ। ਉਹ ਬੈਠ ਹੀ ਨਹੀਂ ਸਕਦੇ, ਇੱਕ ਇੱਕ ਲੜੀ ਦੇ ਵਿੱਚ ਕਨਵਰਸੇਸ਼ਨ ਨਹੀਂ ਕਰਨੀ ਆਉਂਦੀ ਉਹਨਾਂ ਨੂੰ। ਜਦੋਂ ਕਮੈਂਟ ਕਰਦੇ ਹੁੰਦੇ ਆ ਉਹ ਕਮੈਂਟ ਮੰਗਰ ਹੀ ਜ਼ਿੰਦਗੀ ਦੇ ਵਿੱਚ ਉਹ ਕਮੈਂਟ ਹੀ ਮਾਰੀ ਜਾਂਦੇ ਆ। ਇਹ ਮੈਂ ਨੋਟ ਕੀਤਾ, ਤੁਸੀਂ ਵੀ ਨੋਟ ਕਰੋਗੇ ਕਿ ਇੱਕ ਗੱਲ ਚੱਲਦੀ ਹੁੰਦੀ ਹੈ ਅਤੇ ਉਹ ਗੱਲ ਚੱਲਦੀ ਦੇ ਵਿੱਚ ਉਹਨਾਂ ਨੇ ਇੰਨਾ ਮਾਰਿਆ, ਜਿੱਦਾਂ ਲਾਈਕ ਨਹੀਂ ਕਰਦੇ ਟਿੰਗ, ਕਮੈਂਟ ਮਾਰ ਕੇ ਛੋਟਾ ਜਿਹਾ ਫਿਰ ਹੋਰ ਦੂਆ ਕਮੈਂਟ ਮਾਰ ਦੇਣਾ, ਟੋਰੇ ਲਾਈ ਜਾਂਦੇ ਆ ਜਿੱਦਾਂ ਕਮੇਡੀਅਨ ਲਾਉਂਦੇ ਹੁੰਦੇ ਆ। ਸੋ ਇਹੋ ਜਿਹੀ ਬਿਰਤੀ ਜਿਹੜੀ ਆ ਇੱਕ ਇੱਕ ਗੋਸ਼ਟ ਕਰਨ ਦੀ ਬਿਰਤੀ ਆ, ਇੱਕ ਇੱਥੋਂ ਤੱਕ ਕਿ ਵੱਡੇ ਵੱਡੇ ਵਿਦਵਾਨ ਮੈਂ ਇਹੋ ਕੰਮ ਕਰਦੇ ਦੇਖੇ ਨੇ। ਅਤੇ ਇੱਕ ਲੜੀ ਦੇ ਵਿੱਚ ਚੱਲਦੀ ਗੱਲ ਨੂੰ ਉਹ ਉਹਨਾਂ ਨੂੰ ਪਤਾ ਹੀ ਨਹੀਂ ਲੜੀ ਚੱਲ ਰਹੀ ਹੈ ਅਤੇ ਲੜੀ ਦੇ ਵਿੱਚ ਅਸੀਂ ਕਿੱਦਾਂ ਲੜੀ ਬਣਨਾ ਹੈ, ਮੋਤੀ ਬਣਨਾ। ਸੋ ਇਹ ਜਿਹੜੀਆਂ ਬਿਰਤੀਆਂ ਆ ਇਹ ਸਾਡੀਆਂ ਖਰਾਬ ਅਸੀਂ ਆਪ ਕੀਤੀਆਂ ਹੋਈਆਂ, ਐਸੀ ਗੱਲ ਨਹੀਂ ਹੈਗੀ। ਚੀਜ਼ਾਂ ਤਾਂ ਬਹੁਤ ਹੁੰਦੀਆਂ ਬਾਹਰ ਪਈਆਂ, ਚੰਗੀਆਂ ਵੀ ਅਤੇ ਮਾੜੀਆਂ। ਇਹ ਤਾਂ ਹੁਣ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਹੰਸ ਬਣ ਕੇ ਮੋਤੀ ਚੁਗਣੇ ਨੇ ਜਾਂ ਬੰਗਲੇ ਬਣ ਕੇ ਡੱਡੀਆਂ ਮੱਛੀਆਂ ਫੜਨੀਆਂ ਨੇ। ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਹ ਜੋ ਅੱਜ ਮੈਂ ਕਰ ਰਿਹਾ ਗੱਲਾਂ ਜਾਂ ਅੱਜ ਦੇ ਵਰਤਾਰੇ ਦੀ ਜਿਹੜੀ ਗੱਲ ਕਰ ਰਿਹਾ ਇਹ ਤਾਂ ਗੁਰੂ ਕਾਲ ਤੋਂ ਪਹਿਲਾਂ ਦੀਆਂ ਵੀ ਆ, ਗੁਰੂ ਕਾਲ ਦੇ ਵੇਲੇ ਵੀ ਆ, ਗੁਰਬਾਣੀ ਦੇ ਵਿੱਚ ਦਰਜ ਵੀ ਨੇ, ਡੱਡੂ ਫੜਨ ਦਾ ਬੰਗਲੇ ਦਾ ਅਤੇ ਮੋਤੀ ਚੁਗਣ ਦਾ ਹੰਸ ਦਾ ਦ੍ਰਿਸ਼ਟਾਂਤ ਕਿਉਂ ਦਿੱਤਾ ਗੁਰੂ ਸਾਹਿਬ ਨੇ? ਉਦੋਂ ਵੀ ਇੱਦਾਂ ਦੇ ਬੰਦੇ ਸੀ, ਉਦੋਂ ਵੀ ਇਹੀ ਕੁਛ ਕਰਦੇ ਸੀ। ਇਹ ਸਮੇਂ ਸਮੇਂ ਸਿਰ ਹੋਕਾ ਦੇਣਾ ਪੈਣਾ ਆ, ਦਿੰਦੇ ਹਾਂ, ਦਿੱਤਾ ਹੋਇਆ ਤਾਂ ਕਿ ਅਸੀਂ ਆਪਣੇ ਆਪ ਨੂੰ ਦਰੁਸਤ ਕਰ ਸਕੀਏ। ਇਹ ਸੋਸ਼ਲ ਮੀਡੀਆ ਦੇ ਉੱਤੇ ਇੰਨੇ ਹਜ਼ਾਰ ਫਰੈਂਡ ਬਣਾ ਕੇ, ਇੰਨੇ ਹਜ਼ਾਰ ਫੋਲੋਅਰ ਬਣਾ ਕੇ ਕੀ ਕਰਨਾ ਹੈ, ਅਚੀਵ ਕੀ ਕਰਨਾ ਹੈ? ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਵੀ ਕੁਛ ਨਹੀਂ ਮਿਲਦਾ ਇਹਦੇ ਵਿੱਚੋਂ, ਜਿਹੜੇ ਸਿੰਗਰ ਹੈ ਉਹਨਾਂ ਨੂੰ ਵੀ ਕੁਛ ਨਹੀਂ ਮਿਲਦਾ। ਅਸਲ ਦੇ ਵਿੱਚ ਗਾਇਕੀ ਜੇ ਸਿੰਗਰ ਦੀ ਗੱਲ ਕਰੀਏ ਤਾਂ ਸਟੇਜ 'ਤੇ ਖੜ ਕੇ ਹੀ ਉਹ ਹੋ ਸਕਦਾ, ਕਿਉਂਕਿ ਜਦੋਂ ਸਟੇਜ 'ਤੇ ਚੜ੍ਹਨਾ ਆ ਤੁਹਾਡੇ ਹਾਵ ਭਾਵ ਹੁੰਦੇ ਨੇ, ਤੁਹਾਡੇ ਇਮੋਸ਼ਨਸ ਹੁੰਦੇ ਨੇ, ਉਹ ਤੁਸੀਂ ਇੰਟਰੈਕਟ ਕਰਦੇ ਹੋ, ਤੁਹਾਨੂੰ ਦਾਤ ਮਿਲਦੀ ਹੈ, ਤੁਹਾਨੂੰ ਵਾਹਵਾ ਮਿਲਦੀ ਹੈ, ਤੁਹਾਨੂੰ ਖੁਸ਼ੀ ਹੁੰਦੀ ਆ। ਅੱਗੇ ਵੀ ਕਈ ਵਾਰੀ ਗੱਲ ਸੁਣਾਈ ਕਿ ਸੋਸ਼ਲ ਮੀਡੀਆ 'ਤੇ ਲੱਖਾਂ ਹੀ ਫੋਲੋਅਰ ਨੇ ਅਤੇ ਜਦੋਂ ਅਖਾੜਾ ਲੱਗਿਆ ਤਾਂ 15 ਪਹੁੰਚੇ। ਇੱਦਾਂ ਲੀਡਰ ਨੇ, ਜਿਹੜੀ ਰੀਅਲ ਲੀਡਰਸ਼ਿਪ ਆ ਫੇਸਬੁੱਕ ਵਾਲੀ ਨਹੀਂ ਹੈਗੀ, ਸੋਸ਼ਲ ਮੀਡੀਆ ਵਾਲੀ ਨਹੀਂ, ਉਹ ਲੋਕਾਂ ਦੇ ਵਿੱਚ ਵਿਚਰਨ ਵਾਲੀ ਆ, ਜਾ ਕੇ ਉਹਨਾਂ ਨਾਲ ਗੱਲ ਕਰਨੀ, ਉਹਨਾਂ ਦੇ ਹਾਲ ਚਾਲ ਪੁੱਛਣੇ, ਉਹਨਾਂ ਦੇ ਦੁੱਖ ਤਕਲੀਫ ਸੁਣਨੇ, ਇਹ ਆ। ਇਹ ਫਾਰਮੂਲਾ ਪੁਰਾਤਨ ਫਾਰਮੂਲਾ ਵੀ ਆ, ਰਾਜੇ ਮਹਾਰਾਜੇ ਹੁੰਦੇ ਸੀ ਜਿਹੜੇ ਤਾਂ ਆਪਣੇ ਮਿਨਿਸਟਰਾਂ ਅਹਿਲਕਾਰਾਂ ਦੇ ਉੱਤੇ ਨਿਰਭਰ ਕਰਦੇ ਸੀ, ਲੋਕਾਂ ਦੇ ਉੱਤੇ। ਉਹ ਤਾਂ ਮਹਿਲ 'ਚੋਂ ਨਹੀਂ ਸੀ ਨਿਕਲਦੇ ਹੁੰਦੇ, ਬਸ ਉਹ ਦੱਸ ਦਵਾ ਕੇ ਕੀ ਹੋਇਆ ਕਿੱਦਾਂ। ਜਿਹੜੇ ਅਸਲੀ ਵਧੀਆ ਰਾਜੇ ਸੀ ਉਹ ਜਾ ਕੇ ਲੋਕਾਂ ਦੇ ਵਿੱਚ ਵਿਚਰਦੇ ਸੀ, ਭੇਸ਼ ਬਦਲ ਕੇ ਜਾਂਦੇ ਸੀ, ਲੋਕਾਂ ਦੀਆਂ ਗੱਲਾਂ ਸੁਣਦੇ ਸੀ, ਦੁੱਖ ਤਕਲੀਫਾਂ ਸੁਣਦੇ ਸੀ। ਉਹ ਲੈਜੈਂਡਰੀ ਰਾਜੇ ਕਹਾਏ ਆ, ਉਹਨਾਂ ਦਾ ਜ਼ਿਕਰ ਹੈ ਇਤਿਹਾਸ ਦੇ ਵਿੱਚ। ਰਾਜਾ ਵਿਕਰਮਾਦਿੱਤਿਆ, ਮਹਾਰਾਜਾ ਰਣਜੀਤ ਸਿੰਘ, ਕੁਛ ਨਾਮ ਨੇ ਜਿਹੜੇ ਬੜੇ ਮਸ਼ਹੂਰ ਨੇ ਇਸ ਕੰਮਾਂ ਦੇ ਵਿੱਚ, ਇਹਨਾਂ ਰਾਜਿਆਂ ਦੀ ਮਕਬੂਲਤਾ ਹੋਈ ਹੈ। ਸੋ ਜ਼ਿੰਦਗੀ ਦੇ ਵਿੱਚ ਬਾਹਰ ਨਿਕਲ ਕੇ ਕੰਮ ਕਰਨਾ ਪੈਂਦਾ। ਸਾਡੇ ਫਾਰਮਿੰਗ ਦਾ ਹੀ ਲਾ ਲਓ, ਜਿਹੜਾ ਕਿੱਤਾ ਅਸੀਂ ਕਰਦੇ ਹਾਂ, ਜਦੋਂ ਫੇਸਬੁੱਕ ਨਵੀਂ ਆਈ ਨਾ 11-12-13 ਦੇ ਵਿੱਚ, ਜ਼ਿਆਦਾ ਮਸ਼ਹੂਰ ਹੋਈ ਪੰਜਾਬੀਆਂ 'ਚ, ਤਾਂ ਉਦੋਂ ਇੱਕ ਗੇਮ ਚੱਲਦੀ ਹੁੰਦੀ ਸੀ ਫੇਸਬੁੱਕ ਫਾਰਮਿੰਗ। ਬੜੀ ਦੁਨੀਆ ਨੇ ਵੀ ਫਾਰਮਿੰਗ ਕੀਤੀ ਫੇਸਬੁੱਕ 'ਤੇ, ਬਹੁਤ ਪਾਣੀ ਲਾਏ, ਬਹੁਤ ਭੇਡਾਂ ਚਾਰੀਆਂ, ਬੜੀ ਮੱਕੀ ਵੱਢੀ, ਉਹਦੀ ਪਾਣੀ ਲਾਉਣਾ ਆ, 3 ਘੰਟੇ ਬਾਅਦ ਆਹ ਕਰਨਾ ਆ। ਉਹ ਬਹੁਤ ਲੋਕਾਂ ਨੇ ਫਾਰਮਿੰਗ ਕੀਤੀ, ਔਰ ਜਿੰਨੀ ਫਾਰਮਿੰਗ ਕੀਤੀ ਮੈਨੂੰ ਲੱਗਦਾ 100 ਸਾਲ ਦੁਨੀਆ 'ਤੇ ਅੰਨ ਨਹੀਂ ਸੀ ਮੁੱਕਣਾ, ਜਿੰਨੀ ਲੋਕਾਂ ਨੇ ਉੱਥੇ ਫਾਰਮਿੰਗ ਕਰਤੀ ਆ। ਹੋਇਆ ਕੀ? ਕੁਛ ਵੀ ਨਹੀਂ, 0 ਰਿਜ਼ਲਟ, ਮਾਈਨਸ ਦੇ ਵਿੱਚ। ਅਤੇ ਅਸੀਂ ਰੀਅਲ ਫਾਰਮਿੰਗ ਉਦੋਂ ਦੀ ਕਰ ਰਹੇ ਹਾਂ, ਸਾਰੇ ਕਰ ਰਹੇ ਹਾਂ। ਸੋ ਉੱਥੇ ਰਿਜ਼ਲਟ ਨਿਕਲ ਰਹੇ ਨੇ, ਅਤੇ ਅਸੀਂ ਵੀ ਅੱਜ ਇਸ, ਚਲੋ ਵਿਚਾਰ ਚੱਲਦਾ ਆ, ਆਪਾਂ ਇਹ ਦੇਖੀਏ ਕਿ ਅਸੀਂ ਕਿੰਨਾ ਕੁ ਸੋਸ਼ਲ ਮੀਡੀਆ ਕਿੰਨਾ ਕੁ ਅਸੀਂ ਵਰਤ ਰਹੇ ਹਾਂ, ਔਰ ਉਹਦਾ ਰਿਜ਼ਲਟ ਕੀ ਨਿਕਲ ਰਿਹਾ। ਸਾਨੂੰ ਕੁਛ ਅਸੀਂ ਕੁਛ ਸਿੱਖ ਰਹੇ ਹਾਂ? ਜੇ ਸਿੱਖ ਵੀ ਰਹੇ ਹਾਂ ਤਾਂ ਕੀ ਉਹ ਜਿਹੜਾ ਸਿੱਖ ਰਹੇ ਹਾਂ ਉਹ ਅਸੀਂ, ਸਾਡੀ ਵਰਤੋਂ 'ਚ ਹੈ ਜਾਂ ਨਹੀਂ? ਅਸੀਂ ਉਹਦਾ ਕੋਈ ਲਾਹਾ ਲੈ ਸਕਦੇ ਹਾਂ ਆਪਣੀ ਰੂਹਾਨੀ ਲਈ, ਆਪਣੇ ਸਕਿੱਲ ਲਈ? ਜੇ ਨਹੀਂ ਤਾਂ ਸਮਝ ਲਓ ਅਸੀਂ ਟਾਈਮ ਵੇਸਟ ਕਰ ਰਹੇ ਹਾਂ, ਬੇਕਾਰ ਦੀਆਂ ਚੁਗਲੀਆਂ, ਨਿੰਦਾ, ਨਿਊਜ਼ ਲੈ ਲੈ ਕੇ ਆਪਣੀ ਮੱਤ ਦੇ ਉੱਤੇ ਆਪਾਂ ਲੱਦ ਰਹੇ ਹਾਂ ਬੇਲੋੜੀ। ਸੋ ਇਹ ਤੋਂ ਸਾਨੂੰ ਘਟਾਉਣਾ ਚਾਹੀਦਾ, ਹਲਕਾ ਕਰਨਾ ਚਾਹੀਦਾ, ਛੋਟਾ ਕਰਨਾ ਚਾਹੀਦਾ। ਅਸਲੀ ਸਕਿੱਲ ਜਿਹੜੇ ਆ ਸਾਨੂੰ ਸਿੱਖਣੇ ਚਾਹੀਦੇ ਆ। ਇੱਕ ਟਾਈਮ ਹੁੰਦਾ ਸੀ ਜਦੋਂ ਡਾਕੀਆ ਜਿਹੜਾ ਡਾਕ ਲੈ ਕੇ ਆਉਂਦਾ ਸੀ, ਚਾਹ ਹੁੰਦਾ ਸੀ ਸਾਰਿਆਂ ਨੂੰ ਵੀ ਚਿੱਠੀ ਆ ਰਹੀ ਹੈ। ਹੁਣ ਮੈਸੇਜਾਂ ਤੋਂ ਲੋਕ ਦੁਖੀ ਹੋਏ ਪਏ ਨੇ, ਠਾ 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 ਡਿੱਗੀ ਜਾ ਰਹੇ ਨੇ ਹਜ਼ਾਰਾਂ ਦੇ ਵਿੱਚ, ਲੋਕ ਰਵਿਸ਼ ਭੇਜੀ ਜਾ ਰਹੇ ਨੇ, ਬਿਨ ਨਾਗਾ ਐਵੇਂ ਹੀ ਤੋਰੀ ਜਾਂਦੇ। ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਰਨਾ ਕੀ, ਅਚੀਵ ਕੀ ਕਰਨਾ ਚਾਹੁੰਦੇ ਨੇ। ਜਿਹੜੇ ਵੀਡੀਓ ਅਸੀਂ ਪਹਿਲਾਂ ਹੀ ਦੇਖੇ ਹੁੰਦੇ ਨੇ ਉਹ 10-10 ਵਾਰੀ ਭੇਜੀ ਜਾ ਰਹੇ ਨੇ। ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਪਲੀਜ਼ ਪਿਆਰਿਓ ਇੱਦਾਂ ਨਾ ਕਰੋ, ਕਿਸੇ ਨੂੰ ਤੰਗ ਨਾ ਕਰੋ। ਤੁਸੀਂ ਦੇਖੋ, ਨਜ਼ਾਰੇ ਲਓ, ਜੋ ਮਰਜ਼ੀ ਕਰੋ, ਪਰ ਤੁਸੀਂ ਕਿਸੇ ਦੇ ਉੱਤੇ ਟੋਕਰੇ ਭਰ ਭਰ ਕੇ ਅਸੀਂ ਕਿਉਂ ਸੁੱਟ ਰਹੇ ਹਾਂ? ਜੇ ਕੋਈ ਚੰਗੀ ਚੀਜ਼ ਹੈ, ਯੂਨੀਕ ਚੀਜ਼ ਹੈ, ਆਪਣੀ ਤੁਹਾਡੀ ਕਿਰਤ ਹੈ, ਤਾਂ ਤੁਸੀਂ ਸ਼ੇਅਰ ਕਰੋ ਲੋਕਾਂ ਦੀਆਂ ਚੱਕ ਕੇ। ਕਿਸੇ ਦੇ ਘਰੋਂ ਗੋਹਾ ਚੱਕ ਕੇ ਕਿਸੇ ਦੇ ਘਰ ਸੁੱਟੇ ਆਉਣਾ ਹੈ, ਇਹ ਕਿਹੜੀ ਗੱਲ ਹੈ? ਇੱਦਾਂ ਦੀਆਂ ਗੱਲਾਂ ਨਹੀਂ। ਅਤੇ ਆਓ ਫਿਰ ਆਪਾਂ ਗੀਤ ਸੁਣਦੇ ਹਾਂ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਡਾਕੀਆ ਡਾਕ ਲਾਇਆ।
ਡਾਕੀਆ ਡਾਕ ਲਾਇਆ, 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 ਡਾਕ ਲਾਇਆ, ਡਾਕੀਆ ਡਾਕ ਲਾਇਆ, ਡਾਕ ਲਾਇਆ। ਖੁਸ਼ੀ ਕਾ ਪਿਆਮ ਕਹੀਂ ਕਹੀਂ ਦਰਦ ਨਾ ਲਾਇਆ, ਡਾਕੀਆ ਡਾਕ ਲਾਇਆ, ਡਾਕ ਲਾਇਆ, ਡਾਕੀਆ ਡਾਕ ਲਾਇਆ, ਡਾਕੀਆ ਡਾਕ ਲਾਇਆ। ਖੁਸ਼ੀ ਕਾ ਪਿਆਮ ਕਹੀਂ ਕਹੀਂ ਦਰਦ ਨਾ ਲਾਇਆ, ਡਾਕੀਆ ਡਾਕ ਲਾਇਆ, ਡਾਕ ਲਾਇਆ, ਡਾਕੀਆ ਡਾਕ ਲਾਇਆ, ਡਾਕੀਆ ਡਾਕ ਲਾਇਆ। ਦੇਵਰ ਕੇ ਭਤੀਜੇ ਕੀ ਸਾਲੀ ਕੀ ਸਗਾਈ ਹੈ, ਆਤੀ ਪੂਰਨ ਮਾਸੀ ਕੋ ਕਰਾਰ ਪਾਈ ਹੈ, ਮਾਮਾ ਫੁਲੇ ਨੇ ਆਤ ਮਗਰ ਮਜ਼ਬੂਰੀ ਹੈ, ਬੱਚੋ ਸਮੇਤ ਆਨਾ ਆਪਕਾ ਜ਼ਰੂਰੀ ਹੈ, ਦਾਦਾ ਤੋ ਦਾਦਾ ਤੋ ਗੁਜ਼ਰ ਗਏ, ਦਾਦੀ ਬਿਮਾਰ ਹੈ, ਨਾਨਾ ਕਾ ਭੀ ਤੇਰਵਾ ਆਤੇ ਸੋਮਵਾਰ ਹੈ, ਛੋਟੋ ਕੋ ਪਿਆਰ ਦੇਣਾ, ਬੜੋ ਕੋ ਨਮਸਕਾਰ, ਢੇਰੀ ਮਜ਼ਬੂਰੀ ਸਮਝੋ ਕਾਰਟ ਕੋ ਤਾਰ, ਸ਼ਾਦੀ ਕਾ ਸੰਦੇਸਾ ਤੇਰਾ ਹੈ ਸੋਮਨਾਥ ਆਇਆ, ਡਾਕੀਆ ਡਾਕ ਲਾਇਆ, ਡਾਕ ਲਾਇਆ, ਡਾਕੀਆ ਡਾਕ ਲਾਇਆ, ਡਾਕੀਆ ਡਾਕ ਲਾਇਆ।
ਕਿਆਰੀ
6 ਮਹੀਨਾ ਹੋਈ ਗਵਾ, ਖਤੋ ਨਹੀਂ ਲਿਖੇਂਗੇ।
ਖਤੋ ਨਹੀਂ ਲਿਖਣ, ਬੋਲ ਕਿਆ ਲਿਖੂ,
ਬਸ ਜਲਦੀ ਸੇ ਆਵੀ ਗਾ ਲਿਖ ਦਿਓ ਨਾ।
ਬਿਰਹਾ ਮੈਂ ਕੈਸੇ ਕੈਸੇ ਕਾਟੂ ਰੱਤੀਆਂ, ਬਿਰਹਾ ਮੈਂ ਕੈਸੇ ਕੈਸੇ ਕਾਟੂ ਰੱਤੀਆਂ, ਸਾਵਨ ਸੁਨਾਏ ਬਰੀ ਭੀਗੀ ਭੀਗੀ ਬਤੀਆਂ, ਅਗਨੀ ਕੀ ਬੂੰਦੋਂ ਮੈਂ ਜਲੇ ਜਲੇ ਬਾਵਰੀਆ, ਉਹ ਨੌਕਰੀਆ ਛੋੜ ਕੇ ਤੂੰ ਆ ਜਾ ਨਾ ਸਵਰੀਆ, ਆ ਜਾ ਦੇ ਸਵਰੀਆ, ਆ ਜਾ ਆਇਆ ਬੈਸਾ ਆਇਆ, ਡਾਕੀਆ ਡਾਕ ਲਾਇਆ, ਡਾਕ ਲਾਇਆ, ਡਾਕੀਆ ਡਾਕ ਲਾਇਆ, ਡਾਕੀਆ
ਡਾਕੀਆ। ਜਦੋਂ ਡਾਕ ਲੈ ਕੇ ਆਉਂਦਾ ਹੁੰਦਾ ਸੀ, ਬੜਾ ਚਾਅ ਹੁੰਦਾ ਸੀ, ਘੰਟੀ ਆ ਜਿਹੜੀ ਵੱਜੀ ਆ ਸਾਈਕਲ ਦੀ, ਲੈ ਵੀ ਡਾਕੀਆ ਆ ਗਿਆ, ਨੱਠ ਕੇ ਜਾਣਾ ਚਿੱਠੀ ਚੁੱਕਣ, ਐਡਰੈਸ ਪੜ੍ਹਨਾ, ਅਤੇ ਫਿਰ ਕਈ ਦਿਨ ਚਿੱਠੀ ਜਿਹੜੀ ਉਹ ਪੜ੍ਹਦੇ ਰਹਿਣਾ, ਦੁਬਾਰਾ ਪੜ੍ਹਦੇ ਰਹਿਣਾ, ਉਹ ਵੀ ਟਾਈਮ ਹੁੰਦਾ ਸੀਗਾ। ਅਤੇ ਅੱਜ ਉਹੀ ਜਦੋਂ ਸੁਨੇਹਾ ਆਉਂਦਾ ਤਾਂ ਦਿਲ ਹੌਲ ਪੈ ਜਾਂਦਾ ਹੈ, ਹਾਏ ਚਿੱਠੀ ਆ, ਚਿੱਠੀ ਨਹੀਂ ਮੈਸੇਜ ਆ ਗਿਆ, ਕਿਹੜਾ ਮੈਸੇਜ ਕਰੀ ਜਾਂਦਾ ਆ। ਆਹ ਦੇਖੋ ਘੰਟੀ ਭੱਜ ਗਈ ਉੱਧਰ ਮੇਰੇ ਵੀ, ਕਿਆ ਇਤਫਾਕ ਹੈ। ਪਿਆਰੇ ਉਹ ਵਿਜੇ ਵਿਰਦੀ ਉਹਨਾਂ ਨੇ ਬਹੁਤ ਸੋਹਣੀ ਫੋਟੋ ਭੇਜੀ ਆ ਰੇਤੇ ਦੀ, ਰੇਤੇ ਤੇ ਫੁੱਲ ਖਿੜੇ ਹੋਏ ਨੇ, ਸਮੁੰਦਰ ਦੇ ਕੰਢੇ ਆ। ਸੋ ਕਿਆ ਬਾਤ ਹੈ, ਵੈਰੀ ਨਾਈਸ। ਅਤੇ ਸਾਰਿਆਂ ਨੂੰ ਫਤਿਹ ਬੁਲਾਈ ਆ। ਅਮਰੀਕ ਭਾਅ ਜੀ ਵੀ ਆ ਗਏ ਨੇ, ਉਹ ਵੀ ਜੁੜੇ ਹੋਏ ਨੇ, ਸਾਇਲੈਂਟਲੀ ਸੁਣ ਰਹੇ ਨੇ। ਜੀ ਐਸ ਚਾਲ ਜੀ, ਕੀ ਹਾਲ ਚਾਲ ਹੈ ਪਿਆਰਿਓ? 9 ਵਜੇ ਆਉਣਾ ਤੁਸੀਂ। ਮਲਕੀਤ ਸਿੰਘ ਕਨਬਰਾ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਸਾਰਿਆਂ ਨੂੰ। ਮਨਿੰਦਰਜੀਤ ਸਿੱਧੂ ਟਾਰਨੈਟ ਤੋਂ, ਗੌਰਵ ਸ਼ਰਮਾ, ਪਿਆਰਿਓ ਕਿੱਧਰ ਰਹਿੰਦੇ ਹੋ? ਹੁਣ ਤਾਂ ਟਾਈਮ ਬਦਲ ਗਿਆ, ਆਇਆ ਕਰੋ ਪ੍ਰੋਗਰਾਮ 'ਚ। ਸੁਖਜੀਵਨ ਗਰੇਵਾਲ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਅਤੇ ਕਹਿੰਦੇ ਸਾਡੀ ਵੀ ਹਾਜ਼ਰੀ ਲਾ ਦਿਓ ਕਿਉਂਕਿ ਅੱਜ ਸ਼੍ਰੀਮਤੀ ਜੀ ਨਾਲ ਸੈਰ ਕਰਨ ਚੱਲੇ ਹਾਂ, ਬਾਕੀ ਪ੍ਰੋਗਰਾਮ ਪੋਡਕਾਸਟ 'ਤੇ ਸੁਣਾਂਗੇ। ਠੀਕ ਠੀਕ ਹੈ ਜੀ, ਇਹ ਵੀ ਕੰਮ ਜ਼ਰੂਰੀ ਆ। ਹਰੀ ਸ਼ਰੋੜਾ ਜੀ, ਪਿਆਰਿਓ ਕੀ ਹਾਲ ਚਾਲ, ਠੀਕ ਠਾਕ ਹੋ? ਸੁਖਦੇਵ ਪੰਜੂ ਭੰਗੂ ਭਾਅ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਸੋ ਸਿਡਨੀ ਦੀਆਂ ਗੱਲਾਂ ਸੁਣਾਂਗੇ ਅਮਰੀਕ ਭਾਅ ਜੀ ਤੋਂ। ਮੌਸਮ ਦੀ ਜਾਣਕਾਰੀ ਲੈ ਲਈਏ। ਮੌਸਮ ਦੀ ਜਾਣਕਾਰੀ ਇਸ ਤਰ੍ਹਾਂ ਹੈ ਕਿ ਕੇਨਸ ਦੇ ਵਿੱਚ 32 ਡਿਗਰੀ ਗਰਮੀ ਸ਼ੁਰੂ ਹੋ ਚੁੱਕੀ ਹੈ। ਬ੍ਰਿਸਬਨ ਦੇ ਵਿੱਚ 29 ਡਿਗਰੀ, ਹਲਕੇ ਬੱਦਲ। ਕੌਫ ਸਾਰਬਰ ਦੇ ਵਿੱਚ ਦਿਨ ਸਾਫ਼ ਰਹੇਗਾ, 28 ਡਿਗਰੀ। 26 ਡਿਗਰੀ ਥੋੜ੍ਹਾ ਠੰਡਾ ਸਿਡਨੀ ਦੇ ਵਿੱਚ, ਹਲਕੇ ਬੱਦਲ। ਇਸੇ ਤਰ੍ਹਾਂ 24 ਡਿਗਰੀ ਕੈਨਬਰਾ 'ਚ। ਮੈਲਬਨ 'ਚ ਹਲਕਾ ਮੀਂਹ ਪੈਣ ਦੀ ਸੰਭਾਵਨਾ, 24 ਡਿਗਰੀ। ਐਡਲੇਡ ਦੇ ਵਿੱਚ ਵੀ ਇਸੇ ਤਰ੍ਹਾਂ 21 ਡਿਗਰੀ। ਪਰਥ ਵਿੱਚ ਹਲਕੇ ਬੱਦਲ ਹੋ ਸਕਦੇ ਨੇ, 20 ਡਿਗਰੀ। ਡਾਰਵਿਨ ਦੇ ਵਿੱਚ 35 ਡਿਗਰੀ ਗਰਮੀ ਅਤੇ ਐਲਿਸ ਸਪ੍ਰਿੰਗ ਦੇ ਵਿੱਚ 37 ਡਿਗਰੀ। ਪਰ ਠੀਕ ਰਹੇਗਾ ਕਿਉਂਕਿ ਐਲਿਸ ਸਪ੍ਰਿੰਗ ਦੀ ਤਸੀਰ ਹੋਰ ਕੁਛ ਹੈ। ਸੋ ਇਸ ਤੋਂ ਬਾਅਦ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 25 ਡਿਗਰੀ ਹੈ ਔਰ ਦਿਨਾਂ ਨੂੰ 33 ਡਿਗਰੀ ਹੋਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਗੁਰਿੰਦਰ ਸਿੰਘ ਜੀ ਵਰਜੀਨੀਆ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਕਹਿੰਦੇ ਹੁਣ ਗੀਤ ਸੁਣਾ ਦਿਓ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਹਾਂਜੀ ਹਾਂਜੀ, ਇਹ ਗਾਣਾ ਵਿਚਾਲੇ ਵਿਚਾਲੇ ਸੀ ਅਤੇ ਕੋਈ ਨਹੀਂ, ਮੈਂ ਇਹ ਲਾਉਂਦੇ ਹਾਂ ਜੀ। ਹੰਸਰਾਜ ਹੰਸ ਦਾ ਆ ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸੁਣਾਉਣ ਦੀ। ਟੈਲੀਫੋਨ ਲੱਗਿਆ, ਖੈਰ ਲੱਭਿਆ ਨਾ ਸਾਡੇ ਕੋਲ ਹੈਗਾ ਜੀ, ਲੱਭਿਆ, ਕੋਈ ਨਹੀਂ ਲਾਉਂਦੇ ਹਾਂ ਜੀ। ਅਤੇ ਇਸ ਪ੍ਰੋਗਰਾਮ ਅਤੇ ਪਿਛਲੇ ਪ੍ਰੋਗਰਾਮ ਦੇ ਵਿਚਾਲੇ ਬਹੁਤ ਕੁਛ ਹੋ ਲਿਆ। ਸਰਕਾਰਾਂ ਬਦਲ ਗਈਆਂ, ਮਿਨਿਸਟਰ ਬਦਲ ਗਏ, ਦੁਨੀਆਂ 'ਤੇ ਸਾੜ ਸਥਿਤੀ ਚੱਲ ਰਹੀ ਹੈ। ਪੰਜਾਬ ਦੇ ਤਾਂ ਬਦਲੇ ਜਾ ਰਹੇ ਨੇ, ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਸੂਬੇ ਦੇ ਵੀ ਬਦਲ ਗਏ, ਪ੍ਰੀਮੀਅਰ ਵੀ ਬਦਲ ਗਿਆ, ਡਿਪਟੀ ਪ੍ਰੀਮੀਅਰ ਵੀ ਬਦਲ ਗਿਆ। ਅਤੇ ਇਸ ਦੇ ਬਾਰੇ ਕਰਦੇ ਹਾਂ ਗੱਲ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ ਆਣ ਦਿਓ ਤਾਂ, ਕਿਉਂਕਿ ਬੜਾ ਡਿਫਰੈਂਟ ਜਿਹਾ ਮਾਹੌਲ ਬਣਦਾ ਜਾ ਰਿਹਾ। ਕਿਉਂ ਰਿਜ਼ਾਈਨ ਦਿੱਤਾ? ਇੱਕ ਐਲੀਗੇਸ਼ਨ ਲੱਗੀ ਹੈ ICAC ਦੇ ਵਿੱਚ, ਇਨਕੁਆਇਰੀ ਸ਼ੁਰੂ ਕਰਨੀ ਹੈ ਜੀ। ਹਾਲਾਂਕਿ 1 ਸਾਲ ਹੋ ਗਿਆ ਗੱਲ ਪਤਾ ਲੱਗੀ ਨੂੰ ਸਾਰਾ ਕੁਝ, ਇਨਕੁਆਇਰੀ ਹੁਣ ਸ਼ੁਰੂ ਕਰਨੀ ਹੈ ਜਦੋਂ ਕਿ ਇੱਕ ਕ੍ਰਾਈਸਿਸ ਦੇ ਵਿੱਚ ਚੱਲ ਰਿਹਾ ਸੂਬਾ, ਅਤੇ ਉਹਨੂੰ ਡੀਸਟੇਬਲ ਕਰਨ ਦੇ ਲਈ ਇਸ ਤਰ੍ਹਾਂ ਦੇ ਅਕਿਊਜ਼ ਕੀਤਾ ਜਾ ਰਿਹਾ ਕਿ ਇਹ ਸ਼ੁਰੂ ਕਰਨੀ ਹੈ ਇਨਕੁਆਇਰੀ। ਚਲੋ, ਪ੍ਰੀਮੀਅਰ ਨੇ ਰਿਜ਼ਾਈਨ ਦੇ ਦਿੱਤਾ। ਹੁਣ ਡਬਲ ਸਟੈਂਡਰਡ ਦੇਖੋ, ਐਨ ਇਸੇ ਤਰ੍ਹਾਂ ਦੀ ਇਨਕੁਆਇਰੀ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੂ ਦੇ ਪਿਛਲੇ 2-2.5 ਸਾਲ ਤੋਂ ਪੈਂਡਿੰਗ ਪਈ ਆ, ਉਹਦੀ ਅਨਾਊਂਸਮੈਂਟ ਹੋਈ ਆ ਅਤੇ ਉਹਨੂੰ ਪੁੱਛਿਆ ਵੀ ਤੂੰ ਰਿਜ਼ਾਈਨ ਨਹੀਂ ਦੇਣਾ? ਕਹਿੰਦੇ ਵਟ ਫੋਰ, ਕਾਹਦੇ ਵਾਸਤੇ? ਸੋ ਦੋ ਕਰਪਸ਼ਨ ਕਮਿਸ਼ਨ ਨੇ ਵਿਕਟੋਰੀਆ 'ਚ ਹੈ ਅਤੇ ਨਿਊ ਸਾਊਥ ਵੇਲਸ 'ਚ, ਦੋਨਾਂ ਨੇ ਪ੍ਰੀਮੀਅਰ 'ਤੇ ਆਲਮੋਸਟ ਸੇਮ ਟਾਈਮ 'ਤੇ ਇਨਕੁਆਇਰੀ ਓਪਨ ਕੀਤੀ। ਨਿਊ ਸਾਊਥ ਵੇਲਸ ਦਾ ਪ੍ਰੀਮੀਅਰ ਐਥਿਕਲੀ ਰਿਜ਼ਾਈਨ ਦੇ ਕੇ ਪਾਸੇ ਹਟ ਗਏ ਵੀ ਜਿੰਨੀ ਦੇਰ ਇਨਕੁਆਇਰੀ ਚੱਲਦੀ ਮੈਂ ਪ੍ਰੀਮੀਅਰ ਨਹੀਂ ਰਹਿ ਸਕਦੇ। ਅਤੇ ਕੰਪੈਰੇਟਿਵਲੀ ਇੱਦਾਂ ਦੀਆਂ ਇਨਕੁਆਇਰੀਆਂ ਪਹਿਲਾਂ ਵੀ ਚੱਲ ਚੁੱਕੀਆਂ ਵਿਕਟੋਰੀਆ ਡੈਨ ਐਂਡਰੂ 'ਚ, ਉਹ ਕੋਈ ਚੱਕਰ ਹੀ ਕੋਈ ਨਹੀਂ। ਸੋ ਜੇ ਆਪਾਂ ਕਹੀਏ ਨਾ ਵੀ ਆਸਟ੍ਰੇਲੀਆ ਦੇ ਵਿੱਚ ਐਥਿਕ ਬਹੁਤ ਹੈ, ਬਹੁਤ ਵਧੀਆ ਬੰਦੇ ਨੇ ਗੋਰੇ, ਸਾਡੇ ਬੰਦੇ ਤਾਂ ਬਿਲਕੁਲ ਹੀ ਵਧੀਆ ਨਹੀਂ ਹੈਗੇ। ਇਹ ਜਿੱਥੇ ਵਧੀਆ ਬੰਦੇ ਆ ਉੱਥੇ ਬਹੁਤ ਵਧੀਆ ਹੀ ਬੰਦੇ ਆ, ਜਿੱਥੇ ਨਹੀਂ ਹੈਗੇ ਉੱਥੇ ਨਹੀਂ, ਉਹ ਸਾਰੇ ਥਾਂ ਮਿਕਸ ਹੁੰਦੇ ਆ। ਆਹ ਐਗਜ਼ਾਮਪਲ ਹੈ, ਇੱਥੇ ਦੋ ਸੂਬੇ ਐਨ ਉਹੀ ਚੀਜ਼ਾਂ, ਇੱਕ ਨੇ ਰਿਜ਼ਾਈਨ ਦਿੱਤਾ, ਦੂਜਾ ਕਹਿੰਦਾ ਕੋਈ ਚੱਕਰ ਨਹੀਂ, ਨਹੀਂ ਦਿੱਤਾ। ਸੋ ਅਸੀਂ ਸਾਰਿਆਂ ਨੂੰ, ਅਸੀਂ ਦੂਜਿਆਂ ਨੂੰ ਚੰਗਾ ਕਹਿਣਾ ਹੁੰਦਾ ਅਤੇ ਆਪਣਿਆਂ ਨੂੰ ਮਾੜਾ ਕਹਿਣਾ ਹੁੰਦਾ। ਸੋ ਇਹ ਬਿਰਤੀ ਨਹੀਂ ਹੈਗੀ, ਇਹ ਆਪਣੇ ਆਪਣੇ ਮਸਲੇ ਨੇ, ਆਪਣੇ ਆਪਣੇ ਇਲਾਕੇ ਨੇ, ਉੱਥੋਂ ਦੇ ਚੰਗੇ ਬੰਦੇ ਵੀ ਆ, ਉੱਥੋਂ ਮਾੜੇ ਬੰਦੇ ਵੀ ਆ। ਸੋ ਗੀਤ ਤੁਹਾਨੂੰ ਹੁਣ ਟੈਲੀਫੋਨ ਵਾਲੇ ਹੀ ਸੁਣਾ ਦਿੰਦੇ ਹਾਂ ਕਿਉਂਕਿ ਵਰਜੀਨੀਆ ਤੋਂ ਫਰਮਾਇਸ਼ ਆਈ। ਵੈਸੇ ਮੈਂ ਚਿੱਠੀ ਵਾਲਾ ਕੱਢਿਆ ਹੋਇਆ ਸੀ ਰਵਿੰਦਰ ਗਰੇਵਾਲ ਦਾ, ਉਹ ਹੁਣ ਮੈਂ ਛੱਡ ਦੂੰਗਾ ਫਿਰ ਚਾਹਲ ਸਾਹਿਬ ਦੇ ਲਈ, ਕਿਉਂਕਿ 9 ਵਜੇ ਤੋਂ ਬਾਅਦ ਫਿਰ ਚਾਹਲ ਸਾਹਿਬ ਨੇ ਪ੍ਰੋਗਰਾਮ 'ਚ ਆ ਜਾਣਾ ਹੈ। ਉਹ ਕਿਉਂ ਆ ਜਾਣਾ ਉਹ ਵੀ ਤੁਹਾਨੂੰ ਦੱਸਦੇ ਹਾਂ। ਪਹਿਲਾਂ ਗੀਤ ਤੁਹਾਨੂੰ ਸੁਣਾਉਂਦੇ ਹਾਂ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ।
मार का रोमांस मन दूर नहीं अखा के जाना होना एक पल दूर नहीं टेलीफोन मार का रोमांस मन दूर नहीं एक रुस जाना दूजे रुस्से नु मनाउना एक रुस जाना दूजे रुस्से नु मनाउना गल्ला रुस के मनाउनिया भुल गए जदों दा टेलीफोन लग गया
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया कितने धरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों
दिल वाली गल जी दिल वाली गल्लां चल रहियां ने वीकेंड शुरू हो चुका है आप सब दा स्वागत जी आयां नूं ते सज्जण मित्र जुड़ रहे ने हस खेड रहे ने चंगा लगदा मेरे नाल अमरीक भाजी भी सिडनी तो शामिल हो चुके ने सत श्री अकाल भाजी की हाल चाल है अमरीक भाजी मैनू लगता कि अज तुसी काफ़ी खुश हो ते थोड़ा जहा मैनू लगता मेरे इधर समस्या चल रही है ऑन एयर आवाज थोड़ी जान दी ते कोई नहीं आपां सैट करते हैं तुसीं एक गीत सुनाया सी वह मेरा ख्याल ना मिस हो गया है गीत तो एक मिनट होल्ड रखना मैं नाल दी नाल ही यह सैटिंग कर देनी है क्योंकि आवाज़ मैनू सुनाई दे रही है तो बाहर नहीं जा रही भाजी ठीक ठाक हो
हाँ जी हाँ जी
हाँ जी हाँ जी हूँ आई है
नैन बहुत वधिया
हाँ नैन लड़ गई है मनवा कसक होई वापड़ी ये गीत क्यों गाया
नैन लड़ गई रहे मन मामा कसक होई वे करी नैना लड़ गई है रे भैया मन में कसक होई वे करी
पुराने दिन याद आ गए
ये जिदा तुसी कहना जिदा तुसी अज किया सी पे जिदे शहर करन जाने ना आला दुआला ऑब्जर्व करो मैं भी अज उथे बैठा सी बेंच दे ते नाल ही एक बजुर्ग बैठा है मेरे तो भी ज्यादा ही उम्र होनी है
अच्छा
उन्हें कहते वो गाना गा रहा सी यही यही गाना बिहारी सीगा शायद वो
अच्छा।
यह गाना गा रहा सी मैं क्या इनू की होया मैं क्या प्यार तो इनू होया नहीं लगता है तो मेरे तो बुढ़ाया वो असल च वो रेडियो च उन कन्ना च पाया सी वो गाना लाया होना तो नाल नाल वो भी गाई जांदा सी
अच्छा
ता मैं सुनाया थानू
अच्छा थानू भी फिर याद आ गया ये गाना गाना बड़ा मशहूर होया सी दिलीप कुमार दा ते हाँ
जी
हाँ जी उधर मैं करे शायद तुम सैर की गल करते सुखजीवन करेवाल हूँ भी सैर से गए हुए ने अज ते वो कहिंदे वी पॉडकास्ट ते सुणांगे गुरिंदर भंगल प्रोग्राम च शामिल होए ने की हाल चाल है गुरिंदर ठीक ठाक हो ते राजनदीप कैनबरा वाले भी प्रोग्राम च शामिल हो गए ने मरीक भाजी मसले दो तीन ने बहुत वड्डे वड्डे मसले ने सरकारां तां बदलदियां बुलदियां रहिंदियां ने पर यह ज़्यादा वड्डे मसले ने एक ना गुरिंदर सिंह हुणी गलबात भेजी आ गल आपां हुण कनेडा दी करदे उत्थे इलैक्शन हो गए हटी है ना वोटां पै गए हटी आ कहिंदे भी अज तो 50 साल बाद दी गल है ते ओहो मतलब जो बाइडन ते कनेडा दे जिहड़े पीएम है ना वो टाइम मशीन दे विच वड़ के 50 साल अगे चले गए मशीन च वड़े वह 50 साल अगे चले गए ते
अच्छा ही
हाँ ते उन्होंने ना वह मशीन नू टैसट किया कहिंदे टैसट करके देखिए भी आपां आ गए हैं ते उन्होंने ना बाइडन ने पहला क्वेश्चन किया मशीन नू ਵੀ ਅਮਰੀਕਾ 50 ਸਾਲ ਬਾਅਦ ਕਿਸ ਤਰ੍ਹਾਂ ਦਾ ਹੋਏਗਾ ਵੀ ਕੀ ਆ।
ਅੱਛਾ ਜੀ।
ਤਾਂ ਮਸ਼ੀਨ ਕਹਿੰਦੀ ਉਹਨੇ ਪ੍ਰਿੰਟ ਆਊਟ ਕੱਢ ਕੇ ਦਿੱਤਾ ਇੱਦਾਂ ਬਾਹਰ ਮਾਰਿਆ ਉਹ ਉਹਦੇ ਪਰ ਲਿਖਿਆ ਸੀਗਾ ਵੀ ਜਿਹੜਾ ਦੇਸ਼ ਹੈ ਨਾ ਅਮਰੀਕਾ ਉਹ ਨਵੇਂ ਪ੍ਰੈਜੀਡੈਂਟ ਜੋਸੇ ਫਰਨੈਂਡਿਸ ਦੇ ਹੱਥਾਂ ਦੇ ਵਿੱਚ ਬਹੁਤ ਸੇਫ ਹੈ ਕ੍ਰਾਈਮ ਬਿਲਕੁਲ ਹੀ ਜ਼ੀਰੋ ਹੈ ਕੋਈ ਲੜਾਈ ਨਹੀਂ ਚੱਲ ਰਹੀ ਇਕੋਨਮੀ ਇੰਨੀ ਵਧੀਆ ਨਜ਼ਾਰੇ ਆ ਕਿਸੇ ਦੇਸ਼ ਤੇ ਲੜਾਈ ਦਾ ਸੀ ਲੜਾਈ ਨਹੀਂ ਕਿਸੇ ਦੇਸ਼ ਨਾਲ ਵੀ ਨਹੀਂ ਚੱਲ ਰਹੀ ਬਾਹਰ ਵੀ ਤੇ ਬਾਕੀ ਜਿਹੜਾ ਦੇਸ਼ ਦਾ ਵਾਈਸ ਪ੍ਰੈਜੀਡੈਂਟ ਹੈ ਜਿਨ ਤਾਓ ਉਹਨੇ ਚਾਈਨੀਜ਼ ਜਿਹੜੀ ਲੈਂਗੁਏਜ ਆ ਭਾਸ਼ਾ ਆ ਉਹ ਅਮਰੀਕਾ ਦੇ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤੀ ਹੈ ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਸਮਝ ਗਏ ਇਹ ਅਮਰੀਕਾ 50 ਸਾਲ ਬਾਅਦ ਮਤਲਬ ਮਸ਼ੀਨ ਨੇ ਕੱਢਿਆ ਉਹ ਕਨੇਡਾ ਦਾ ਪ੍ਰਾਈਮ ਮਿਨਿਸਟਰ ਨੇ ਕਹਿੰਦਾ ਮੈਂ ਵੀ ਕੱਢ ਕੇ ਦੇਖਦਾ ਹਾਂ ਉਹਨੇ ਬਟਨ ਦੱਬਿਆ ਵੀ ਕਨੇਡਾ ਜਿਹੜਾ ਆ 50 ਸਾਲ ਬਾਅਦ ਕਿਸ ਤਰ੍ਹਾਂ ਦਾ ਹੋਊਗਾ ਉਹ ਮਸ਼ੀਨ ਨੇ ਉਹਨੂੰ ਪਰਚਾ ਛਾਪ ਮਾਰਿਆ ਤੇ ਬਾਈਡ ਉਹ ਦੇਖਣ ਲੱਗ ਪਿਆ ਟਰੂਡੋ ਹਨਾ ਵੀ ਇਹ ਯਾਰ ਸਮਝ ਨਹੀਂ ਆ ਰਹੀ ਬਾਈਡਨ ਕਹਿੰਦਾ ਕੀ ਹੋਇਆ
ਹਾਂਜੀ
ਤੂੰ ਮਤਲਬ ਡੋਰ ਭਾਰ ਤੇਰੇ ਹੋਰ ਤਰ੍ਹਾਂ ਹੋਏ ਹੋਇਆ ਵੀ ਕੀ ਲਿਖਿਆ ਕੀ ਆ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਪੰਜਾਬੀ ਚ ਲਿਖਿਆ ਹੈ ਜੋ ਵੀ ਲਿਖਿਆ ਹੈ ਸੋ ਕਨੇਡਾ ਦੀਆਂ ਇਹ ਗੱਲਾਂ ਆ ਤੇ ਕਨੇਡਾ ਦੇ ਵਿੱਚ
ਪੰਜਾਬੀ ਪੰਜਾਬੀ ਸਕ੍ਰਿਪਟ ਚ ਲਿਖਿਆ ਹੋਣਾ ਪੰਜਾਬੀ ਜਿਹੜੀ ਸਾਡੀ ਭਾਸ਼ਾ
ਗੁਰਮੁਖੀ
ਉਹਦੇ ਵਿੱਚ ਨਾਲੇ ਨਾਲ ਉਰਦੂ ਚ ਵੀ ਲਿਖਿਆ ਹੋਣਾ ਕਿਉਂਕਿ ਉੱਥੇ ਪਾਕਿਸਤਾਨੀ ਤੇ ਇੰਡੀਅਨ ਬਹੁਤ ਆ ਦੋਨੋਂ ਪੰਜਾਬੀ ਕਮਿਊਨਿਟੀਜ਼ ਬਹੁਤ ਆ
ਠੀਕ ਹੈ ਤੇ ਸੁਖਪ੍ਰੀਤ ਸਿੱਧੂ ਨਿਊਜ਼ੀਲੈਂਡ ਤੋਂ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉੱਧਰ ਇੱਕ ਬਹੁਤ ਵੱਡਾ ਮਸਲਾ ਸਾਡੇ ਤੱਕ ਭੇਜਿਆ ਚੋਣਾਂ ਨਾਲ ਰਿਲੇਟਡ ਆ ਕਨੇਡਾ ਦੀਆਂ ਨਾਲ ਟੋਰੋਂਟੋ ਚ ਚੋਣਾਂ ਹੋ ਕੇ ਹਟੀਆਂ ਨੇ ਤੇ ਉੱਥੇ ਨਾ ਖਬਰ ਛਪੀ ਆ ਇੱਕ ਭਾਜੀ ਇੱਕ ਫੋਟੋ ਲੱਗੀ ਹੋਈ ਆ ਬਹੁਤ ਕਲਗੀ ਵਾਲੀ ਆ ਪੂਰੀ ਕਲਗੀ ਲਾਈ ਹੋਈ ਆ ਉਸ ਫੋਟੋ ਦੇ ਵਿੱਚ ਹੁਣ ਖਬਰ ਦੀ ਹੈਡਲਾਈਨ ਇਹ ਆ ਟੋਰੋਂਟੋ ਦੇ 4 ਵਾਰਡਾਂ ਵਿੱਚ ਕੁੱਕੜ ਰੱਖਣ ਦੀ ਇਜਾਜ਼ਤ ਪਰ ਕੁੱਕੜਾਂ ਦੀਆਂ ਬਾਂਗਾਂ ਤੇ ਲਾਈ ਪਾਬੰਦੀ ਜੀਤ ਜਲੰਧਰ ਹੀ ਨੇ ਖਬਰ ਲਾਈ ਆ ਟੋਰੋਂਟੋ ਤੋਂ ਹੁਣ ਖਬਰ ਇਸ ਤਰ੍ਹਾਂ ਆ ਇਹ ਭੇਜੀ ਆ ਸਾਨੂੰ ਗੌਰਵ ਸ਼ਰਮਾ ਨੇ ਦੇਖੋ ਇਹ ਘਰੇਲੂ ਮਸਲੇ ਸਾਡੇ ਤੱਕ ਭੇਜਦੇ ਨੇ ਉਹ ਬੜੇ ਉਹਨੇ ਪੀ ਐਚ ਡੀ ਕੀਤੀ ਆ ਘਰੇਲੂ ਮਸਲਿਆਂ ਦੇ ਵਿੱਚ ਉਹ ਕਹਿੰਦੇ ਐ ਮਸਲੇ ਆ ਅਸਲ ਤੇ ਲੋਕਾਂ ਦੇ ਐ ਮਸਲੇ ਆ ਉਹਨਾਂ ਨੂੰ ਕੋਈ ਲੈਣ ਦੇਣ ਨਹੀਂ ਅਫਗਾਨਿਸਤਾਨ ਚ ਕੀ ਹੋ ਰਿਹਾ ਉੱਥੇ ਕੀ ਹੋ ਰਿਹਾ ਬਰਮਾ ਚ ਕੀ ਹੋ ਰਿਹਾ ਜਕਰ ਵਰਗ ਕੀ ਕਰ ਰਿਹਾ ਐ ਰੀਅਲ ਮਸਲੇ ਆ ਕਹਿੰਦੇ ਆਪਣੇ ਘਰ ਦੇ ਪਿਛਵਾੜੇ ਵਿੱਚ ਚਿਕਨ ਜਾਣੀ ਕਿ ਕੁੱਕੜ ਕੁੱਕੜਾਂ ਨੂੰ ਟੋਰੋਂਟੋ ਦੇ 4 ਵਾਰਡਾਂ ਵਿੱਚ ਪਾਬੰਦੀ ਸ਼ੁਦਾ ਲਿਸਟ ਵਿੱਚੋਂ ਕੱਢ ਦਿੱਤਾ ਗਿਆ ਆਹ ਅਸਲੀ ਖਬਰ ਹੈ ਭਾਵ ਕਿ ਘਰਾਂ ਵਿੱਚ ਰੱਖਣ ਦੀ ਖੁੱਲ ਦੇ ਦਿੱਤੀ ਗਈ ਹੈ ਤੇ ਉਹਨਾਂ ਕਿ ਹੁਣ ਇਹਨਾਂ 4 ਵਾਰਡਾਂ ਦੇ ਲੋਕ ਆਪਣੇ ਘਰ ਦੇ ਬੈਕਯਾਰਡ ਵਿੱਚ ਕੁੱਕੜੀਆਂ ਰੱਖ ਸਕਦੇ ਹਨ ਠੀਕ ਹੈ ਇਹ ਹੁਣ ਬੈਨ ਕਿਉਂ ਲਾਇਆ ਗਿਆ ਸੀ ਬੈਨ ਇਸ ਕਰਕੇ ਲਾਇਆ ਸੀ ਇਹ ਵੀ ਜਾਣੀ ਕਿ ਹਜੇ ਟ੍ਰਾਇਲ ਦੇ ਬੇਸ ਤੇ ਕੀਤਾ ਜਾਏਗਾ ਕਿ ਤੁਸੀਂ ਕੁੱਕੜੀਆਂ ਰੱਖ ਸਕਦੇ ਹੋ ਕੁੱਕੜ ਨਹੀਂ ਰੱਖ ਸਕਦੇ ਕੁੱਕੜ ਕੀ ਕਰਦੇ ਨੇ ਉਹ ਬਾਂਗ ਦਿੰਦੇ ਨੇ ਤੜਕੇ ਉੱਠ ਕੇ 4 ਵਜੇ ਜਿਹੜੀ ਕਿ ਸਾਡੇ ਕਲਚਰ ਦੇ ਵਿੱਚ ਤਾਂ ਚੰਗੀ ਸਮਝੀ ਜਾਂਦੀ ਸੀ ਪੁਰਾਣੇ 'ਚ ਹੁਣ ਤਾਂ ਨਹੀਂ ਕਿਉਂਕਿ ਹੁਣ ਤਾਂ ਲੇਟ ਉੱਠਦੇ ਨੇ ਤੇ ਉਹ ਲੋਕ ਤੜਕੇ ਉੱਠ ਖੜਦੇ ਨੇ ਤੇ ਲੋਕ ਇਹ ਚੀਜ਼ ਚੰਗੀ ਨਹੀਂ ਭਾਉਂਦੀ ਹੈ ਨਾ ਲੋਕਾਂ ਨੂੰ ਵੀ ਤੜਕੇ ਠਾਲ ਦਿੰਦਾ ਕੁੱਕੜ ਕਿਉਂਕਿ ਰਾਤ ਨੂੰ 12-1 ਵਜੇ ਲੋਕਾਂ ਨੂੰ ਸੌਣ ਦੀ ਆਦਤ ਪਈ ਹੋਈ ਹੈ ਸੋ ਕੁੱਕੜ ਬਾਂਗ ਦੇ ਕੇ ਠਾਲ ਦਿੰਦਾ ਉਹ ਕਹਿੰਦੇ ਕੁੱਕੜ ਨਹੀਂ ਰੱਖ ਸਕਦੇ ਉਹ ਬਾਂਗ ਦਿੰਦਾ ਤੇ ਕੁੱਕੜੀਆਂ ਜ਼ਰੂਰ ਰੱਖ ਸਕਦੇ ਆ ਇਹਦਾ ਵੀ ਟ੍ਰਾਇਲ ਚੱਲੂਗਾ ਮਰੀਕ ਭਾਜੀ ਇਹ ਬਹੁਤ ਵੱਡਾ ਮਸਲਾ ਆ ਇਹਦਾ ਕੀ ਹੱਲ ਹੋ ਸਕਦਾ ਤੁਸੀਂ ਦੱਸੋ
ਇਹਦਾ ਹੱਲ ਤਾਂ ਅਮਦੀਪ ਇਹੀ ਹੋ ਸਕਦਾ ਮੇਰੇ ਖਿਆਲ ਦੇ ਵਿੱਚ ਇਹਦਾ ਕੋਈ ਹੱਲ ਹੀ ਨਹੀਂ ਹੈ
ਅੰਡੇ ਸ਼ੋਪ ਰੱਖੋ ਹੀ ਨਾ ਅੰਡੇ ਸ਼ੋਪਾਂ ਤੋਂ ਹੀ ਲਿਆ ਉਹ ਸਸਤੇ ਪੈਂਦੇ ਆ ਇਹੀ ਆ
ਇਹੀ ਹੱਲ ਆ
ਇਹੀ ਹੱਲ ਆ ਸੋ ਇਹ ਜਿਹੜੀ ਕੁੱਕੜ ਰੱਖਣ ਦੀ ਨਾ ਵੈਸੇ ਤਾਂ ਮੈਂ ਤਾਂ ਇੱਥੇ ਤੱਕ ਭਾਜੀ ਰਜਾ ਮੰਨਦਾ ਕਿ ਜਿੱਦਾਂ ਤੁਸੀਂ ਵੀ ਸ਼ਹਿਰ 'ਚ ਰਹਿੰਦੇ ਹੋ ਸਬਰਬਾਂ 'ਚ ਰਹਿੰਦੇ ਹੋ ਮੈਂ ਤਾਂ ਇਹ ਕਹਿੰਦਾ ਕਿ ਕੋਈ ਵੀ ਜਾਨਵਰ ਰੱਖਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਸ਼ਹਿਰਾਂ ਦੇ ਵਿੱਚ ਕਿਉਂਕਿ ਉੱਥੇ
ਬਿਲਕੁਲ
ਉੱਥੇ ਤਾਂ
ਦਿਲ ਦੀ ਗੱਲ ਬੁੱਝ ਲਈ
ਉੱਥੇ ਤਾਂ ਬੰਦੇ ਦੁਖੀ ਹੋਏ ਪਏ ਨੇ ਤੇ ਮਤਲਬ ਤੁਸੀਂ ਜਾਨਵਰਾਂ ਨੂੰ ਕਿੱਦਾਂ ਤੁਸੀਂ ਬੰਨ ਸਕਦੇ ਹੋ ਹੁਣ ਦੇਖੋ ਬਾਂਗ ਦੇਣਾ ਉਹਦਾ ਮਨੁੱਖੀ ਅਧਿਕਾਰ ਹੈ ਜਾਂ ਕੁੱਕੜ ਕੁੱਕੜ ਅਧਿਕਾਰ ਹੈ ਉਹਦਾ, ਹੈ ਨਾ, ਤੁਸੀਂ ਉਹਦੀ ਬੋਲਤੀ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਨੈਚੁਰਲ ਹੈ। ਉਹ ਕਿਹੜੇ ਵਿਚਾਰਾ ਮਤਲਬ ਯੂਨੀਵਰਸਿਟੀ ਆਫ ਸਿਡਨੀ ਤੋਂ ਪੜ੍ਹ ਕੇ ਆਇਆ ਵੀ ਇੰਨੇ ਵਜੇ ਤੋਂ ਬਾਅਦ ਵਾਂਗ ਦੇਣੀ ਹੈ, ਆਹ ਕਾਨੂੰਨ ਹੈ, ਉਹਨੂੰ ਕੀ ਪਤਾ ਬੰਦਿਆਂ ਦੇ ਕਾਨੂੰਨਾਂ ਦਾ।
ਉੱਦਾਂ ਵੀ ਆਉਂਦੀ ਪੈ ਇੱਥੇ ਵੀ, ਜਿੱਦਾਂ ਹੁਣ ਕਈ ਜਾਨਵਰ ਰੱਖੇ ਹੁੰਦੇ, ਕਈਆਂ ਨੇ ਸਹੇ ਰੱਖੇ ਹੁੰਦੇ, ਕਈਆਂ ਨੇ ਬਿੱਲੀਆਂ ਰੱਖੀਆਂ ਹੁੰਦੀਆਂ, ਕੁੱਤੇ ਤਾਂ ਆਮ ਲੋਕਾਂ ਨੇ ਰੱਖੇ ਹੋਏ। ਜਿਸ ਵੇਲੇ ਤੁਸੀਂ ਕਿਸੇ ਦੇ ਘਰ ਜਾਂਦੇ ਨਾ, ਉਹ ਕੁੱਤੇ ਨੂੰ ਬੜਾ ਪਿਆਰ ਕਰਦੇ ਹੁੰਦੇ ਆ, ਕਰਨਾ ਵੀ ਚਾਹੀਦਾ, ਬੜਾ ਵਫ਼ਾਦਾਰ ਜਾਨਵਰ ਆ ਉਹ। ਤੇ ਜਿਸ ਵੇਲੇ ਤੁਸੀਂ ਜਾਂਦੇ ਆ ਨਾ, ਜੇ ਤੁਸੀਂ ਨਵੇਂ ਬੰਦੇ ਜਾਂਦੇ, ਤੁਹਾਡੇ ਫਿਰ ਪਜਾਮੇ ਦੇ ਉੱਪਰ ਉਹ ਮਾਰੀ ਜਾਊਗਾ, ਪੈਰ ਤੁਹਾਡੇ ਉੱਪਰ ਆਈ ਜਾਊਗਾ, ਇੱਧਰ ਉੱਧਰ ਘੁੰਮੀ ਜਾਊਗਾ, ਕਈ ਜਰਮਸ ਵੀ ਹੁੰਦੇ ਉਹਨਾਂ ਕੋਲ, ਉਹ ਜਰਮਸ ਵੀ ਫੈਲਦੇ। ਜੇ ਤੁਸੀਂ ਰੱਖਣੇ ਆ ਫਾਲਤੂ ਜਾਨਵਰ, ਇਹਨਾਂ ਨੂੰ ਆਪਣੇ ਲਈ ਰੱਖੋ, ਜਿਹੜੇ ਮਹਿਮਾਨ ਆਉਂਦੇ ਆ ਉਹਨਾਂ ਨੂੰ, ਉਹਨਾਂ ਦੇ ਲਈ ਪ੍ਰਸਤੁਤ ਇਹਨਾਂ ਨੂੰ ਨਾ ਕਰੋ। ਹੁਣ ਕਈਆਂ ਨੇ ਤਾਂ ਅਮਨਦੀਪ ਸਹੇ ਰੱਖੇ ਹੋ, ਅੱਜ ਦਾ ਕਈਆਂ ਨੇ ਸੱਪ ਵੀ ਰੱਖੇ ਹੋ ਆ, ਅਮਨਦੀਪ ਤੁਸੀਂ ਪੜ੍ਹਿਆ ਹੋਣਾ ਕਿਤੇ, ਦੇਖਿਆ
ਚੂਹੇ
ਆਪਣੇ ਘਰਾਂ ਵਿੱਚ,
ਚੂਹੇ
ਸੱਪ ਚੂਹੇ ਰੱਖੇ ਹੋ ਆ, ਕਈਆਂ ਨੇ ਮੱਖੀਆਂ ਪਾਲੀਆਂ, ਸ਼ਹਿਦ ਦੀਆਂ ਤਾਂ ਚਲੋ ਪਾਲਦੇ ਪਾਲਦੇ, ਦੂਜੀਆਂ ਪਾਲੀਆਂ ਹੁੰਦੀਆਂ, ਤਾਂ ਕਿ ਜਿਹੜੇ ਕੰਟੈਮੀਨੇਟਡ ਫੂਡ ਆ ਜਿਹੜਾ ਜ਼ਿਆਦਾ ਹੋ ਜਾਵੇ, ਫਿਰ ਜੇ ਵਾਰ ਵਾਰ ਹੋਈ ਜਾਂਦਾ ਫਿਰ ਅਸਰ ਨਹੀਂ ਕਰਦਾ, ਕਿਉਂਕਿ ਉਹ ਜਿਹੜੀਆਂ ਮੱਖੀਆਂ ਰੱਖੀਆਂ ਹੁੰਦੀਆਂ ਨਾ ਆਮ, ਉਹ ਗੰਦੀਆਂ ਨਹੀਂ ਹੁੰਦੀਆਂ, ਮਤਲਬ ਉਹ ਗੰਦ ਤੇ ਨਹੀਂ ਬਾਹਰ ਜਾਂਦੀਆਂ। ਉਹਨਾਂ ਨੂੰ ਜਿੱਦਾਂ ਉਹ ਘਰ ਵਿੱਚ ਸ਼ਹਿਦ ਪਿਆ ਹੁੰਦਾ, ਘਰ ਵਿੱਚ ਤਾਂ ਬਰਫੀ ਬੁਰਫੀ ਰੱਖੀ ਹੁੰਦੀ, ਹੋਰ ਚੀਜ਼ਾਂ ਸੋਹਣੀਆਂ ਸੋਹਣੀਆਂ ਰੱਖੀਆਂ ਹੁੰਦੀਆਂ, ਉਹ ਫਿਰ ਤੁਹਾਡੇ ਦੂਜੇ ਫੂਡ ਤੇ ਕੰਟਾਮੀਨੇਟ ਕਰਨ ਨੂੰ ਉਹ ਫਿਰ ਜ਼ਿਆਦਾ ਸਵਾਦਿਸ਼ ਬਣਾ ਦਿੰਦੀਆਂ। ਮੱਖੀਆਂ ਰੱਖੀਆਂ ਲੋਕਾਂ ਨੇ, ਤੁਸੀਂ ਕਿਆ ਪੜ੍ਹਿਆ ਹੋਊਗਾ ਕਦੇ, ਤੇ ਹੋਰ ਕੀੜੀਆਂ ਰੱਖੀਆਂ ਮੰਦੀ, ਕਈਆਂ ਨੇ ਘਰਾਂ ਵਿੱਚ ਆਪਣੇ ਡੱਬਿਆਂ ਚ ਬੰਦ ਕਰਕੇ ਕੀੜੀਆਂ ਵੀ ਹੁੰਦੀਆਂ ਰੱਖੀਆਂ, ਇਹ ਤੁਸੀਂ ਪੜ੍ਹਿਆ ਕਦੇ?
ਹਾਂਜੀ, ਮੈਂ ਮਾੜਾ ਜਿਹਾ ਦੇਖਿਆ ਸੀ ਕੀੜੀਆਂ ਦਾ ਵੀ, ਮੱਖੀਆਂ ਦਾ ਵੀ ਦੇਖਿਆ ਸੀਗਾ।
ਹਾਂਜੀ, ਕੀੜੀਆਂ ਵੀ ਰੱਖੀਆਂ, ਕੀੜੀਆਂ ਦਾ ਭੌਣ ਬੀਜ ਦੇ ਮਕੌੜੇ ਰੱਖੇ ਹੁੰਦੇ, ਜਿਹੜੇ ਕੀੜੀਆਂ ਦੇ
ਕਾਕਰੋਚ, ਕਹਿੰਦੇ ਕਈ ਬੰਦੇ ਨੇ ਕਾਕਰੋਚ ਰੱਖੇ ਹੋਏ,
ਉਹ ਜਿੱਦਾਂ ਲੀਡਰ ਹੁੰਦੇ ਨਾ ਕੀੜੀਆਂ ਦਾ, ਜਿੱਦਾਂ ਆਮ ਪਰਜਾ ਆ ਜਿਹੜੇ ਮਕੌੜੇ ਹੁੰਦੇ ਬੜੇ ਬੜੇ, ਉਹ ਲੀਡਰ ਹੁੰਦੇ, ਜਿੱਦਾਂ ਸਾਡੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਲੀਡਰ ਘੁੰਮਦੇ, ਸਰਦਾਰੀਆਂ ਦੱਸਦੇ, ਜਿੱਦਾਂ ਉਹ ਰੱਖੇ ਹੁੰਦੇ ਆ। ਹੋਰ ਵੀ ਕਈ ਕਈ ਅਲਾਮਤਾਂ ਰੱਖੀਆਂ ਆ, ਤੁਸੀਂ ਜਿੱਦਾਂ ਜਿੱਦਾਂ ਇਹ ਤੇ ਜ਼ਿਆਦਾ ਰਿਸਰਚ ਕਰੋਗੇ ਉਦੋਂ ਉਦਾਂ ਉਦਾਂ ਤੁਹਾਨੂੰ ਪਤਾ ਲੱਗੀ ਜਾਊਗਾ ਨਾ। ਘਰ ਵਿੱਚ ਤਾਂ ਵੈਸੇ ਥੋੜੀ ਉਦਾਂ ਹੀ ਏਦਾਂ ਮਾਹੌਲ ਕਾਫੀ ਅੱਜ ਕੱਲ੍ਹ ਟੈਂਸ ਹੋ ਗਿਆ ਹੁੰਦਾ ਕਿ ਆਪਣੀਆਂ ਪ੍ਰੋਬਲਮਸ ਹੀ ਹੱਲ ਹੁੰਦੀਆਂ, ਤੇ ਜਿਹੜੇ ਪਾਲਤੂ ਪਸ਼ੂ ਰੱਖੇ ਹੁੰਦੇ, ਪੈਟਸ ਰੱਖੇ ਹੁੰਦੇ ਆ, ਇਹਨਾਂ ਦੀਆਂ ਪ੍ਰੋਬਲਮਸ ਤੁਸੀਂ ਕਿੱਦਾਂ ਹੱਲ ਕਰੋਗੇ? ਜਾਂ ਫਿਰ ਇੱਦਾਂ ਹੁੰਦੇ ਆ ਮੰਦੀ ਪੁਰ ਜਿਹੜੇ ਲੋਕ ਆ ਨਾ, ਉਹ ਆਦਮੀਆਂ ਨੂੰ ਜਾਂ ਜਿਹੜੇ ਬੰਦਿਆਂ ਨੂੰ ਘੱਟ ਪਿਆਰ ਕਰਦੇ ਆ, ਤੇ ਜਾਨਵਰਾਂ ਨੂੰ ਉਹ ਜ਼ਿਆਦਾ ਪਿਆਰ ਕਰਨ ਲੱਗ ਪੈਂਦੇ, ਕਿਉਂਕਿ ਜੇ ਆਮ ਜਿਹੜਾ ਆਦਮੀ ਆ ਨਾ, ਇਹ ਜਿਹੜਾ ਇਨਸਾਨ ਆ, ਇਹ ਸੋਸ਼ਲ ਐਨੀਮਲ ਦੇ ਨਾਲ ਐਕਚੁਲੀ ਐਨੀਮਲ ਵੀ ਹੈਗਾ ਆ, ਤੇ ਉਸ ਪ੍ਰਵਿਰਤੀ ਨੂੰ ਉਜਾਗਰ ਕਰਨ ਦੇ ਲਈ ਉਹ ਫਿਰ ਐਨੀਮਲਸ ਨੂੰ ਉਹਨਾਂ ਨੂੰ ਰੱਖਣਾ ਪੈਂਦਾ ਹੈ। ਤੁਸੀਂ ਕੀ ਕਹੋਗੇ?
ਭਾਜੀ, ਐਨੀਮਲ ਕਾਹਦੀ ਗੱਲ ਹੈ, ਐਵੀਂ ਇਹ ਤਾਂ ਸ਼ੋਸ਼ੇਬਾਜ਼ੀ ਆ, ਅਤੇ ਵੈਸੇ ਤਾਂ ਫਾਰਮ ਦੇ ਉੱਤੇ ਬਣਦਾ ਹੈ ਵੀ ਚਲੋ ਇੱਕ ਕੁੱਤਾ ਇੱਕ ਬਿੱਲੀ ਇਹ ਤੁਸੀਂ ਰੱਖ ਲਓ, ਹੈ ਨਾ। ਹੁਣ ਜਿਹੜੇ ਘਰਾਂ ਦੇ ਵਿੱਚ ਹੈ ਨਾ, ਤੁਸੀਂ ਘਰਾਂ 'ਚ ਰੱਖ ਸਕਦੇ, ਉਹ ਜਸਟਿਸ ਨਹੀਂ ਹੈਗਾ, ਮਤਲਬ ਸ਼ਹਿਰੀ ਖੇਤਰ ਦੇ ਵਿੱਚ ਹੈ ਨਾ, ਉਹ ਜਸਟਿਸ ਨਹੀਂ ਹੈਗਾ ਕਿਸੇ ਵੀ ਜਾਨਵਰ ਦੇ ਲਈ। ਉਹ ਓਪਨ 'ਚ ਹੋਣੇ ਚਾਹੀਦੇ ਆ ਜਿੱਥੇ ਉਹਨਾਂ ਨੂੰ ਨੱਠਣ ਭੱਜਣ ਦੇ ਲਈ। ਇੱਥੋਂ ਤੱਕ ਕਿ ਮੈਂ ਇਹ ਵੀ ਕਹਿੰਦਾ ਕਿ ਕੁੱਤਿਆਂ ਦੀਆਂ ਵੀ ਬੜੀਆਂ ਨਸਲਾਂ ਹੁੰਦੀਆਂ ਨੇ, ਕਿ ਤੁਸੀਂ ਫਾਰਮ ਦੇ ਵਿੱਚ ਛੋਟਾ ਜਿਹਾ ਕੁੱਤਾ ਰੱਖ ਲਓ, ਛੁਆਵਾ ਨਹੀਂ ਰੱਖ ਸਕਦੇ ਜਿਹੜੇ ਛੋਟੇ ਚੱਕਣ ਵਾਲੇ ਹੁੰਦੇ ਆ, ਕਿਉਂਕਿ ਉਹ ਫਾਰਮ ਟੂ ਬਿਗ ਹੁੰਦਾ ਆ। ਇੱਥੇ ਤੁਸੀਂ ਨੱਠਣ ਭੱਜਣ ਵਾਲਾ ਕੁੱਤਾ ਜਿਹੜਾ ਚਾਹੀਦਾ, ਬਲੂ ਹੀਲਰ, ਰੈੱਡ ਹੀਲਰ, ਕੈਲਪੀ ਐਂਡ ਆਲ ਦੈਟ, ਹੈ ਨਾ। ਸੋ ਉਸ ਤਰ੍ਹਾਂ ਦੀ ਚੋਣ ਕਰਨੀ ਚਾਹੀਦੀ ਆ ਇਲਾਕੇ ਦੇ ਹਿਸਾਬ ਨਾਲ, ਕਿੱਦਾਂ ਦਾ ਤੁਹਾਡੇ ਜਾਨਵਰ ਨੂੰ ਨੱਠਣ ਭੱਜਣ ਦਾ ਮੌਕਾ ਮਿਲੇ। ਖੈਰ, ਨਪਿੰਦਰ ਰੇਹਲ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਲਾਈਵ ਸੁਣ ਰਹੇ ਹਾਂ, ਪ੍ਰੋਗਰਾਮ ਵਧੀਆ ਚੱਲ ਰਿਹਾ, ਕੰਮ ਦੇ ਨਾਲ ਨਾਲ ਆਨੰਦ ਮਾਣ ਰਹੇ ਜੀ। ਲਓ ਨਜ਼ਾਰੇ ਜੀ ਨਪਿੰਦਰ ਜੀ, ਅਤੇ ਉੱਧਰ ਗੁਰਿੰਦਰ ਹੁਣੀ ਵੀ ਫੋਟੋਆਂ ਭੇਜ ਰਹੇ ਨੇ ਦੋ ਕੁੱਤਿਆਂ ਦੀਆਂ, ਅਤੇ ਕਹਿੰਦੇ ਘਰ ਬੈਠ ਕੇ ਪ੍ਰੋਗਰਾਮ ਮੇਰੇ ਨਾਲ ਸੁਣ ਰਹੇ ਨੇ ਰੇਡੂ ਆ, ਨਜ਼ਾਰੇ ਲੈਣ ਦਿਓ ਜੀ ਇਹਨਾਂ ਨੂੰ। ਰਵਿੰਦਰ ਸਿੰਘ ਮੈਲਬਨ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰਾਜ ਕੈਲੀਫੋਰਨੀਆ ਜੀ, ਕੀ ਹਾਲ ਚਾਲ ਹੈ ਪਿਆਰਿਓ? ਕਹਿੰਦੇ ਕਨੈਕਸ਼ਨ ਟੁੱਟ ਰਿਹਾ, ਠੀਕ ਚੱਲ ਰਿਹਾ, ਮੈਨੂੰ ਲੱਗਦਾ ਥੋੜ੍ਹਾ ਨੈੱਟ 'ਚ ਸ਼ਾਇਦ ਕਿਤੇ ਪ੍ਰੋਬਲਮ ਨਾ ਹੋਵੇ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਆ ਰਹੇ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਸਿੱਧੂ ਸਾਹਿਬ ਆਪਣੇ ਸਕੌਟ ਮਾਰੀਸਨ ਨੂੰ ਵੀ ਮਸ਼ੀਨ ਵਿੱਚ ਭੇਜ ਕੇ ਪੁੱਛ ਲੈਣਾ ਸੀਗਾ ਕਿ ਇੱਥੇ ਵੀ ਪਤਾ ਕਰੋ ਕਿ 50 ਸਾਲ ਬਾਅਦ ਕੀ ਚੱਲਣਾ ਹੈ। ਆਸਟ੍ਰੇਲੀਆ ਇਜ਼ ਏ ਵੈਰੀ ਯੰਗ ਕੰਟਰੀ। ਅਤੇ ਗੌਰਵ ਸ਼ਰਮਾ ਨੇ ਇੱਕ ਹੋਰ ਮਸਲਾ ਭੇਜਿਆ, ਭਾਜੀ ਮੈਂ ਇਹ ਵੀ ਖਬਰ ਪੜ੍ਹੀ ਸੀਗੀ, ਇਹ ਕਾਫੀ ਚੱਲੀ ਆ ਪਿੱਛੇ ਜੇ, ਕਿ ਇੱਕ ਨਾ ਵਿਆਹ ਚੱਲ ਰਿਹਾ ਸੀ, ਅਤੇ ਵਿਆਹ ਦੇ ਵਿੱਚ ਨਾ ਫੋਟੋਆਂ ਖਿੱਚੀਆਂ ਸਾਰਾ ਕੁਝ
ਚੱਲਦਾ ਸੀ ਕਿ ਨਾਰਮਲ ਸੀ?
ਨਹੀਂ ਨਹੀਂ ਨਾਰਮਲ, ਤੁਹਾਡਾ ਆਨਲਾਈਨ ਵਿਆਹ ਵਾਲਾ ਨਹੀਂ, ਹਜੇ ਨਾਰਮਲ ਹੀ ਚੱਲ ਰਿਹਾ ਸੀ। ਇਹ ਕੈਨੇਡਾ ਦੀ ਗੱਲ ਹੈ, ਕੈਨੇਡਾ 'ਚ ਇਹ ਸਾਰਾ ਕੁਝ ਹੋ ਰਿਹਾ, ਇਹ ਪੰਜਾਬੀਆਂ ਦਾ ਨਹੀਂ ਸੀ ਨਾਲੇ, ਇਹ ਵੀ ਚਲੋ ਹੈਗੀ ਆ। ਅਤੇ ਉਹਨੇ ਕੀ ਕੀਤਾ ਨਾ, ਫੋਟੋਗ੍ਰਾਫਰ ਨੇ ਲਾੜੇ ਅਤੇ ਲਾੜੀ ਨੂੰ, ਮਤਲਬ ਬਰਾਈਡ ਅਤੇ ਗਰੂਮ ਨੂੰ ਦੱਸ ਕੇ ਸਾਰੀਆਂ ਫੋਟੋਆਂ ਡਿਲੀਟ ਕਰਤੀਆਂ ਉਹਨਾਂ ਦੇ ਸਾਹਮਣੇ। ਉਹ ਇਸ ਕਰਕੇ ਕਿਉਂਕਿ ਉਹਨੂੰ ਖਾਣਾ ਤੇ ਪਾਣੀ ਨਹੀਂ ਮਿਲਿਆ, ਰੋਟੀ ਨਹੀਂ ਮਿਲੀ, ਵਿਆਹ ਵਾਲੀ ਰੋਟੀ ਨੂੰ ਸਾਹਮਣੇ ਡਿਲੀਟ ਕਰਤੀਆਂ ਸਾਰੀਆਂ। ਕਹਿੰਦਾ ਇਸ ਕਰਕੇ ਇੱਕ ਹੋਰ ਨਵਾਂ ਮਸਲਾ ਹੈ ਕਿ ਭਰਾਵਾ ਪਹਿਲਾਂ ਫੋਟੋਗ੍ਰਾਫਰ ਨੂੰ ਪਹਿਲਾਂ ਖਾਣਾ ਪ੍ਰੋਪਰ ਖਿਲਾਓ, ਤਾਂ ਕਿ ਇੱਦਾਂ ਨਾ ਹੋਵੇ ਸਾਰੀਆਂ ਫੋਟੋਆਂ ਡਿਲੀਟ ਕਰ ਦੇਣ। ਸੋ ਅਮਰੀਕ ਭਾਅ ਜੀ, ਅੱਜ ਨਾ ਮੈਂ ਵੀ ਵਿਆਹ 'ਤੇ ਜਾ ਰਿਹਾ, ਅਤੇ ਇਹ ਪ੍ਰੋਗਰਾਮ ਹੁਣ 9 ਵਜੇ ਤੋਂ ਬਾਅਦ ਤੁਸੀਂ ਤਾਂ ਚਾਲ ਸਾਹਿਬ ਨੇ ਕੰਟੀਨਿਊ ਰੱਖਣਾ ਆ, ਅਤੇ ਮੈਨੂੰ ਵੀ ਬੜੀ ਖੁਸ਼ੀ ਆ, ਬੜੀ ਦੇਰ ਬਾਅਦ ਵਿਆਹ ਆਇਆ ਲੋਕਡਾਊਨ ਤੋਂ ਬਾਅਦ। ਵਿਆਹ ਤਾਂ 3-4 ਖਾਣੇ ਸੀਗੇ, ਪਰ ਲੋਕਡਾਊਨ ਨੇ ਉਹ ਸਾਰੇ ਹੋਲਡ ਕਰਕੇ ਰੱਖੇ ਆ, ਉਹਨਾਂ 'ਚੋਂ ਇੱਕ ਸ਼ਾਇਦ ਬ੍ਰਿਸਬਨ ਹੋ ਗਿਆ ਆ, ਅਤੇ ਹੁਣ ਵਿਚਾਰਾ ਜਿਹੜਾ ਅੱਜ ਵਿਆਹ ਹੋਣਾ, ਇਹ ਵੀ 2-3 ਵਾਰੀ ਪੋਸਟਪੋਨ ਹੋ ਕੇ ਮਤਲਬ ਸਿਰੇ ਚੜ੍ਹਨਾ ਆ। ਅਤੇ ਮੈਨੂੰ ਵੀ ਬੜਾ ਚਾਅ ਆ, ਸਾਨੂੰ ਸਾਰਿਆਂ ਨੂੰ ਬੜਾ ਚਾਅ ਆ ਕਿ ਵਿਆਹ 'ਤੇ ਜਾਣਾ ਆ।
ਇੱਕ ਮੇਰੀ ਗੁਜ਼ਾਰਿਸ਼ ਹੈ ਅਮਦੀਪ, ਤੁਸੀਂ ਨਾ ਜਾਂਦੇ ਆਪਣੇ ਭਾਈ ਸਾਹਿਬ ਨੂੰ ਮਿਲਿਓ, ਉਹਨਾਂ ਨੂੰ ਕਿਹੋ ਵੀ ਹੁਣ ਲੋਕਡਾਊਨ ਦੇ ਚੱਕ ਹੋ ਗਿਆ, ਹੁਣ
ਜਿਹੜੇ
ਨਸੀਹੇ ਦਊਂਗੇ ਕਿਤੇ ਪੁਰਾਣਾ ਵਿਚਾਰੇ ਨਾ ਪੇਸ਼ ਕਰ ਦਿਓ ਮੁੰਡੇ ਕੁੜੀ
ਨੂੰ। ਉਹ ਵੀ ਦੱਸਣਾ ਪੈਣਾ ਵੀ 1.5 ਮੀਟਰ ਦੀ ਦੂਰੀ ਵਾਲਾ ਨੀ ਆਪਾਂ ਫਤਵਾ ਦੇਣਾ। ਤੇ ਪੰਮਾ ਸਿੰਘ ਵੀ ਸੁਣ ਰਹੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਮਰੀਕ ਭਾਅ ਜੀ, ਕੀ ਕਰੀ ਜਾ ਰਹੇ ਹੋ? ਸਰਕਾਰਾਂ ਬਦਲੀ ਜਾ ਰਹੇ ਹੋ, ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਬਦਲ ਗਈ, ਡਿਪਟੀ ਪ੍ਰੀਮੀਅਰ ਬਦਲ ਗਿਆ, ਅਤੇ ਨਵਾਂ ਪ੍ਰੀਮੀਅਰ ਆ ਰਿਹਾ, ਅਤੇ ਤੁਹਾਡੀ 25 ਅਕਤੂਬਰ ਨੂੰ ਸਕੂਲ ਜਾਣ ਦੇ ਵੀ ਤੁਹਾਨੂੰ ਨਿਰਦੇਸ਼ ਆ ਗਏ ਨੇ, ਕੀ ਤੁਹਾਡੀ ਰਾਏ ਕੀ ਹੈ ਇਹਦੇ ਬਾਰੇ?
ਹਮਦੀ ਬੜੇ ਭਾਗਯਸ਼ਾਲੀ ਰਹੇ ਹਾਂ ਕਿ ਜਿੱਦਾਂ ਪ੍ਰੀਮੀਅਰ ਬਦਲਿਆ ਨਾ, 2 ਦਿਨ ਪਹਿਲਾਂ ਪਰਸੋਂ ਸ਼ਾਮੀ ਜੇ 4 ਵਜੇ ਇੱਕ ਕਸ਼ੂਲਾ ਇੱਥੇ ਆਇਆ, ਕਸ਼ੂਲਾ ਸਾਡੇ ਕੋਲ ਇੱਕ ਛੋਟਾ ਜਿਹਾ ਸਾਬਰ ਪਿਆ, ਉਹ ਉੱਥੇ ਆਇਆ, ਅਤੇ ਕੁਦਰਤੀ ਅਸੀਂ ਵੀ ਉੱਧਰ ਘੁੰਮਣ ਗਏ ਹੋ ਸੀਗੇ, ਕਾਰ ਕੂਰ ਲੈ ਕੇ ਜਾਈਦਾ, ਤਾਂ ਉੱਥੇ ਰੌਲਾ ਪਿਆ ਸੀ, ਪ੍ਰੀਮੀਅਰ ਆਇਆ ਤਾਂ ਦੂਰੋਂ ਝਲਕ ਦੇਖਣ ਨੂੰ ਮਿਲੀ ਮੁੰਡੇ ਦੀ, ਜਿਹੜਾ ਕਿ 39 ਈਅਰ ਓਲਡ ਆ, ਇੱਥੇ ਦਾ ਪ੍ਰੀਮੀਅਰ ਬਣਿਆ। ਵੈਸੇ ਲੋੜ ਇਸ ਵੇਲੇ ਆਉਂਦੀ, ਜਿੱਦਾਂ ਤੁਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹੋ ਕਿ ਚਾਹੀਦਾ ਨਹੀਂ ਸੀ, ਕਿਉਂਕਿ ਗਲੈਡਸ ਬਹੁਤ ਵਧੀਆ ਕੰਮ ਕਰ ਰਹੇ ਸੀ, ਅਤੇ ਇਸ ਵੇਲੇ ਜਿਹੜੀ ਸਿਚੁਏਸ਼ਨ ਆ, ਜਿਹੜਾ ਪੋਲੀਟੀਕਲ ਇਨਵਾਇਰਮੈਂਟ ਤਾਂ ਚਲੋ ਸ਼ਾਂਤ ਹੀ ਆ, ਉੱਦਾਂ ਇਨਵਾਇਰਮੈਂਟ ਹੈ ਕਾਫੀ ਖਤਰਨਾਕ ਬਣਿਆ ਹੋਇਆ ਆ, ਡਿਜ਼ੀਜ਼ ਫੈਲੀ ਹੋਈ ਆ, ਲੋਕਡਾਊਨ ਲੱਗਿਆ ਹੋਇਆ, ਕਾਫੀ ਸਟ੍ਰੈਟਜਿਕ ਡਿਸੀਜਨ ਇਸ ਵੇਲੇ ਸਰਕਾਰ ਨੂੰ ਲੈਣੇ ਪੈਂਦੇ ਆ, ਅਤੇ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਇਨਕੁਆਇਰੀ ਸ਼ੁਰੂ ਕਰਕੇ ਪ੍ਰੀਮੀਅਰ ਦੇ ਵੈਥੀਕਲੀ ਅਤੇ ਮੋਰਲੀ ਜਿਹੜੇ ਅਮਨਦੀਪ ਇੱਥੇ ਦੇ ਪ੍ਰੀਮੀਅਰ ਸੀਗੇ, ਗਲੈਡਸ ਬਹੁਤ ਜ਼ਿਆਦਾ ਸੀ, ਉਸੇ ਵੇਲੇ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ, ਅਤੇ ਦੂਜੇ ਪਾਸੇ ਲੜਕਦੀ ਜਿਹੜੀ ਤਲਵਾਰ ਹੈ ਵਿਕਟੋਰੀਆ ਦੇ ਪ੍ਰੀਮੀਅਰ 'ਤੇ, ਉਹ ਬਿਲਕੁਲ ਡਿਫਰੈਂਟ, ਉਹਦਾ ਐਟੀਟਿਊਡ ਡਿਫਰੈਂਟ ਆ ਉਸ ਪ੍ਰੀਮੀਅਰ ਦਾ। ਲੇਕਿਨ ਮੇਰੇ ਖਿਆਲ 'ਚ ਇੱਕ ਨਵੀਂ ਪਿਰਤ ਤਾਂ ਨਹੀਂ ਸਥਾਪਿਤ ਕੀਤੀ, ਵੈਸੇ ਕਾਫੀ ਆਸਟ੍ਰੇਲੀਅਨ ਕਲਚਰ ਦੇ ਵਿੱਚ ਇਹ ਪਿਰਤ ਹੁੰਦੀ ਹੈ ਕਿ ਜਦੋਂ ਕੋਈ ਵੀ ਇਨਕੁਆਇਰੀ ਹੁੰਦੀ ਆ, ਅਤੇ ਉਸ ਵੇਲੇ ਕਿਉਂਕਿ ਕੋਨਫਲਿਕਟ ਆਫ ਇੰਟਰਸਟ ਹੋ ਜਾਂਦਾ ਜੇ ਤੁਸੀਂ ਪੁਜੀਸ਼ਨ ਨੂੰ ਹੋਲਡ ਕਰਦੇ ਹੋ ਉਸ ਵੇਲੇ ਜਿਸ ਪੁਜੀਸ਼ਨ ਦੀ ਇਨਕੁਆਇਰੀ ਹੋ ਰਹੀ ਆ, ਤਾਂ ਉਹ ਕੋਨਫਲਿਕਟ ਆਫ ਇੰਟਰਸਟ ਹੋ ਜਾਂਦਾ। ਇਹ ਟ੍ਰੇਨਿੰਗ ਵੀ ਅਮਨਦੀਪ ਦਿੱਤੀ ਜਾਂਦੀ ਹੈ ਪ੍ਰੋਫੈਸ਼ਨਲ, ਜਿਹੜੇ ਸਾਰੇ ਪ੍ਰੋਫੈਸ਼ਨਲ ਆ, ਚਾਹੇ ਉਹ ਪੋਲੀਟੀਕਲ ਲੀਡਰ ਆ ਚਾਹੇ ਕੋਈ ਵੀ ਹੋਣ, ਉਹਨਾਂ ਨੂੰ ਹਰ ਸਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਹਨਾਂ ਕਿਹਨਾਂ ਇਸ਼ੂਜ਼ 'ਤੇ ਤੁਸੀਂ ਜਿਸ ਵੇਲੇ ਕੋਨਫਲਿਕਟ ਆਫ ਇੰਟਰਸਟ ਹੋਵੇ ਤਾਂ ਤੁਸੀਂ ਅਸਤੀਫਾ ਦੇਣਾ ਜਾਂ ਆਪਣੀ ਪੁਜੀਸ਼ਨ ਤੋਂ ਲਾਂਭੇ ਰਹਿਣਾ। ਕਈ ਵਾਰ ਤਾਂ ਜਾਣ ਬੁੱਝ ਕੇ ਟੈਂਪਰੇਰੀ ਸਸਪੈਂਡ ਹੋ ਜਾਂਦੇ ਆ ਕਿ ਦੂਜਾ ਕੋਈ ਕਾਰਜਕਾਰੀ ਪ੍ਰਾਈਮ ਮਿਨਿਸਟਰ ਜਾਂ ਪ੍ਰੀਮੀਅਰ ਉਸਨੂੰ ਚਲਾਉਂਦਾ ਆ, ਕਿ ਤਾਂ ਕਿ ਤੁਸੀਂ ਇਨਕੁਆਇਰੀ ਨੂੰ ਇਨਫਲੂਐਂਸ ਨਾ ਕਰ ਸਕੋ, ਤੁਸੀਂ ਤੁਹਾਡਾ ਪਰਸਨਲ ਇਨਫਲੂਐਂਸ ਜਾਂ ਤੁਹਾਡਾ ਪੋਲੀਟੀਕਲ ਇਨਫਲੂਐਂਸ ਉਸ ਇਨਕੁਆਇਰੀ ਵਿੱਚ ਨਾ ਹੋਵੇ। ਇੱਦਾਂ ਦਾ ਹੀ ਕੁਛ ਹੋਇਆ ਇੱਥੇ ਵੀ, ਅਤੇ ਗਲੈਡਸ ਦੀ ਕਾਫੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਮੇਰੇ ਖਿਆਲ 'ਚ ਅਸਤੀਫਾ ਦੇ ਕੇ ਉਹਦੀ ਪ੍ਰਸਿੱਧੀ ਜਿਹੜੀ ਆ ਉਹ ਪਹਿਲਾਂ ਤੋਂ ਜ਼ਿਆਦਾ ਹੋ ਗਈ ਆ, ਅਤੇ ਲੋਕਾਂ ਨੇ ਉਹਨੂੰ ਜ਼ਿਆਦਾ ਸਲਾਹਣਾ ਵੀ ਸ਼ੁਰੂ ਕਰ ਦਿੱਤਾ ਹੈ। ਲੇਕਿਨ ਉਹਦੀਆਂ ਜਿਹੜੀ ਪੋਲਿਸੀਜ਼ ਰਹੀਆਂ ਆ ਨਿਊ ਸਾਊਥ ਵੇਲ ਦੀਆਂ, ਇਕਨੋਮਿਕ ਪੋਲਿਸੀਜ਼ ਜਾਂ ਸੋਸ਼ਲ ਪੋਲਿਸੀਜ਼ ਜਾਂ ਪੋਲੀਟੀਕਲ ਏਜੰਡੇਜ਼ ਆ, ਕਾਫੀ ਸਦ੍ਰਿੜ ਰਹੇ ਆ, ਕਾਫੀ ਅੱਛੇ ਰਹੇ ਆ, ਅਤੇ ਲੋਕਾਂ ਨੇ ਕਾਫੀ ਸਲਾਹਿਆ ਵੀ, ਅਤੇ ਖਾਸ ਤੌਰ 'ਤੇ ਕੋਵਿਡ-19 ਦੇ ਵਿੱਚ ਜਿੱਦਾਂ ਦੀ ਉਹਨੇ ਲੀਡਰਸ਼ਿਪ ਦਿੱਤੀ ਆ, ਉਸ ਤੋਂ ਲੋਕ ਕਾਫੀ ਪ੍ਰਭਾਵਿਤ ਵੀ ਹੋਏ ਆ, ਖੁਸ਼ ਵੀ ਹੋਏ ਆ, ਅਤੇ ਲੋਕ ਇਸ ਵੇਲੇ ਕਹਿ ਰਹੇ ਆ ਕਿ ਨਿਊ ਸਾਊਥ ਵੇਲ ਜਿਹੜਾ ਇੱਕ ਰਾਈਟ ਡਾਇਰੈਕਸ਼ਨ ਦੇ ਵਿੱਚ ਚੱਲ ਰਿਹਾ ਆ, ਇੱਥੇ ਇੰਪਲੋਇਮੈਂਟ ਵੀ ਕਾਫੀ ਵਧੀਆ, ਇਕਨੋਮਿਕ ਡਿਵੈਲਪਮੈਂਟ ਵੀ ਬਹੁਤ ਜ਼ਿਆਦਾ, ਵੀ ਇੰਫਰਾਸਟਰਕਚਰ ਵੀ ਮੰਦੀ ਬਹੁਤ ਜ਼ਿਆਦਾ ਬਣਿਆ ਆ, ਅਤੇ ਇੱਥੇ ਨਿਊ ਸਾਊਥ ਵਿੱਚ ਕਾਫੀ ਸਟੇਬਿਲਿਟੀ ਵੀ ਹਰ ਖੇਤਰ ਦੇ ਵਿੱਚ ਪਾਈ ਜਾ ਰਹੀ ਹੈ। ਨਹੀਂ ਉਹਦੇ ਵਿੱਚ ਮਨਦੀਪ ਇੱਕ ਹੋਰ ਉਹਦੇ ਵਿੱਚ ਜਿਹੜੇ ਵਿਰੋਧੀ ਆ ਨਾ ਇਹ ਕਹਿਣ ਲੱਗ ਪੈਂਦੇ ਵੀ ਜਿਸ ਵੇਲੇ ਇਨਕੁਆਇਰੀ ਹੋਈ ਸੀ ਕਿਸ ਵੇਲੇ ਤੁਹਾਨੂੰ ਅਦਾਲਤ ਵਿੱਚ ਵੀ ਜਾਣਾ ਪੈਂਦਾ, ਤੁਹਾਨੂੰ ਕੁਐਸਚਨ ਵੀ ਕਰਦੇ ਆ ਸੀ ਏਵਨ ਨੂੰ ਜਾਂ ਪ੍ਰੀਵੀਅਸ ਨੂੰ ਕੁਐਸਚਨ ਵੀ ਕਰਦੇ ਆ, ਤਾਂ ਜਿਸ ਵੇਲੇ ਇਨਕੁਆਇਰੀ ਹੋ ਜਾਂਦੀ ਆ ਉਸ ਤੋਂ ਬਾਅਦ ਕਈ ਵਾਰੀ ਓਪੋਜੀਸ਼ਨ ਪਾਰਟੀ ਇਹ ਐਲੀਗੇਸ਼ਨ ਲਾਉਣ ਲੱਗ ਪੈਂਦੀਆਂ ਕਿ ਜੀ ਉਹਨੇ ਉਸ ਵੇਲੇ ਉਹ ਪ੍ਰੀਮੀਅਰ ਸੀ, ਉਹਨੇ ਆਪਣਾ ਇਨਫਲੂਐਂਸ ਦੱਸ ਕੇ ਇਨਕੁਆਇਰੀ ਤੇ ਪ੍ਰਭਾਵ ਪਾਇਆ ਤੇ ਆਪਣੇ ਹੱਕ ਵਿੱਚ ਕਰਾ ਲਈ ਆ। ਹੁਣ ਜੇ ਇਨਕੁਆਇਰੀ ਉਹਨਾਂ ਦੇ ਖਿਲਾਫ ਨਹੀਂ ਆਉਂਦੀ, ਕੋਈ ਵੀ ਐਲੀਗੇਸ਼ਨ ਸਾਬਤ ਨਹੀਂ ਹੁੰਦਾ ਜਾਂ ਕੋਈ ਵੀ ਸਾਬਤ ਨਹੀਂ ਹੁੰਦਾ, ਮੇਰੇ ਖਿਆਲ 'ਚ ਉਹਨੂੰ ਮੋਰਲੀ ਜਿਹੜੇ ਬੈਨੀਫਿਟ ਆ ਗਲੈਟਸ ਨੂੰ ਜ਼ਿਆਦਾ ਹੋਣਗੇ। ਹੋ ਸਕਦਾ ਦੁਬਾਰਾ ਉਹ ਜਿਸ ਵੇਲੇ ਪ੍ਰੀਮੀਅਰ ਬਣੂਗੀ ਤਾਂ ਉਹ ਬੜੀ ਸ਼ਾਨਦਾਰ ਤਰੀਕੇ ਨਾਲ ਆਊਗੀ ਵਾਪਸ।
ਹਾਂਜੀ, ਮੁੜ ਕੇ ਪ੍ਰੀਮੀਅਮ ਬਣਨਾ ਥੋੜ੍ਹਾ ਜਿਹਾ ਔਖਾ, ਸੋਰੀ ਮੇਰੀ ਆਵਾਜ਼ ਨਹੀਂ ਥੋੜ੍ਹੀ ਤਿਰ ਗਈ, ਮੈਂ ਮਾਫ਼ੀ ਚਾਹੁੰਦਾ ਹਾਂ। ਅਤੇ ਅਮਰੀਕ ਭਾਅ ਜੀ, ਆਪਾਂ ਇੱਦਾਂ ਕਰਦੇ ਹਾਂ ਕਿ ਜੀ ਐਸ ਚਾਲ ਹੋਣੀ ਵੀ ਆ ਜਾਣਾ ਬੜੀ ਛੇਤੀ, ਅਤੇ ਮੈਨੂੰ ਕਿਉਂਕਿ ਹਜੇ ਮੈਂ ਪੱਗ ਵੀ ਬੰਨਣੀ ਹੈ ਅਤੇ ਵਿਆਹ ਵੀ ਜਾਣਾ, ਅਤੇ ਤੁਸੀਂ ਸ਼ੁਭ ਕਾਮਨਾਵਾਂ ਦਿਓ ਕਿ ਵਿਆਹ ਆਪਾਂ ਖਾ ਕੇ ਆਈਏ ਅਤੇ ਕਿਤੇ ਕੋਈ ਫਾਈਨ ਫੂਨ ਨਾ ਹੋ ਜਾਵੇ। ਅੱਜ ਕੱਲ੍ਹ ਇਹ ਵੀ ਟ੍ਰੈਂਡ ਚੱਲਦਾ,
ਵਿਆਹ ਤਾਂ ਚੱਲੇ ਆ, ਬਿਲਕੁਲ ਠੀਕ ਗੱਲ ਆ, ਥੋੜੀ ਜਾਓ, ਪਰ ਹਾਲੇ ਤਾਂ ਸੋਮਵਾਰ ਤੋਂ ਖੁੱਲਣੇ ਆ ਤੁਸੀਂ, ਪਹਿਲਾਂ ਹੀ ਜਿੱਦਾਂ ਵਿਆਹ ਚੱਲੇ ਆ।
ਹਾਂਜੀ, ਉਹ 50 ਬੰਦਿਆਂ ਵਾਲੀ ਰਿਕੁਆਇਰਮੈਂਟ ਹੀ ਆ। ਹੁਣ ਗੱਲ ਤਾਂ ਇਹ ਆ ਵੀ 2 ਦਿਨ ਲੇਟ ਹੋ ਗਏ ਕਿਉਂਕਿ ਬਹੁਤ ਦੇਰ ਦਾ ਵਿਆਹ ਰੱਖਿਆ ਹੋਇਆ ਸੀ, ਸੋਮਵਾਰ ਤੋਂ ਜਿਹੜਾ ਉਹ 100 ਬੰਦਾ ਹੋ ਜਾਣਾ ਆ। ਸੋ ਇਸ ਕਰਕੇ
ਹੁਣ ਸਮਝ ਆ ਗਏ, ਡਿਗਨੇਟਰੀ ਦੇ ਵਿੱਚ ਤੁਸੀਂ ਹੈਗੇ ਆ, ਜਿਹੜੇ 50 ਬੰਦੇ ਜਿਹੜੇ ਮਸ਼ਹੂਰ ਆ ਉਹਨਾਂ ਚ ਜਾਣਾ ਆ। ਇੱਕ ਕੰਮ ਹੋਰ ਵੀ ਅਮਨਦੀਪ ਕਰ ਲਿਓ, ਜਿੱਦਾਂ ਤੁਸੀਂ ਹੁਣ ਕਾਰ ਆਪਣੀ ਕੱਢਣੀ ਆ ਵਿਆਹ ਜਾਣਾ, ਆਪਣਾ ਲੈਟਰ ਬਾਕਸ ਜ਼ਰੂਰ ਚੈੱਕ ਕਰ ਲਿਓ, ਮੈਂ ਤੁਹਾਨੂੰ ਇੱਕ ਚਿੱਠੀ ਪਾਈ ਹੋ ਆ, ਸ਼ਾਇਦ ਉਹ ਤੁਹਾਨੂੰ ਲੈਟਰ ਬਾਕਸ ਚ ਮਿਲ ਜਾਵੇ।
ਚਿੱਠੀ ਮੈਂ ਆਪ ਹੈਰਾਨ ਪਰੇਸ਼ਾਨ ਹੈ ਕਿ ਮੈਨੂੰ ਚਿੱਠੀ ਮਿਲੀ ਗੱਲ ਹੀ ਨਹੀਂ ਹੈਗੀ, ਕਿਉਂਕਿ ਮੈਂ ਅਜੇ ਪਰਸੋਂ ਚੌਥ ਦੀ ਲੈਟਰ ਬਾਕਸ ਚੈੱਕ ਕਰਕੇ ਆਇਆ। ਹੁਣ ਤਾਂ ਪਤਾ ਚਾਹ ਵੀ ਨਹੀਂ ਹੈਗਾ ਲੈਟਰ ਬਾਕਸ, ਅੱਗੇ ਦਿਹਾੜੀ ਦਾ 2-2 ਵਾਰੀ ਲੈਟਰ ਬਾਕਸ ਚੈੱਕ ਕਰਦੇ ਹੁੰਦੇ ਸੀਗੇ, ਹੁਣ ਚਾਹ ਇਸ ਕਰਕੇ ਨਹੀਂ ਕਿਉਂਕਿ ਲੈਟਰ ਬਾਕਸ ਸਿਰਫ ਚਿੱਠੀਆਂ ਆਉਂਦੀਆਂ ਬਿੱਲਾਂ ਵਾਲੀਆਂ, ਹੋਰ ਕੋਈ ਨਹੀਂ ਆਉਂਦੀ।
ਇਹ ਵੀ ਗੱਲ ਠੀਕ ਹੈ ਤੁਹਾਡੀ।
ਹਾਂਜੀ ਭਾਅ ਜੀ, ਇੱਦਾਂ ਕਰਦੇ ਹਾਂ ਕਿ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਮੈਂ ਨਾਲ ਹੀ ਹਾਂ ਪ੍ਰੋਗਰਾਮ ਦੇ ਵਿੱਚ, ਅਤੇ ਪਰ ਮੈਂ ਹੁਣ ਪੱਗ ਬੰਨਦਾ ਹਾਂ ਅਤੇ ਨਾਲ ਦੀ ਨਾਲ ਪ੍ਰੋਗਰਾਮ ਵੀ ਸੰਚਾਲਨ ਹੋਈ ਜਾਊਗਾ। ਸਰਬਜੀਤ ਵੀ ਆ ਗਏ ਨੇ ਪਟਿਆਲੇ ਤੋਂ, ਜੀ ਐਸ ਚਾਲ ਵੀ ਆਉਂਦੇ ਹੋਣੇ ਆ। ਸੋ ਇਸ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਜੀ, ਜੁੜੇ ਰਹੋ ਹਰਮਨ ਰੇਡੀਓ ਨਾਲ।
ਓਕੇ ਜੀ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਦੋਸਤੋ, ਤੁਸੀਂ ਜਿੱਦਾਂ ਸੁਣ ਰਹੇ ਹੋ ਕਿ ਅਮਨਦੀਪ ਤਾਂ ਅੱਜ ਵਿਆਹ ਖਾਣ ਗਏ ਆ, ਤੇ ਮੇਰੇ ਖਿਆਲ ਦੇ ਵਿੱਚ ਬਿਲਕੁਲ ਤਿਆਰ ਇਸ ਵੇਲੇ ਬੈਠੇ ਆ ਜਾਣ ਦੇ ਲਈ, ਤੇ ਸਾਨੂੰ ਰਿਸਪੋਂਸੀਬਿਲਟੀ ਦੇ ਕੇ ਗਏ ਆ ਮੈਨੂੰ ਤੇ ਚਾਲ ਸਾਹਿਬ ਨੂੰ ਕਿ ਅਸੀਂ ਰਹਿੰਦਾ ਪ੍ਰੋਗਰਾਮ ਪੇਸ਼ ਕਰੀਏ ਤੇ ਉਹਦੇ ਵਿੱਚ ਗੱਲਾਂ ਬਾਤਾਂ ਕਰੀਏ, ਜਿਹੜੇ ਪੱਖ ਦੇ ਮਸਲੇ ਆ ਉਹਨਾਂ ਦਾ ਉਹਨਾਂ ਦੀ ਸਮੀਖਿਆ ਵੀ ਕਰੀਏ, ਉਹਨਾਂ ਦੇ ਹੱਲ ਵੀ ਟੋਲੀਏ ਜਾਂ ਉਹਨਾਂ ਬਾਰੇ ਐਟਲੀਸਟ ਗੱਲ ਤਾਂ ਕਰੀਏ। ਤੇ ਇਸ ਵੇਲੇ ਚਾਲ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਹਾਂ, ਤੇ ਇੱਧਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਕਾਫੀ ਖਬਰਾਂ ਦੀ ਜਿੱਦਾਂ ਕਹਿੰਦੇ ਹੁੰਦੇ ਨਾ ਇੱਕ ਤਰ੍ਹਾਂ ਘਸਮਾਨ ਪਿਆ ਆ ਕਿ ਉੱਧਰ ਕਾਂਗਰਸ ਦਾ ਆਪਣੇ ਆਮ ਆਦਮੀ ਪਾਰਟੀ ਦਾ, ਉਸ ਤੋਂ ਉਲਟ ਅਕਾਲੀ ਦਲ ਦੇ ਵਿੱਚ ਵੀ ਕਾਫੀ ਘਸਮਾਨ ਜਿਹਾ ਪਿਆ ਆ। ਚਾਹ ਚਾਲ ਸਾਹਿਬ, ਤੁਸੀਂ ਇਹ ਸਾਰੀਆਂ ਘਟਨਾਵਾਂ ਨੂੰ ਕਿੱਦਾਂ ਦੇਖਦੇ ਹੋ? ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਆਸ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਣਗੇ।
ਹਾਂਜੀ ਚਾਲ ਸਾਹਿਬ, ਕੀ ਤੁਹਾਡੀ ਕੀ ਰਾਏ ਜਿਹੜਾ ਇਸ ਵੇਲੇ ਘਸਮਾਨ ਪਿਆ ਆ ਪੰਜਾਬ ਦੇ ਵਿੱਚ, ਪੋਲੀਟੀਕਲ ਜਿਹੜਾ ਇੱਕ ਤਰ੍ਹਾਂ ਦਾ ਭੂਚਾਲ ਆਏ ਆ ਤੇ ਇਲੈਕਸ਼ਨਾਂ ਵੀ 6-7 ਮਹੀਨੇ ਬਾਅਦ ਆ, ਉਹਦੇ ਤੇ ਤੁਸੀਂ ਕੀ ਆਪਣੇ ਵਿਚਾਰ ਪੇਸ਼ ਕਰੋਗੇ?
ਹਾਂਜੀ, ਜਿਹੜੀ ਇਹ ਲਖੀਮਪੁਰ ਵਾਲੀ ਘਟਨਾ ਹੋਈ ਆ ਜੀ, ਹੁਣ ਉਹਦੇ ਵੱਲ ਹੀ ਸਾਰਿਆਂ ਦਾ ਧਿਆਨ ਹੋਇਆ ਵਾ, ਤੇ ਸਿੱਧੂ ਸਾਹਿਬ ਦਾ ਵੀ ਅਸਤੀਫਾ ਜਿੱਦਾਂ ਆਲਮੋਸਟ ਵਾਪਸ ਹੋ ਗਿਆ ਵਾ, ਤੇ ਉਹ ਵੀ ਹੁਣ ਲਖੀਮਪੁਰ ਵੱਲ ਵੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਸਾਰੇ, ਉਹਨਾਂ ਨੂੰ ਜਿੱਦਾਂ ਰੋਕਿਆ ਜਾ ਰਿਹਾ ਵਾ, ਤੇ ਉਹਨੂੰ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਵਾਲੇ ਮਸਲੇ ਨੂੰ ਜਿੱਦਾਂ ਪੋਲੀਟੀਕਲੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੀ ਵੀ ਘਟਨਾ ਹੋਈ ਆ ਬਹੁਤ ਮਾੜੀ ਘਟਨਾ ਹੋਈ ਆ, ਪਰ ਇਹਦਾ ਤੇ ਇਹ ਵੀ ਲੱਗ ਰਿਹਾ, ਤੁਹਾਡੀ ਕੀ ਰਾਏ ਆ ਇਹਦੇ ਬਾਰੇ?
ਚਾਲ ਸਾਹਿਬ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਆ, ਜੇ ਦੇਖਿਆ ਜਾਵੇ ਤਾਂ ਜਿੱਦਾਂ ਸਿੱਧੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਉਹ ਯੋਗ ਅਭਿਆਸ ਬਹੁਤ ਕਰਦੇ ਆ, ਕਈ ਕਈ ਘੰਟੇ ਬੈਠੇ ਰਹਿੰਦੇ ਆ ਜਿੱਦਾਂ ਲੀਨ ਹੋ ਕੇ, ਤੇ ਹੁਣ ਉਹਨਾਂ ਨੇ ਭੁੱਖ ਹੜਤਾਲ ਉੱਥੇ ਜਾ ਕੇ ਰੱਖੀ ਆ, ਤੇ ਇੱਕ ਦੋ ਫੋਟੋਆਂ ਵੀ ਇੱਥੇ ਰਿਲੀਜ਼ ਹੋ ਰਹੀਆਂ ਵਟਸਐਪ ਤੇ ਕਿ ਉਹ ਉੱਥੇ ਵੀ ਜਿੱਦਾਂ ਹੁਣ ਯੋਗਾ ਅਭਿਆਸ ਦੀ ਮੁਦਰਾ ਵਿੱਚ ਬੈਠੇ ਆ। ਕਿੰਨਾ ਚਿਰ ਬੈਠ ਸਕਦੇ ਆ ਭੁੱਖ ਹੜਤਾਲ? ਪਹਿਲਾਂ ਹੈ ਕੀ ਇਹ ਕਿ ਮਰਨ ਵਰਤਿਆ ਜਾਂ ਜਿੱਦਾਂ ਲੜੀਵਾਰ ਇੱਕ ਲੜੀਵਾਰ ਭੁੱਖ ਹੜਤਾਲ ਹੁੰਦੀ ਕਿ ਅੱਜ 6 ਘੰਟੇ ਲਈ ਇੱਕ ਬਹਿ ਗਿਆ, ਉਸ ਤੋਂ ਬਾਅਦ 6 ਘੰਟੇ ਲਈ ਦੂਜਾ ਬਹਿ ਗਿਆ, ਉਸਨੇ ਫਿਰ ਖਾਣਾ ਖਾਇਆ ਹੋਟਲ ਚ, ਹੋਟਲੋਂ ਖਾਣਾ ਖਾ ਕੇ ਫੇਰ ਵਾਪਸ ਆ ਗਏ, ਤੇ ਫੇਰ ਦੂਜਾ ਬੰਦਾ ਹੋਟਲ ਨੂੰ ਚਲ ਗਿਆ ਖਾਣਾ ਖਾ ਕੇ, 6 ਘੰਟੇ ਬਾਅਦ ਫੇਰ ਵਾਪਸ ਆ ਗਿਆ, ਇੱਦਾਂ ਟੋਲੇ ਬਹਿੰਦੇ ਹੁੰਦੇ ਆ। ਉਹ ਭੁੱਖ ਹੜਤਾਲ ਹੁੰਦੀ ਆ ਕਿ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਕਹਿ ਸਕਦੇ ਆ ਕਿ ਪਿਕਨਿਕ ਤੇ ਗਏ ਹੋ, ਇਹਦੇ ਬਾਰੇ ਥੋੜੀ ਤੁਸੀਂ ਦੱਸੋ ਤਾਂ ਕੀ ਕਿਸ ਕਿੱਦਾਂ ਦੀ ਭੁੱਖ ਹੜਤਾਲ ਆ, ਇਹ ਅਨਸ਼ਨ ਤੇ ਬੈਠੀ ਆ, ਕਿੱਦਾਂ ਦਾ ਅਨਸ਼ਨ ਆ ਇਹ?
ਹਾਂਜੀ, ਇਹ ਬਿਲਕੁਲ ਜੀ ਇਹੋ ਲੱਗ ਰਿਹਾ ਕਿ ਹਰ ਪਾਰਟੀ ਇਸ ਮਸਲੇ ਦੇ ਉੱਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਜਿੱਦਾਂ ਉੱਥੇ ਪਹੁੰਚ ਕੇ ਮਸਲੇ ਤੇ ਪੰਜਾਬ ਦੇ ਬਹੁਤ ਸਾਰੇ ਆ ਜਿਹੜੇ ਹੱਲ ਕਰਨ ਵਾਲੇ ਆ, ਤੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ। ਹੁਣ ਜੇ ਇਹਨਾਂ ਨੇ ਇਹ ਸਾਰੀ ਲੀਡਰਸ਼ਿਪ ਬਦਲੀ ਆ ਤੇ ਇੱਥੋਂ ਦੇ ਕੰਮ ਕਰਨੇ ਚਾਹੀਦੇ ਆ, ਇਹ ਸਾਰਾ ਪੋਲੀਟੀਕਲੀ ਮੋਟੀਵੇਟ ਹੀ ਲੱਗ ਰਿਹਾ ਜੀ, ਉੱਥੇ ਜਾ ਕੇ ਜਿਹੜੀ ਇਹ ਸਾਰੀ ਘਟਨਾਕ੍ਰਮ ਚੱਲ ਰਿਹਾ ਵਾ।
ਤੇ ਯੋਗੀ ਸਰਕਾਰ ਦਾ ਕੀ ਪ੍ਰਤੀਕਰਮ ਇਹਦੇ ਬਾਰੇ ਰਹੂਗਾ? ਯੋਗੀ ਸਰਕਾਰ ਜਿਹੜੀ ਆ ਯੂਪੀ ਦੀ ਆ, ਉਹਦੀ ਆਉਣ ਵਾਲੀਆਂ ਇਲੈਕਸ਼ਨ ਤੇ ਇਹ ਜਿਹੜੀ ਘਟਨਾ ਹੋਈ ਆ ਕਿਸਾਨਾਂ ਦੇ ਖਿਲਾਫ਼ ਬਹੁਤ ਮਾੜੀ ਘਟਨਾ ਹੋਈ ਆ, ਤੇ ਇੱਕ ਤਰ੍ਹਾਂ ਦਾ ਇੱਕ ਹੋਰ ਵੀ ਐਂਗਲ ਨਾਲ ਚਾਲ ਸਾਹਿਬ ਇਹਨੂੰ ਦੇਖਿਆ ਜਾ ਰਿਹਾ ਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਕਿਸਾਨ ਇਕੱਠੇ ਹੋਏ ਸੀ, ਜਿੱਦਾਂ ਮੁਜ਼ਾਹਰਾ ਕਰ ਰਹੇ ਸੀ, ਜੋ ਵੀ ਉੱਥੇ ਉਹਨਾਂ ਨੇ ਜਿੱਦਾਂ ਸੈਂਟਰ ਸਰਕਾਰ ਦੇ ਖਿਲਾਫ਼ ਇੱਕ ਤਰ੍ਹਾਂ ਦਾ ਬੀੜਾ ਚੁੱਕਿਆ ਹੋਇਆ, ਮੁਜ਼ਾਹਰਾ ਕਰ ਰਹੇ ਆ, ਜਾਂ ਬਹੁਤ ਵੱਡੀ ਇੱਕ ਤਰ੍ਹਾਂ ਦੇ ਨਾਲ ਇਕੱਠ ਉੱਥੇ ਇਕੱਠਾ ਹੋਇਆ ਸੀ ਉਸ ਵੇਲੇ, 6 ਜਣੇ ਉੱਥੇ ਜਾਂਦੇ ਆ, ਫਿਰ ਉਹ 6 ਜਣੇ ਜਾ ਕੇ ਕਾਰਾਂ ਦੇ ਨਾਲ ਕਿਸਾਨਾਂ ਦੀ ਹੱਤਿਆ ਕਰਦੇ ਆ ਜਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ, 4-5 ਕਿਸਾਨ ਉੱਥੇ ਸ਼ਹੀਦ ਹੋਏ ਆ। ਇਹਦੇ ਵਿੱਚ ਕਿੰਨਾ ਕੁ ਤਰਕ ਹੈ ਕਿ 6 ਬੰਦਿਆਂ ਕਿੱਦਾਂ ਐਡਾ ਵੱਡਾ ਰਿਸਕ ਲੈ ਕੇ ਉੱਥੇ ਗਏ ਆ, ਹਾਲਾਂਕਿ ਪਤਾ ਕਿ ਕਿਸਾਨਾਂ ਦੀ ਤਾਕਤ ਜਿਹੜੀ ਆ ਉਹ ਕਾਫ਼ੀ ਹੌਸਲੇ ਵਿੱਚ ਵੀ ਆ, ਉਹਨਾਂ ਦਾ ਗੁੱਸਾ ਵੀ ਉਹਨਾਂ ਦੇ ਪ੍ਰਤੀ ਬਹੁਤ ਆ, ਏਦਾਂ ਦੀ ਹਾਲਾਤ ਦੇ ਵਿੱਚ 6 ਜਣੇ ਉੱਥੇ ਕੀ ਤੁੱਕ ਬਣਦੀ, ਕੀ ਕਰਨ ਉਹ ਗਏ ਸੀ? ਤੁਸੀਂ ਕੀ ਸੋਚਦੇ, ਸਾਡੇ ਸਰੋਤੇ ਕੀ ਸੋਚਦੇ ਹੋਊਗੇ ਕਿ ਕੀ ਉਹਨਾਂ ਨੂੰ ਡਰਾਉਣ ਗਏ ਸੀ ਜਾਂ ਉਹਨਾਂ ਨੂੰ ਕੁਚਲਣ ਗਏ ਸੀ ਜਾਂ ਉਹਨਾਂ ਦੀ ਹੱਤਿਆ ਕਰਨ ਗਏ ਸੀ ਜਾਂ ਉਹਨਾਂ ਦਾ ਕੋਈ ਪੋਲੀਟੀਕਲ ਮੋਟਿਵ ਸੀ ਇਹਦੇ ਬਿਹਾਈਂਡ, ਉਹ ਕੌਣ ਬੰਦੇ ਹੋ ਸਕਦੇ ਆ? ਕਿਉਂਕਿ ਏਦਾਂ ਦੀ ਘਟਨਾ ਜੇ ਰਾਜ ਦੇ ਵਿੱਚ ਹੁੰਦੀ ਆ, ਸਪੋਜ਼ ਕਲੋ ਯੂਪੀ ਦੇ ਵਿੱਚ ਹੁੰਦੀ ਆ, ਤਾਂ ਉਹਦਾ ਸਿੱਧਾ ਸਿੱਧਾ ਪ੍ਰਭਾਵ ਤਾਂ ਇਹੀ ਪਊਗਾ ਕਿ ਇਹ ਸਰਕਾਰ ਕਰਾ ਰਹੀ ਆ, ਤੇ ਇਹਦੇ ਨਾਲ ਸਰਕਾਰ ਦੀ ਜਿਹੜੀ ਪ੍ਰਿਸ਼ਠਾ ਆ, ਸਰਕਾਰ ਦੀ ਜਿਹੜੀ ਇੱਕ ਤਰ੍ਹਾਂ ਦਾ ਫੇਮਸਨੈਸ ਆ, ਉਹ ਘਟੂਗੀ। ਤੁਸੀਂ ਕੀ ਕਹੋਗੇ?
ਹਾਂਜੀ ਬਿਲਕੁਲ ਜੀ, ਇਹ ਉੱਥੇ ਉਹਨਾਂ ਦੀ ਜਿਹੜੀ ਕੇਂਦਰੀ ਮੰਤਰੀ ਸੀਗੀ ਉਹਨਾਂ ਦੀ ਕੋਈ ਹੈਗੀ ਸੀਗੀ ਰੈਲੀ, ਤੇ ਉਹਨਾਂ ਨੂੰ ਇਹ ਉਹਨਾਂ ਦਾ ਵਿਰੋਧ ਕਰ ਰਹੇ ਸੀਗੇ, ਤੇ ਉਦੋਂ ਇਹ ਘਟਨਾ ਵਾਪਰੀ ਆ ਜਿੱਦਾਂ, ਤੇ ਹੋ ਸਕਦਾ ਇਹ ਕਿਸੇ ਮਨਸ਼ਾ ਦੇ ਨਾਲ ਹੀ ਕੀਤੀ ਗਈ ਹੋਵੇ, ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਇਨਕੁਆਰੀਆਂ ਹੋਣਗੀਆਂ ਤੇ ਪਤਾ ਚੱਲੂਗਾ ਜੀ ਜਦੋਂ ਦੋਸ਼ੀ ਸਾਰੇ ਇਹਦੇ ਫੜੇ ਜਾਣਗੇ, ਤੇ ਪ੍ਰੈਸ਼ਰ ਕਾਫੀ ਜ਼ਿਆਦਾ ਪਿਆ ਹੋਇਆ ਵਾ ਤੇ ਕੇਸ ਵੀ ਰਜਿਸਟਰਡ ਹੋ ਗਿਆ ਵਾ, ਹੁਣ ਵੇਖੋ ਇਹਦੇ ਤੋਂ ਬਾਅਦ ਥੋੜੇ ਦਿਨਾਂ ਬਾਅਦ ਪਤਾ ਚੱਲੂਗਾ ਵੀ ਸਾਰਾ ਘਟਨਾਕ੍ਰਮ ਕੀ ਹੋਇਆ ਕਿੱਦਾਂ ਹੋਇਆ, ਤੇ ਬਹੁਤ ਮਾੜੀ ਗੱਲ ਹੋਈ ਆ ਜੀ ਜਿਹੜੀ ਵੀ ਹੋਈ ਆ।
ਚਾਲ ਸਾਹਿਬ ਜਿੱਦਾਂ ਤੁਸੀਂ ਨਾ ਆਮ ਪ੍ਰੋਗਰਾਮ ਵਿੱਚ ਜਿੱਦਾਂ ਅਮਨਦੀਪ ਜਿਸਲੇ ਸੰਚਾਲਨ ਕਰਦੇ ਆ ਪ੍ਰੋਗਰਾਮ ਨੂੰ, ਉਹਦੇ ਵਿੱਚ ਜਿਸ ਵੇਲੇ ਤੁਸੀਂ ਆਉਣੇ ਆ, ਫਿਰ ਤੁਸੀਂ ਆਪਣੀਆਂ ਗੱਲਾਂ ਸੁਣਾਉਣੇ ਹੁੰਦੇ ਆ, ਚੁਟਕਲੇ ਵੀ ਸੁਣਾਉਣੇ ਹੁੰਦੇ ਆ ਜਾਂ ਖ਼ਬਰਾਂ ਵੀ ਸੁਣਾਉਣੇ ਹੁੰਦੇ ਆ, ਹੁਣ ਤੁਸੀਂ ਦੱਸੋ ਕਿ ਅੱਜ ਦੀਆਂ ਤਾਜ਼ੀਆਂ ਖ਼ਬਰਾਂ ਕਿਹੜੀਆਂ ਤੁਸੀਂ ਲੈ ਕੇ ਆਏ ਆ?
ਹਾਂਜੀ ਮੈਂ ਸ਼ੇਅਰ ਕਰਦਾ ਜੀ ਤੁਹਾਡੇ ਨਾਲ ਅਮਰੀਕ ਭਾਜੀ, ਕਿ ਜਿੱਦਾਂ ਹੁਣ ਕੋਵਿਡ ਦਾ ਟਾਈਮ ਚੱਲ ਰਿਹਾ ਤੇ ਜਿੱਦਾਂ ਜਿਹੜੇ ਆਸਟ੍ਰੇਲੀਅਨ ਹੈਗੀ ਆ ਇੰਸ਼ੋਰੈਂਸ ਰੈਗੂਲੇਟਰੀ ਬੋਡੀ, ਉਹਨਾਂ ਨੇ ਕਿਹਾ ਵਾ ਕਿ ਜਿੱਦਾਂ ਵਰਕ ਕੰਪਨਸੇਸ਼ਨ ਦਾ ਜਿਹੜਾ ਕਲੇਮ ਆ ਇਹ ਅਗਲੇ ਆਉਣ ਵਾਲੇ 12 ਮਹੀਨਿਆਂ ਦੇ ਵਿੱਚ 630 ਮਿਲੀਅਨ ਤੱਕ ਜਾ ਸਕਦਾ ਵਾ ਜੀ, ਜਿਹੜੇ ਲੋਕਾਂ ਨੂੰ ਕੋਵਿਡ ਜੋਬ ਦੇ ਉੱਤੇ ਹੋ ਜਾਏਗਾ ਤੇ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਪਵੇਗੀ।
ਅੱਛਾ ਜੀ।
ਹਾਂਜੀ, ਤੇ ਇਹਦੇ ਵਿੱਚ ਉਹਨਾਂ ਨੇ ਕੁਝ ਇੰਡਸਟਰੀਆਂ ਵੀ ਦੱਸੀਆਂ ਵਾ ਕਿ ਜਿਹੜੀਆਂ ਸਭ ਤੋਂ ਜ਼ਿਆਦਾ ਜਿੱਦਾਂ ਜਿੱਥੋਂ ਕਲੇਮ ਹੋਏ ਵੀ ਆ ਉਹਦੇ ਵਿੱਚ ਸੁਪਰ ਮਾਰਕੀਟਾਂ ਤੇ ਗਰੋਸਰੀ ਦੀਆਂ ਸ਼ੋਪਾਂ ਸਭ ਤੋਂ ਉੱਪਰ ਰਹੀਆਂ ਜੀ।
ਹਾਂਜੀ
ਉਸ ਤੋਂ ਬਾਅਦ ਫਿਰ ਡਿਪਾਰਟਮੈਂਟ ਆ ਜੀ, ਫੂਡ ਵਾਲੇ ਆ ਜੀ,
ਹਾਂਜੀ,
ਤੇ ਹੋਸਪਿਟਲ ਹੋਸਪਿਟਲ ਜ਼ਿਆਦਾ ਕਲੇਮ ਨਹੀਂ ਹੋਏ ਕਿਉਂਕਿ ਉੱਥੇ ਸਾਫ਼ ਸਫਾਈ ਦਾ ਤੇ ਜਾਂ ਜਿੱਦਾਂ ਉਹਦਾ ਧਿਆਨ ਜ਼ਿਆਦਾ ਰੱਖਿਆ ਜਾਂਦਾ ਵਾ। ਇਸ ਤੋਂ ਬਾਅਦ ਕਰੈਕਸ਼ਨ ਆਫਿਸ ਤੇ ਡਿਟੈਂਸ਼ਨ ਸੈਂਟਰਾਂ ਦੀ ਵਾਰੀ ਆਈ ਹੈ ਜੀ, ਤੇ
ਹਾਂਜੀ
ਤੁਸੀਂ ਇਹਦੇ ਬਾਰੇ ਕਿੱਦਾਂ ਸੁਣਦੇ ਹੋ ਕਿ ਜਿੱਦਾਂ ਹੁਣ ਖੁੱਲੇਗਾ ਸਾਰਾ ਤੇ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਅਵੇਅਰ ਕਰੀਏ ਵੀ ਧਿਆਨ ਰੱਖਿਆ ਜਾਵੇ ਸਾਰਾ।
ਜੀ ਜੀ ਚੱਲ ਸਾਹਿਬ, ਅਸੀਂ ਨਾ ਕੱਲ ਗਏ ਸੀਗੇ ਇੱਕ ਡਾਕਟਰ ਨੂੰ ਮਿਲਣ ਜਾਂ ਡਾਕਟਰ ਨੂੰ ਦਿਖਾਉਣਾ ਸੀਗਾ, ਤੇ ਉਹ ਡਾਕਟਰ ਦੀ ਕੰਡੀਸ਼ਨ ਇਹ ਸੀ ਕਿ ਉਹ ਜਿਹੜੇ ਵੀ ਉੱਥੇ ਲੋਕ ਆਉਂਦੇ ਆ, ਜਿੰਨੇ ਵੀ ਉੱਥੇ ਪੇਸ਼ੈਂਟ ਆਉਂਦੇ ਆ, ਕਸਟਮਰਸ ਆਉਂਦੇ ਆ, ਉਹਨਾਂ ਦਾ ਕੋਵਿਡ ਟੈਸਟ ਜਿਹੜਾ ਹੋਇਆ ਉਹ ਹੋਇਆ ਹੋਣਾ ਚਾਹੀਦਾ ਆ। ਕੋਵਿਡ ਟੈਸਟ ਅਗਰ ਤੁਹਾਡਾ ਨਹੀਂ ਹੋਇਆ ਜਾਂ 72 ਘੰਟੇ ਤੋਂ ਪਹਿਲਾਂ ਹੋਇਆ ਤਾਂ ਤੁਹਾਨੂੰ ਡਾਕਟਰ ਦੇਖਦਾ ਨਹੀਂ ਹੈ। ਫਿਰ ਮੈਨੂੰ ਉਹਦਾ ਸਾਡਾ ਕੋਵਿਡ ਟੈਸਟ ਹੋਇਆ ਨਹੀਂ ਸੀਗਾ, ਅਸੀਂ ਮੈਂ ਤਾਂ ਮੇਰੀ ਵਾਈਫ ਦੋਨੋਂ ਜਣੇ ਗਏ ਸੀ, ਫਿਰ ਸਾਨੂੰ ਡਾਕਟਰ ਨੇ ਬਾਹਰ ਆ ਕੇ ਦੇਖਿਆ ਸੀ ਜਿੱਦਾਂ ਹੀ ਅਸੀਂ ਪਹਿਲਾਂ ਹੀ ਚਲ ਗਏ ਸੀ ਜਿੱਦਾਂ 9 ਵਜੇ ਤੋਂ। ਉਹ ਜਿਹੜੀ ਰਿਸੈਪਸ਼ਨਿਸਟ ਕਹਿੰਦੀ ਵੀ ਇੱਦਾਂ ਕਰੋ ਵੀ ਜਿਸ ਵੇਲੇ ਡਾਕਟਰ ਇੱਥੇ ਆਊਗੀ ਨਾ, ਲੇਡੀ ਡਾਕਟਰ ਮਿਲਣਾ ਸੀ ਮੇਰੀ ਵਾਈਫ ਨੇ, ਵੀ ਉਹ ਤੁਹਾਨੂੰ ਫਿਰ ਐਂਟਰੈਂਸ ਤੇ ਹੀ ਦੇਖ ਲਊਗੀ, ਫਿਰ ਤੁਹਾਡੀ ਫਾਈਲ ਵਗੈਰਾ ਚੈੱਕ ਕਰਕੇ ਫਿਰ ਤੁਹਾਨੂੰ ਜਿਹੜੀ ਗਾਈਡੈਂਸ ਦੇਣੀ ਆ ਜਾਂ ਜੋ ਵੀ ਮੈਡੀਕਲ ਐਡਵਾਈਸ ਦੇਣੀ ਆ ਉਹ ਦੇ ਦਊਗੀ। ਤਾਂ ਫਿਰ ਬਾਹਰੇ ਹੀ ਉਹ ਆ ਕੇ ਸਾਨੂੰ ਐਡਵਾਈਸ ਦੇ ਗਈ ਜਾਂ ਉਹਨੇ ਟੈਂਪਰੇਚਰ ਜੋ ਵੀ ਉਹ ਮੈਜ਼ਰ ਕਰਨਾ ਹੁੰਦਾ ਬਲੱਡ ਪ੍ਰੈਸ਼ਰ ਉਹਨੇ ਕਰ ਲਿਆ ਸੀ ਬਾਹਰੇ ਹੀ ਆ ਕੇ। ਤਾਂ ਮੈਂ ਉਹਨੂੰ ਲੇਡੀਜ਼ ਨੂੰ ਪੁੱਛਿਆ ਸੀ ਵੀ ਬਾਕੀ ਤਾਂ ਜਿਹੜੇ ਡਾਕਟਰ ਆ ਜਿੱਦਾਂ ਇੱਥੇ ਲਿਵਰਪੂਲ ਦੇ ਵਿੱਚ ਹੋਰ ਬਹੁਤ ਸਾਰੇ ਡਾਕਟਰ ਆ, ਜਿੱਦਾਂ ਫੇਅਰਫੀਲਡ ਦੇ ਵਿੱਚ ਵੀ ਆ, ਕਈ ਹੋਰ ਡਾਕਟਰ ਆ ਤੇ ਕੈਂਬਲਟਾਊਨ ਡਿਸਟ੍ਰਿਕਟ ਦੇ ਵਿੱਚ ਵੀ ਆ, ਉਹ ਸਾਰੇ ਤਾਂ ਬਿਨਾਂ ਕੋਵਿਡ ਟੈਸਟ ਤੋਂ ਹੀ ਦੇਖ ਰਹੇ, ਤੁਸੀਂ ਕਾਹਤੇ ਵੀ ਇੱਦਾਂ ਸਪੈਸ਼ਲ ਇੰਸਟਰਕਸ਼ਨ ਇੱਥੇ ਲਾਈਆਂ। ਤਾਂ ਉਹ ਕਹਿ ਰਹੀ ਸੀ ਕਿ ਨਹੀਂ ਕਿ ਸਾਡੇ ਸਰਜਰੀ ਦੇ ਵਿੱਚ ਕਈ ਕੇਸ ਹੋਏ ਸੀ, ਇਹ ਸਾਰੇ ਸਟਾਫ ਨੂੰ ਜਾਣਾ ਪਿਆ ਸੀ, ਫਿਰ ਸਾਨੂੰ ਅਸੀਂ ਆਪਣੇ ਸਾਡੇ ਜਿਹੜਾ ਮਾਲਕ ਆ ਸਰਜਰੀ ਦਾ ਉਹਨੇ ਆਪਣਾ ਹੀ ਰੂਲ ਬਣਾ ਲਿਆ ਕਿ ਜਿਹੜਾ ਕੋਈ ਵੀ ਇੱਥੇ ਆਉਂਦਾ ਆ ਤਾਂ ਉਹਨੂੰ ਕੋਵਿਡ ਟੈਸਟ ਕਰਾਉਣਾ ਪਊਗਾ। ਤੇ ਮੈਂ ਉਹਨੂੰ ਸਵਾਲ ਕੀਤਾ ਲੇਡੀ ਨੂੰ, ਚੱਲ ਸਾਹਿਬ ਤੇ ਜਿੱਦਾਂ ਹੁਣ ਸੋਮਵਾਰ ਤੋਂ ਤਾਂ ਖੁੱਲ ਰਿਹਾ ਕੋਵਿਡ ਟੈਸਟ, ਇਹ ਸਾਰਾ ਨਿਊ ਸਾਊਥ ਵੇਲ ਖੁੱਲ ਰਿਹਾ ਹੈ, ਤਾਂ ਉਹ ਕਹਿੰਦੀ ਫੇਰ ਤਾਂ ਸਮਾਂ ਜ਼ਿਆਦਾ ਕੇਸਿਸ ਆਉਣੇ ਆ, ਫੇਰ ਤਾਂ ਸਮਾਂ ਜ਼ਿਆਦਾ ਸਟ੍ਰਿਕਟ ਹੋਣਾ ਪੈਣਾ ਕਿਉਂਕਿ ਕੇਸ ਵਧਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਨਾ, ਕਿਉਂਕਿ ਜਿਹੜੇ ਇੰਟਰੈਕਸ਼ਨ ਲੋਕਾਂ ਵਿੱਚ ਵੱਧਦੀ ਇੱਕ ਦੂਜੇ ਨੂੰ ਮਿਲਦੇ ਆ ਤਾਂ ਫਿਰ ਉਹ ਜ਼ਿਆਦਾ ਇੰਟਰੈਕਸ਼ਨ ਹੋ ਜਾਂਦੀ ਹੈ ਤਾਂ ਉਹਦੇ ਨਾਲ ਕੇਸ ਜ਼ਿਆਦਾ ਵਧੂਗੇ। ਐਟਲੀਸਟ ਕਹਿੰਦੀ ਕ੍ਰਿਸਮਸ ਦੇ ਬਾਅਦ ਅਸੀਂ ਸੋਚ ਸਕਦੇ ਹਾਂ ਵੀ ਇਹ ਜਿਹੜੀ ਕੋਵਿਡ ਟੈਸਟ ਦੀ ਕਰਾਉਣ ਦੀ ਜਿਹੜੀ ਆ ਪ੍ਰਵਿਰਤੀ ਇਸ ਨੂੰ ਘੱਟ ਕੀਤਾ ਜਾਵੇ। ਤੁਸੀਂ ਵੀ ਕੋਈ ਇੱਦਾਂ ਦੀ ਦੇਖੀ ਹੈ ਜਾਂ ਸਮੱਸਿਆ ਪੇਸ਼ ਆਈ ਹੈ?
ਹਾਂਜੀ ਹਾਂਜੀ, ਇਹ ਇਹਨਾਂ ਦੇ ਮੈਡੀਕਲ ਸੈਂਟਰਾਂ ਚ ਤੇ ਜੀ ਮੈਂ ਵੀ ਇਹ ਚੀਜ਼ ਦੇਖੀ ਹੈ ਕਿ ਉਹ 72 ਘੰਟੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਪਹਿਲਾਂ ਕਹਿੰਦੇ ਜਾਂ ਕੋਵਿਡ ਟੈਸਟ ਕਰਵਾ ਕੇ ਲਿਆਓ ਤੇ ਫੇਰ ਹੀ ਅਸੀਂ ਫੇਸ ਟੂ ਫੇਸ ਜਿਹੜੀਆਂ ਅਪੁਆਇੰਟਮੈਂਟਾਂ ਉਹ ਫਿਰ ਇੱਦਾਂ ਹੀ ਹੋਣਗੀਆਂ, ਜੇ ਤੁਸੀਂ ਡਾਕਟਰ ਨੂੰ ਖੁਦ ਮਿਲਣਾ ਵਾ ਤੇ ਫਿਰ ਤੁਹਾਡਾ ਕੋਵਿਡ ਟੈਸਟ ਹੋਇਆ ਹੋਣਾ ਚਾਹੀਦਾ। ਬਾਕੀ ਆਪਾਂ ਇੱਦਾਂ ਵੀ ਧਿਆਨ ਰੱਖ ਸਕਦੇ ਹਾਂ ਕਿ ਹੁਣ ਜਿੱਦਾਂ ਮੰਡੇ ਤੋਂ ਖੁੱਲ ਰਿਹਾ ਵਾ ਤੇ ਆਪਾਂ ਵੇਖ ਸਕਦੇ ਹਾਂ ਕਿ ਸਾਰੇ ਲੋਕ ਬਹੁਤ ਜ਼ਿਆਦਾ ਅੰਦਰ ਬੰਦ ਰਹੇ ਆ, ਤੇ ਇੱਕ ਵੀਕ ਆਪਾਂ ਨੂੰ ਘੱਟੋ ਘੱਟ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਕਿੱਦਾਂ ਲੋਕਾਂ ਦਾ ਬਿਹੇਵੀਅਰ, ਕਿੰਨਾ ਕੁ ਰਸ਼ ਸ਼ੋਪਾਂ ਤੇ ਹੁੰਦਾ ਵਾ ਤੇ ਸ਼ੋਪਿੰਗ ਸੈਂਟਰ ਕਿੰਨੇ ਕੁ ਭਰਦੇ ਆ, ਤੇ ਜੇ ਥੋੜਾ ਅਵੋਇਡ ਕੀਤਾ ਜਾਵੇ ਭੀੜ ਵਾਲੇ ਟਾਈਮ ਚ ਜਾਣ ਤੋਂ ਜਾਂ ਸ਼ੋਪਿੰਗ ਵੱਖਰੇ ਟਾਈਮ ਤੇ ਕਰ ਲਈ ਜਾਵੇ ਤੇ ਇੱਕ ਵੀਕ ਬਾਅਦ ਫਿਰ ਥੋੜਾ ਪਤਾ ਲੱਗ ਜਾਏਗਾ ਕਿ ਜਦੋਂ ਸੈਟਲ ਡਾਊਨ ਹੋ ਗਿਆ, ਕਿਉਂਕਿ ਹਿਊਮਨ ਬਿਹੇਵੀਅਰ ਆ ਤੇ ਪੈਸੇ ਵੀ ਸਾਰਿਆਂ ਕੋਲ ਪਏ ਆ ਤੇ ਜੀ ਸ਼ੋਪਿੰਗ ਲਈ ਵੀ ਸਾਰੇ ਰੈਡੀ ਆ ਤੇ ਇਹ ਜਦੋਂ ਹੁਣ ਖੁੱਲਣਾ ਵਾ ਤੇ ਫਿਰ ਸਾਰਿਆਂ ਨੇ ਰਸ਼ ਕਰਨਾ ਦੁਕਾਨਾਂ ਤੇ। ਤੁਸੀਂ ਕੀ ਕਹਿੰਦੇ ਮਰੀਜ਼ ਭਾਜੀ ਇਹਦੇ ਬਾਰੇ?
ਚੱਲ ਸਾਹਿਬ, ਇੱਕ ਹੋਰ ਵੀ ਗੱਲ ਸਾਹਮਣੇ ਆਉਂਦੀ ਆ ਕਿ ਜਿੱਦਾਂ ਹੁਣ ਸੋਮਵਾਰ ਤੋਂ ਰਿਸਟ੍ਰਿਕਸ਼ਨਾਂ ਥੋੜੀਆਂ ਜਿਹੀਆਂ ਲਿਫਟ ਹੋ ਰਹੀਆਂ ਆ ਤੇ ਜਿਹੜੇ ਲੋਕ ਆ ਏਦਾਂ ਮਹਿਸੂਸ ਕਰ ਰਹੇ ਕਿ ਫਰੀਡਮ ਡੇ ਆ ਰਿਹਾ ਵੀ ਸਾਨੂੰ ਆਜ਼ਾਦੀ ਮਿਲ ਰਹੀ ਆ, ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਹੋਰ ਇਤਿਆਦ ਵਰਤਣ ਦੀ ਲੋੜ ਆ। ਜੇ ਤੁਹਾਨੂੰ ਕੋਈ ਬਾਹਰ ਜਾਣ ਦੀ ਐਡੀ ਜ਼ਰੂਰਤ ਨਹੀਂ ਆ ਤਾਂ ਫਿਰ ਉਸ ਵੇਲੇ ਨਹੀਂ ਜਾਣਾ ਚਾਹੀਦਾ। ਜੇ ਕੋਈ ਜ਼ਰੂਰੀ ਆ ਕੰਮ ਤੁਸੀਂ ਜਾਣਾ ਹੈ, ਆਪਣੇ ਕੰਮ ਤੇ ਜਾਣਾ ਹੈ ਜਾਂ ਬਿਲਕੁਲ ਤੁਸੀਂ ਘਰ ਬੈਠੇ ਬੋਰ ਹੀ ਹੋ ਰਹੇ ਆ ਤਾਂ ਤੁਸੀਂ ਜਾਓ, ਲੇਕਿਨ ਇਸ ਵੇਲੇ ਜੇ ਤੁਹਾਡੀ ਇੱਕ ਸਮਾਜਿਕ ਰਿਸਪੋਂਸੀਬਿਲਟੀ ਬਣਦੀ ਆ ਕਿ ਜੇ ਤੁਸੀਂ ਘੱਟ ਜਾਂਦੇ ਆ ਤਾਂ ਤੁਹਾਨੂੰ ਜ਼ਿਆਦਾ ਇਹਦਾ ਫਾਇਦਾ ਹੋਊਗਾ, ਕਿਉਂਕਿ ਅਗਰ ਕੇਸ ਨਹੀਂ ਬਹੁਤੇ ਵੱਧਦੇ ਇਹਦੇ ਨਾਲ ਤਾਂ ਜਿਹੜੀ ਫਰੀਡਮ ਆ ਅੱਗੇ ਤੋਂ ਅੱਗੇ ਹੋਰ ਵੱਧ ਹੀ ਜਾਊਗੀ। ਮੇਰੇ ਖਿਆਲ ਦੇ ਵਿੱਚ ਕਾਫੀ ਇਹਤਿਆਤ ਵਰਤਣ ਦੀ ਵੀ ਇਸ ਵੇਲੇ ਲੋੜ ਹੈ ਚੱਲ ਸਾਹਿਬ, ਤੇ ਜਿਹੜੀ ਸਿਚੁਏਸ਼ਨ ਹੈ ਇੰਨੀ ਠੀਕ ਤਾਂ ਨਹੀਂ ਹੈ ਕਿਉਂਕਿ ਕੇਸ ਹਾਲੇ ਵੀ 600-700 ਦੇ ਕਰੀਬ ਨਿਊ ਸਾਊਥ ਵੇਲ ਦੇ ਵਿਚ ਹੈਗੇ ਆ, ਤੇ ਉਧਰ ਵਿਕਟੋਰੀਆ ਦੇ ਵਿਚ ਤਾਂ ਕੇਸ ਕੱਲ 1700-1800 ਦੇ ਕਰੀਬ ਸੀ, ਉੱਥੇ ਸਿਚੁਏਸ਼ਨ ਜਿਹੜੀ ਆ ਉਹ ਇੱਥੇ ਨਾਲ ਵੀ ਜ਼ਿਆਦਾ ਖਰਾਬ ਆ, ਤੇ ਮੇਰੇ ਖਿਆਲ ਦੇ ਵਿਚ ਇਹਦੀ ਫਰੀਡਮ ਆ, ਜੇ ਤੁਹਾਨੂੰ ਜ਼ਰੂਰਤ ਆ ਤਾਂ ਹੀ ਤੁਸੀਂ ਜਾਓ, ਜੇ ਤੁਸੀਂ ਅਫੋਰਡ ਕਰ ਸਕਦੇ ਆ ਨਾ ਜਾਣ ਦੀ ਤਾਂ ਤੁਹਾਨੂੰ ਘਰ ਰਹਿਣਾ ਚਾਹੀਦਾ ਆ। ਇਹ ਤੁਹਾਡੀ ਇੱਕ ਤਰ੍ਹਾਂ ਦੇ ਨਾਲ ਰਿਸਪੋਂਸੀਬਿਲਟੀ ਵੀ ਹੋ ਜਾਂਦੀ ਆ, ਐਥੀਕਲ ਤੇ ਮੋਰਲ ਰਿਸਪੋਂਸੀਬਿਲਟੀ ਵੀ ਆ ਅਚਾਲ ਸਾਹਿਬ। ਤੇ ਇਸ ਤੋਂ ਬਾਅਦ ਹੋਰ ਵੀ ਕਈ ਨਿਊ ਸਾਊਥ ਵੇਲ ਦੀਆਂ ਖਬਰਾਂ ਹੈਗੀਆਂ, ਆਸਟ੍ਰੇਲੀਆ ਦੀਆਂ ਖਬਰਾਂ ਹੈਗੀਆਂ ਕਿ ਆਸਟ੍ਰੇਲੀਆ ਵਿੱਚ ਅਚਾਲ ਸਾਹਿਬ ਪਿੱਛੇ ਜਾਏ ਤੁਸੀਂ ਦੇਖਿਆ ਹੋਊਗਾ ਕੋਵਿਡ-19 ਤੋਂ ਪਹਿਲਾਂ ਇਕਨੋਮਿਕ ਰਿਕਵਰੀ ਬਹੁਤ ਹੋਈ ਆ, ਇੱਥੇ ਜੋਬਸ ਬੜੀਆਂ ਨਿਕਲੀਆਂ, ਲੋਕ ਜ਼ਿਆਦਾ ਬਹੁਤ ਜ਼ਿਆਦਾ ਖੁਸ਼ਹਾਲ ਹੋਏ, ਲੋਕਾਂ ਦੀ ਜਿਹੜੀ ਵੈਲਥ ਕ੍ਰੀਏਸ਼ਨ ਆ ਉਹ ਬਹੁਤ ਵਧੀ ਆ। ਤੁਸੀਂ ਵੀ ਕੰਮਾਂ ਕਾਰਾਂ 'ਚ ਆਪਣੇ 'ਚ ਦੇਖਿਆ ਹੋਊਗਾ ਲੋਕ ਜਿਹੜੇ ਆ ਉਹਨਾਂ ਨੂੰ ਜ਼ਿਆਦਾ ਕੰਮ ਮਿਲ ਰਿਹਾ ਆ, ਜਾਂ ਕਈ ਇੱਦਾਂ ਦੇ ਹੋਰ ਕਈ ਖੇਤਰ ਆ ਜਿੱਥੇ ਜੋਬ ਸ਼ੋਰਟੇਜ ਵੀ ਬਹੁਤ ਹੈ, ਉੱਥੇ ਕੰਮ ਹੀ ਨਹੀਂ ਮਿਲ ਰਹੇ ਆ। ਤੁਸੀਂ ਕੋਈ ਇੱਦਾਂ ਦਾ ਅਨੁਭਵ ਕੀਤਾ ਪਿੱਛੇ ਜਾਏ?
ਹਾਂਜੀ ਹਾਂਜੀ ਬਿਲਕੁਲ, ਜਿੱਦਾਂ ਇਮੀਗ੍ਰੇਸ਼ਨ ਘੱਟ ਹੋਣ ਕਰਕੇ ਜਾਂ ਨਵੇਂ ਸਟੂਡੈਂਟ ਨਾ ਹੋਣ ਕਰਕੇ ਇਹਨਾਂ ਦੀਆਂ ਤੇ ਲੋਕਡਾਊਨ ਕਰਕੇ ਇੰਟਰਨੈਸ਼ਨਲ ਬਾਰਡਰ ਬੰਦ ਹੋਣ ਕਰਕੇ ਤੇ ਜੋਬ ਤੇ ਬਹੁਤ ਹੈਗੀਆਂ, ਸਪੈਸ਼ਲੀ ਕੰਸਟਰਕਸ਼ਨ ਲਾਈਨ ਦੇ ਵਿੱਚ ਵੀ, ਜਾਂ ਜਿੱਦਾਂ ਹੋਸਪਿਟੈਲਿਟੀ ਹੁਣ ਖੁੱਲ ਰਹੀ ਹੈ ਇਹਦੇ ਵਿੱਚ ਵੀ, ਤੇ ਸਟੇਟਸ ਵਾਲੇ ਵੀ ਜਿੱਦਾਂ ਬਹੁਤ ਜੋਬ ਰੈਡੀ ਪ੍ਰੋਗਰਾਮ ਤੇ ਸ਼ਾਰਟ ਕੋਰਸਿਸ ਕਰਵਾ ਰਹੇ ਆ ਲੋਕਾਂ ਨੂੰ ਕਿ ਜਿੱਦਾਂ ਹੁਣ ਮੰਡੇ ਤੋਂ ਰੈਸਟੋਰੈਂਟ ਵਗੈਰਾ ਤੇ ਰਿਟੇਲ ਦੀਆਂ ਸ਼ਾਪਾਂ ਖੁੱਲ ਰਹੀਆਂ ਵਾ, ਤੇ ਇਹਦੇ ਚ ਕੋਈ ਦੋ ਰਾਏ ਨਹੀਂ ਆ ਵੀ ਕੰਮ ਬਹੁਤ ਜ਼ਿਆਦਾ ਹੈਗਾ ਵਾ, ਤੇ ਜੇ ਬੰਦੇ ਘੱਟ ਵਾ ਤੇ ਆਸ ਕੀਤੀ ਜਾਂਦੀ ਆ ਵੀ ਜਿੰਨਾ ਜ਼ਿਆਦਾ ਗੌਰਮੈਂਟ ਨੇ ਫੰਡਿੰਗ ਕੀਤੀ ਆ ਉਹਦੇ ਤੋਂ ਕਿਤੇ ਤੇਜ਼ ਜਿਹੜੀ ਇਕਨੋਮਿਕ ਰਿਕਵਰੀ ਜਿਹੜੀ ਆ ਉਹ ਇਸ ਕੁਆਟਰ ਦੇ ਵਿੱਚ ਹੋ ਜਾਏਗੀ ਕ੍ਰਿਸਮਸ ਤੱਕ। ਤੁਸੀਂ ਕਿੱਦਾਂ ਦੇਖਦੇ ਭਾਜੀ ਨੂੰ?
ਜੀ ਆਪਦੇ ਸੋਰੀ ਚਾਲ ਸਾਹਿਬ, ਮੇਰੇ ਖਿਆਲ ਦੇ ਵਿੱਚ ਜਿੱਦਾਂ ਹੀ ਇਕਾਨਮੀ ਰਿਬਾਊਂਡ ਹੋਊਗੀ ਖੁੱਲਣ ਤੋਂ ਬਾਅਦ, ਜਿੱਦਾਂ ਘਰਾਂ ਦੀਆਂ ਹਾਊਸ ਪ੍ਰਾਈਸਿਸ ਜਿਹੜੀਆਂ ਬਹੁਤ ਜ਼ਿਆਦਾ ਉੱਪਰ ਜਾ ਰਹੀਆਂ ਆ, ਕਿ ਖਾਸ ਤੌਰ 'ਤੇ ਸਿਡਨੀ ਇਲਾਕੇ ਦੇ ਵਿੱਚ, ਮੈਲਬੋਰਨ ਦੇ ਵਿੱਚ ਜਾਂ ਹੋਰ ਸ਼ਹਿਰਾਂ ਦੇ ਵਿੱਚ ਵੀ, ਸਾਰੇ ਸ਼ਹਿਰਾਂ ਦੇ ਵਿੱਚ ਵੀ ਜਿਹੜੀ ਹਾਊਸ ਪ੍ਰਾਈਸਿਸ ਆ ਕਾਫੀ ਉੱਪਰ ਗਈਆਂ, ਜਿੱਦਾਂ ਐਡਲੇਡ ਦੇ ਵਿੱਚ 18% ਦੇ ਕਰੀਬ ਜਿਹੜੀ ਆ ਪਿਛਲੇ 6 ਮਹੀਨੇ ਦੇ ਵਿੱਚ ਇਨਕਰੀਜ਼ ਹੋਈ ਆ ਪ੍ਰਾਈਸਿਸ ਦੇ ਵਿੱਚ, ਤੇ ਮੈਲਬੋਰਨ ਦੇ ਵਿੱਚ 20% ਤੋਂ ਉੱਪਰ ਤੇ ਨਿਊ ਸਾਊਥ ਵਿੱਚ 23% ਤੋਂ ਵੀ ਉੱਪਰ ਜਿਹੜੀ ਆ ਘਰਾਂ ਦੀ ਪ੍ਰਾਈਸਿਸ ਰਾਈਜ਼ ਹੋ ਰਹੀ ਹੈ, ਤੇ ਹਲੇ ਵੀ ਰਾਈਜ਼ ਹੋ ਰਹੀ ਆ। ਇਹ ਕਿੱਥੋਂ ਤੱਕ ਜਾਏ ਜਾ ਕੇ ਕਿੱਥੋਂ ਤੱਕ ਪ੍ਰਾਈਸਿਸ ਜਿਹੜੀਆਂ ਵਧਦੀਆਂ ਜਾਣਗੀਆਂ, ਅਗਰ ਕੱਲ ਨੂੰ ਸਰਕਾਰ ਨੇ ਜਿੱਦਾਂ ਹੁਣ ਤੁਸੀਂ ਕਿਹਾ ਕਿ ਇਕਨੋਮਿਕ ਰਿਕਵਰੀ ਬਹੁਤ ਜ਼ਿਆਦਾ ਰੀਬਾਊਂਡ ਹੋਊਗੀ, ਜਿਸ ਵੇਲੇ ਇਕਾਨਮੀ ਰੀਬਾਊਂਡ ਹੁੰਦੀ ਹੈ ਤਾਂ ਇਨਫਲੇਸ਼ਨ ਰੇਟ ਵੀ ਵੱਧਦਾ ਆ, ਕਿਉਂਕਿ ਲੋਕਾਂ ਨੂੰ ਜ਼ਿਆਦਾ ਜੋਬਸ ਮਿਲਦੀਆਂ, ਉਹਨਾਂ ਕੋਲ ਜ਼ਿਆਦਾ ਪੈਸਾ ਆ ਜਾਂਦਾ ਆ, ਫਿਰ ਉਹ ਪੈਸਾ ਸਪੈਂਡ ਕਰਦੇ ਆ, ਜ਼ਿਆਦਾ ਖਰਚਦੇ ਆ, ਇੱਧਰ ਉੱਧਰ ਪੈਸਾ ਖਰਚਣ ਦੇ ਨਾਲ ਜਿਹੜੀ ਸਰਕੂਲੇਸ਼ਨ ਆਫ ਮਨੀ ਆ ਮਾਰਕੀਟ ਦੇ ਵਿੱਚ ਜ਼ਿਆਦਾ ਵੱਧਦੀ ਆ। ਜਿਸ ਵੇਲੇ ਸਰਕੂਲੇਸ਼ਨ ਮਨੀ ਜ਼ਿਆਦਾ ਵੱਧਦੀ ਆ, ਫਿਰ ਸਰਕਾਰ ਨੂੰ ਉਹਨੂੰ ਕੰਟੇਨ ਵੀ ਕਰਨਾ ਪੈਂਦਾ, ਕਿਉਂਕਿ ਅਗਰ ਇਕਾਨਮੀ ਹੀਟ ਅਪ ਹੋ ਜਾਂਦੀ ਆ, ਜ਼ਿਆਦਾ ਸਰਕੂਲੇਸ਼ਨ ਆਫ ਮਨੀ ਆ ਜਾਂਦੀ ਆ, ਤਾਂ ਉਹ ਫਿਰ ਉਹ ਜ਼ਿਆਦਾ ਠੀਕ ਨਹੀਂ ਹੁੰਦੀ। ਜਿੱਦਾਂ ਕਾਰ ਆ ਤੁਹਾਡੇ ਕੋਈ, ਜੇ ਤੁਸੀਂ ਕਾਰ ਨੂੰ ਹਾਈ ਸਪੀਡ ਤੇ ਚਲਾਈ ਜਾਓ ਤਾਂ ਉਹਦੇ ਵਿੱਚ ਕਾਫੀ ਨੁਕਸ ਪੈਣ ਦੀ ਸੰਭਾਵਨਾ ਹੁੰਦੀ ਆ। ਇੱਦਾਂ ਹੀ ਇਕਾਨਮੀ ਦੇ ਜੇ ਕਈ ਸੈਕਟਰ ਹੁੰਦੇ ਆ ਜਿਹੜੇ ਕਿ ਹੀਟ ਅਪ ਹੋਣ ਦੇ ਨਾਲ ਉਹ ਨੁਕਸਾਨ ਵੀ ਦਿੰਦੇ ਆ, ਤੇ ਇਹਦੇ ਨਾਲ ਫਿਰ ਸਰਕਾਰਾਂ ਨੂੰ ਇੰਟਰਸਟ ਰੇਟ ਵਧਾਉਣੇ ਪੈਂਦੇ ਆ ਤਾਂ ਕਿ ਜਿਹੜੀ ਇਹ ਇਕਾਨਮੀ ਹੀਟ ਅਪ ਹੋ ਰਹੀ ਆ ਉਹਨੂੰ ਰੋਕਿਆ ਜਾਵੇ। ਅਗਰ ਇੰਟਰਸਟ ਰੇਟ 1-2% ਵੱਧਦੇ ਆ, ਫਿਰ ਲੋਕਾਂ ਤੇ ਜਿਨ੍ਹਾਂ ਨੇ ਬਹੁਤ ਮਹਿੰਗੇ ਘਰ ਲਏ ਆ ਉਹ ਫਿਰ ਕਈ ਵਾਰੀ ਡਿਫਾਲਟਰ ਹੋਣ ਦਾ ਵੀ ਖਤਰਾ ਹੁੰਦਾ, ਇਹਦੇ ਨਾਲ ਫਿਰ ਕ੍ਰੈਸ਼ ਵੀ ਮਾਰਕੀਟ ਵਿੱਚ ਆ ਸਕਦਾ ਆ, ਤੇ ਇਹਦੇ ਬਾਰੇ ਵੀ ਲੋਕਾਂ ਨੂੰ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਤੁਸੀਂ ਵੀ ਕਾਫੀ ਨਿਗਾਹ ਰੱਖਦੇ ਹੋਵੋਗੇ ਇੱਦਾਂ ਦੀਆਂ ਗੱਲਾਂ ਤੇ, ਤੁਸੀਂ ਕੀ ਦੇਖਦੇ ਆ ਕਿ ਜਿੱਦਾਂ ਜਿੱਦਾਂ ਲੋਕ ਮਹਿੰਗੇ ਘਰ ਲੈ ਰਹੇ ਆ ਇਨ ਦਾ ਲੌਂਗ ਟਰਮ ਇਹ ਸਸਟੇਨੇਬਲ ਹੈਗਾ, ਉਹ ਸਸਟੇਨ ਕਰ ਸਕਦੇ ਆ ਜਾਂ ਕਿਸ਼ਤਾਂ ਦੇ ਪਾਓਗੇ ਜੇ 1-2% ਇੰਟਰਸਟ ਰੇਟ ਵੱਧਦਾ ਹੈ ਤਾਂ?
ਹਾਂਜੀ ਭਾਜੀ, ਇਹ ਮਤਲਬ ਪ੍ਰਾਈਸ ਤੇ ਬਹੁਤ ਜ਼ਿਆਦਾ ਅਪ ਹੋ ਰਹੇ ਆ, ਜਿੱਦਾਂ ਕਿ ਜਿਹੜੀ ਵੇਜਿਸ ਗਰੋਥ ਆ ਉਹ ਤੇ ਮੈਕਸੀਮਮ ਤੋਂ ਮੈਕਸੀਮਮ 2.5% ਦੇ ਕਰੀਬ ਹੀ ਵੱਧ ਰਹੀ ਹੈ ਜਾਂ ਕਿਤੇ 3% ਹੀ ਵੱਧ ਰਹੀ ਹੈ, ਤੇ ਜਿੱਦਾਂ ਤੁਸੀਂ ਹਾਈਸ ਪ੍ਰਾਈਸ ਪਹਿਲਾਂ ਹੀ ਦੱਸ ਕੇ ਆ, ਘਰਾਂ ਦਾ ਰੇਟ 23% ਮਤਲਬ ਵੱਧ ਗਿਆ ਪਿਛਲੇ ਕੁਝ ਸਮੇਂ ਦੌਰਾਨ, ਤੇ ਜੇ ਇੰਟਰਸਟ ਰੇਟ ਵੱਧਦਾ ਵਾ ਤੇ ਹਾਂਜੀ ਉਹਦੇ ਚ ਮੁਸ਼ਕਿਲ ਆਏਗੀ ਜੀ, ਜਿੱਦਾਂ ਜਿਨ੍ਹਾਂ ਨੇ ਜ਼ਿਆਦਾ ਲੋਨ ਵਗੈਰਾ ਲਏ ਹੋਏ ਆ, ਪਰ ਜੋ ਲੱਗ ਰਿਹਾ ਵਾ ਹੁਣ ਦੇ ਹਾਲਾਤ ਕਿ ਅਜੇ ਹਾਲ ਦੀ ਘੜੀ ਸਾਲ ਦੋ ਸਾਲ ਗੌਰਮੈਂਟ ਰਿਕਵਰੀ ਮੋਡ ਤੇ ਹੀ ਰਹੇਗੀ, ਤੇ ਕਿਉਂਕਿ ਜੇ ਉਹ ਇੰਟਰਸਟ ਰੇਟ ਵਧਾਉਂਦੇ ਆ ਤੇ ਉਹਦੇ ਨਾਲ ਜੋਬ ਗਰੋਥ ਵੀ ਘੱਟ ਸਕਦੀ ਆ, ਕਿਉਂਕਿ ਜੇ ਕੰਸਟਰਕਸ਼ਨ ਸਲੋ ਹੋ ਜਾਂਦੀ ਆ ਤੇ ਫਿਰ ਜੋਬਾਂ ਵੀ ਘੱਟ ਸਕਦੀਆਂ, ਤੇ ਇਸ ਕਰਕੇ ਅਜੇ ਲੱਗਦਾ ਹੈ ਕਿ ਦੋ ਕੁ ਸਾਲ ਤੇ ਇੰਟਰਸਟ ਰੇਟ ਨਹੀਂ ਇੱਧਰ ਉੱਧਰ ਹੋਏਗਾ। ਤੇ ਜਿਹੜੀ ਕੱਲ ਪਰਸੋਂ ਰਿਪੋਰਟ ਆਈ ਆ ਉਹਦੇ ਵਿੱਚ ਗੌਰਮੈਂਟ ਨੇ ਕਿਹਾ ਵਾ ਕਿ ਵੀ ਅਸੀਂ ਜਿਹੜੀ ਰੈਗੂਲੇਟਰੀ ਬੋਡੀ ਆ ਲੋਨਸ ਵਾਲੀ ਬੈਂਕਾਂ ਦੇ ਉੱਤੇ ਉਹਨਾਂ ਨੂੰ ਕਹਿ ਕੇ ਵੀ ਥੋੜਾ ਸਟ੍ਰਿਕਟ ਕਰ ਰਹੇ ਹਾਂ, ਜਿਹੜੇ ਮਤਲਬ ਲੋਨ ਲੈਣ ਦੀਆਂ ਕੰਡੀਸ਼ਨਾਂ ਉਹਨਾਂ ਨੂੰ ਹੋਰ ਥੋੜਾ ਹਾਰਡ ਕੀਤਾ ਜਾਵੇ। ਤੇ ਦੇਖੋ ਹੁਣ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹਾਰਡ ਹੁੰਦੀਆਂ ਤੇ ਕਿੰਨੇ ਕੁ ਲੋਨ ਘੱਟ ਮਿਲਦੇ ਆ ਤੇ ਕਿੰਨਾ ਕੁ ਨੂੰ ਇਹ ਸਲੋ ਡਾਊਨ ਕਰ ਪਾਉਂਦੇ ਆ।
ਜੀ ਜੀ ਚਾਲ ਸਾਹਿਬ ਨੇ ਇੱਕ ਮੈਨੂੰ ਹੁਣ ਥੋੜਾ ਜਿਹਾ ਹਾਸਾ ਵੀ ਆ ਰਿਹਾ ਕਿ ਜਦੋਂ ਅਮਨਦੀਪ ਸੰਚਾਲਨ ਕਰਦੇ ਆ ਨਾ ਪ੍ਰੋਗਰਾਮ ਦੇ ਵਿੱਚ ਤਾਂ ਸਾਨੂੰ ਨਾ ਬੜੇ ਅਸੀਂ ਬਹੁਤ ਈਜ਼ੀ ਫੀਲ ਕਰਦੇ ਹਾਂ ਕਿ ਉਹਨਾਂ ਨੇ ਸਾਰਾ ਚੈੱਕ ਆਊਟ ਕੀਤਾ ਹੁੰਦਾ, ਕਿਹੜੀ ਗੱਲ ਕਰਨੀ ਆ, ਸਿਰਫ ਅਸੀਂ ਤਾਂ ਰਿਸਪੋਂਸ ਹੀ ਕਰਨਾ ਹੁੰਦਾ। ਲੇਕਿਨ ਜਿਹਦੇ ਤੁਸੀਂ ਆਪ ਪ੍ਰੋਗਰਾਮ ਪੇਸ਼ ਕਰਦੇ ਆ ਨਾ, ਆਪ ਹੁਣ ਸਾਨੂੰ ਇਹ ਸੋਚਣਾ ਪੈਂਦਾ ਵੀ ਅਗਲੀ ਗੱਲ ਕਿਹੜੀ ਕਰਨੀ ਆ, ਕੀ ਡਿਸਕਸ ਕਰਨਾ ਆ, ਤੇ ਕਾਫੀ ਰਿਸਪੋਂਸੀਬਿਲਟੀ ਆ ਜਾਂਦੀ ਹੈ ਇਹ ਪ੍ਰੋਗਰਾਮ ਕਰਨੇ ਜਿਹੜੇ ਇੰਨੇ ਸੌਖੇ ਨਹੀਂ ਆ। ਅਮਨਦੀਪ ਬਹੁਤ ਦੇਰ ਤੋਂ ਇਹ ਪ੍ਰੋਗਰਾਮ ਕਰ ਰਿਹਾ, ਦਿਲ ਵਾਲੀ ਗੱਲ, ਤੇ ਮੈਨੂੰ ਹੁਣ ਮਹਿਸੂਸ ਹੋ ਰਿਹਾ ਟੈਂਸ ਜਿਹਾ ਮਹਿਸੂਸ ਕਰ ਰਿਹਾ, ਥੋੜਾ ਜਿਹਾ ਪ੍ਰੈਸ਼ਰ ਜਿਹਾ ਆ ਕਿ ਅਗਲੀ ਗੱਲ ਕਿਹੜੀ ਤੁਸੀਂ ਕਰਨੀ ਆ, ਕਿੱਦਾਂ ਸੰਚਾਲਨ ਕਰਦਾ ਪ੍ਰੋਗਰਾਮ ਨੂੰ ਅੱਗੇ ਕਿੱਦਾਂ ਤੋਰਨਾ ਆ। ਇਸ ਤੋਂ ਇਲਾਵਾ ਚਾਲ ਸਾਹਿਬ ਇੱਕ ਹੋਰ ਵੀ ਗੱਲ ਆ ਜਿਹੜੀ ਦੇਖਣ ਨੂੰ ਸਾਹਮਣੇ ਆਈ ਆ, ਦੋਸਤਾਂ ਨੂੰ ਵੀ ਮਿਲੇ ਆ, ਗੱਲਬਾਤ ਵੀ ਕਰਦੇ ਆ ਇੱਕ ਦੂਜੇ ਦੇ ਨਾਲ, ਆਮ ਜਿਹੜੇ ਮਿਲਦੇ ਆ ਪਾਰਕ ਦੇ ਵਿੱਚ ਜਾਂਦੇ ਆ, ਇਹ ਕਹਿ ਰਿਹਾ ਕਿ ਜਿਹੜੀ ਅੱਗੇ ਤਾਂ ਪਹਿਲਾਂ ਤਾਂ ਵੈਸੇ ਘਰਾਂ ਦੀ ਪ੍ਰਾਈਸ ਜ਼ਿਆਦਾ ਸੀਗੀ, ਹੁਣ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਆ ਜਿੱਦਾਂ ਨਵੇਂ ਘਰ ਬਣਾਉਣੇ ਆ ਉਹਨਾਂ ਨੂੰ ਵੀ ਜਿਹੜੇ ਕੰਟਰੈਕਟ ਜਿਹੜੇ ਘਰ ਬਣਾਉਂਦੇ ਆ ਬਿਲਡਰ ਉਹ ਜ਼ਿਆਦਾ ਪੈਸੇ ਚਾਰਜ ਕਰੂਗੇ, ਕਿਉਂਕਿ ਮਟੀਰੀਅਲ ਬੜਾ ਮਹਿੰਗਾ ਹੋ ਰਿਹਾ ਆ ਕਿ ਕਈ ਮਟੀਰੀਅਲ ਮਿਲਦਾ ਨਹੀਂ ਹੈ ਜਾਂ ਕਈ ਮਟੀਰੀਅਲ ਮਹਿੰਗਾ ਹੋ ਗਿਆ ਆ ਆਉਂਦਾ ਨਹੀਂ ਹੈ, ਉਹਦੀ ਸ਼ੋਰਟੇਜ ਆ। ਇਸ ਕਰਕੇ ਵੀ ਇੱਕ ਨੋਰਮਲ ਘਰ ਤੇ $50,000 ਤੋਂ ਲੈ ਕੇ $1,00,000 ਪ੍ਰਾਈਸ ਜਿਹੜੀ ਆ ਬਣਾਉਣ ਦੀ ਵੱਧ ਸਕਦੀ ਆ, ਵੱਧ ਗਈ ਆ, ਇਹਦੇ ਬਾਰੇ ਵੀ ਕਾਫੀ ਚਰਚਾ ਹੈ, ਤੁਸੀਂ ਵੀ ਇਹਦੇ ਬਾਰੇ ਕੋਈ ਸੁਣਿਆ, ਏਦਾਂ ਦੀ ਗੱਲ ਹੋ ਰਹੀ ਆ?
ਹਾਂਜੀ ਬਿਲਕੁਲ ਜੀ, ਵੱਧ ਚੁੱਕੀ ਆ, ਤੁਸੀਂ ਬਿਲਕੁਲ ਸਹੀ ਗੱਲ ਕਹੀ ਆ ਕਿ ਜਿਹੜੀ ਇੱਕ ਨੋਰਮਲ ਘਰ ਦੀ ਪ੍ਰਾਈਸ $50,000 ਤੋਂ ਲੈ ਕੇ $1,00,000 ਦੇ ਵਿੱਚ ਵੱਧ ਚੁੱਕੀ ਆ, ਕਿਉਂਕਿ ਲੱਕੜ ਬਹੁਤ ਮਹਿੰਗੀ ਹੋ ਚੁੱਕੀ ਆ, ਲੇਬਰ ਦੀ ਸ਼ੋਰਟੇਜ ਹੈਗੀ ਆ, ਤੇ ਉਹ ਸ਼ੋਰਟੇਜ ਕਰਕੇ ਉਹ ਟ੍ਰੇਡੀ ਵੀ ਆਪਣੇ ਮੂੰਹ ਮੰਗੋ ਪੈਸੇ ਲੈ ਰਹੇ ਆ ਜੀ, ਤੇ ਕੌਂਕਰੀਟ ਵੀ ਮਹਿੰਗੀ ਹੋ ਗਈ ਆ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਕਿ ਵੀ ਇਹ ਪ੍ਰਾਈਸ ਮਹਿੰਗੀ ਹੋਈ ਆ, $1,00,000 ਤੱਕ ਵੀ ਹੋਈ ਆ।
ਚਾਲ ਸਾਹਿਬ ਮੈਂ ਚਾਹੁੰਦਾ ਪਿਆ ਸਰਬਜੀਤ ਕੋਈ ਗਾਣਾ ਲਾ ਦੇਣ ਜਾਂ ਐਡ ਚਲਾ ਦੇਣ, ਕੋਈ ਸਾਨੂੰ ਥੋੜੀ ਜਿਹੀ ਬ੍ਰੇਕ ਦੇਣ, ਤਾਂ ਫਿਰ ਉਸ ਤੋਂ ਬਾਅਦ ਦੂਜੀਆਂ ਗੱਲਾਂ ਕਰਦੇ ਹਾਂ, ਦਿਲ ਵਾਲੀ ਗੱਲਾਂ ਵੀ ਕਰਦੇ ਹਾਂ ਤੇ ਮਸਲੇ ਵੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨੇ ਸਾਡੀ ਗੁੰਜਾਇਸ਼ ਹੈ ਜਿੰਨਾ ਅਸੀਂ ਕਰ ਸਕਦੇ ਹਾਂ ਅਮਨਦੀਪ ਤੋਂ ਬਗੈਰ। ਤੇ ਉਧਰ ਅਮਨਦੀਪ ਮੈਨੂੰ ਮੈਂ ਹਾਲੇ ਤਾਂ ਘਰੇ ਹੀ ਹੋਣਗੇ, ਤੇ ਦੇਖਦੇ ਹਾਂ ਕਿ ਉਹਨਾਂ ਦੀ ਪਕੌੜਿਆਂ ਦੀ ਰਿਪੋਰਟ ਕਿਸ ਤਰ੍ਹਾਂ ਦੀ ਆ, ਟਿੱਕੀ ਟੋਕ ਮਾਮਲਾ ਕਿੱਦਾਂ ਚੱਲਦਾ ਉਹਨਾਂ ਦਾ ਅੱਜ, ਉਹਦੇ ਬਾਰੇ ਬਾਅਦ ਚ ਉਹਨਾਂ ਅਗਲੇ ਪ੍ਰੋਗਰਾਮ ਪੁੱਛਾਂਗੇ। ਜੀ ਅਮਨਦੀਪ ਜੀ ਚਾਲ ਸਾਹਿਬ
ਹਰ ਸੰਤ ਦੁਆਲੇ ਪਾਪੀਆਂ ਦੀ ਭੀੜ ਜ਼ਰੂਰੀ ਹੈ। ਜਿਉਂ ਜਿਉਂ ਸ਼ਰਧਾਲੂਆਂ ਦੀ ਗਿਣਤੀ ਫੈਲਦੀ ਹੈ ਤਿਉਂ ਤਿਉਂ ਸੰਤ ਸੁੰਗੜਦਾ ਜਾਂਦਾ ਹੈ। ਇੱਕ ਵਾਰੀ ਇੱਕ ਸੰਤ ਦੇ ਦੁਆਲੇ ਜਦੋਂ ਭੀੜ ਜੁੜ ਗਈ ਤਾਂ ਉਸਨੇ ਕਿਹਾ, ਹੁਣ ਤੱਕ ਮੈਂ ਪਰਮਾਤਮਾ ਦੇ ਨਾਲ ਸਾਂ, ਤੁਸੀਂ ਆ ਕੇ ਮੈਨੂੰ ਇਕੱਲਿਆਂ ਕਰ ਦਿੱਤਾ। ਵਿਚਾਰ ਨਰਿੰਦਰ ਕਪੂਰ, ਕਿਤਾਬ ਅੰਤਰਜਾਤ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀ।
ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ ਤੁਰ ਚੱਲੀਏ ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। चल जिंदिए चल जिंदिए चल उठ चलिए तुर चलिए इस जहानों उस नगर वल दूर कुड़े मन मंदिर विच स्याहा नेरा करिए नूरो नूर कुड़े चल जिंदिए चल जिंदिए चल उठ चलिए तुर चलिए इस जहानों उस नगर वल दूर कुड़े चल जिंदिए चल जिंदिए चल उठ चलिए तुर चलिए इस जहानों उस नगर वल दूर कुड़े ना ले जान नहीं देंदे हुमे दी पंड बार लवा लेन अंदर लाउन नहीं देंदे उस नगर दरबान सख्त कुछ ना ले जान नहीं देंदे हुमे दी पंड बार लवा लेन अंदर लाउन नहीं देंदे एक गठड़ी पार सिरे ते लाके सुट गुमान कुड़े चल जिंदिए चल उठ चलिए तुर चलिए इस जहानों उस नगर वल दूर कुड़े चल जिंदिए चल उठ चलिए तुर चलिए इस जहानों उस नगर वल दूर कुड़े चल उठ चलिए किते खंब लगा के गीता देना सच ते झूठ दा तर्क होवे ना रब बंदे विच फर्क होवे ना चक्कर पुन पलीता उस नगर वल तुर दे जेड़े मुड़ दे नहीं दीवाने ज्यों कर जाके एक हो जांदे अगा विच परवाने उस नगर वल तुर दे जेड़े मुड़ दे नहीं दीवाने ज्यों कर जाके एक हो जांदे अगा विच परवाने जो शीशा याद करांदे बन के कर दे चूर कुड़े चल जिंदिए चल उठ चलिए तुर चलिए इस जहानों उस नगर वल दूर कुड़े चल जिंदिए चल उठ चलिए तुर चलिए इस जहानों उस नगर वल दूर कुड़े
जी सरबजीत नाल गल हो रही सी जिदा जिदा प्रोग्राम दे सानू ब्रेक मिली है ते पटियाले तो सीधी गलबात हो रही सी सरबजीत सरबजीत भाई ने दस्या कि चाल साहब बड़ी प्रॉब्लम आ रही है इंडिया दे विच जिहड़ियां कुड़ियां मुंडे के एक तां कहिंदे कुड़ी दा कोई जन्मदिन सी जिदा डिवाइसिस बंद हो गई व्हाट्सएप बंद हो गई व्हाट्सएप बंद होण दे नाल उन्हां नूं मैसेज नहीं मिले मैसेज वो तो डिप्रेशन च चल गई कुड़ी कहिंदी मैं तां इदां लगदा मेरा जिहड़ा जन्मदिन अज है ही नहीं है ते ओह तां डाक्टर नूं सद्दिया फिर कुड़ी डिप्रेशन च कहिंदे चल गई ओह मैं ओह फिर डाक्टर ने कहिंदे इह तां ग्लूकोज लाना पैणा इह तां ज्यादा प्रॉब्लम दे विच आ इदां नहीं घटनावां हो रही कि व्हाट्सएप बंद होण दे नाल सुनेहे इधर उधर जा नहीं रहे जिन्हां दे करके लोकां दा जीवन बड़ा दुशवार हो रहा है
ਹਾਂਜੀ ਹਾਂਜੀ ਬਿਲਕੁਲ ਜੀ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਇਹਦੇ ਨਾਲ ਜੁੜੇ ਹੋਏ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਦਿੱਕਤ ਆਈ ਆ ਸਪੈਸ਼ਲੀ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਹੜਾ ਬੰਦਾ ਹੁਣ ਤਿੰਨ ਤਿੰਨ ਚਾਰ ਚਾਰ ਘੰਟੇ ਦਿਨ ਦੇ ਇਹਦੇ ਤੇ ਲਾਉਂਦਾ ਉਹਨੂੰ ਤੇ ਪ੍ਰੋਬਲਮ ਆਉਣੀ ਆਉਣੀ ਸੀ ਇਹਦੇ ਨਾਲ ਫੇਸਬੁੱਕ ਦੇ ਮਾਲਕਾਂ ਨੂੰ ਵੀ ਬੜੀ ਪ੍ਰੋਬਲਮ ਆਈ ਆ ਕਿ ਇਹਨਾਂ ਨੂੰ $7 ਅਰਬ ਦਾ ਘਾਟਾ ਪਿਆ ਛੇ ਘੰਟੇ ਇਹ ਚੀਜ਼ਾਂ ਬੰਦ ਰਹਿਣ ਦੇ ਨਾਲ
ਚਾਲ ਸਾਹਿਬ ਪੈਸਾ ਤਾਂ ਆਉਂਦਾ ਜਾਂਦਾ ਰਹੂਗਾ ਆਜੂਗਾ ਪੈਸਾ ਚਲ ਗਿਆ ਫੇਰ ਆਜੂਗਾ ਹੱਥਾਂ ਦੀ ਮੈਲ ਆ ਜਿਹੜੀ ਇਨਫੋਰਮੇਸ਼ਨ ਇੱਕ ਵਾਰੀ ਨਹੀਂ ਆਣੀ ਜਿਹੜਾ ਉਹ ਟੈਨਸ਼ਨ ਹੈ ਉਹ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਤੁਸੀਂ ਕਹਿੰਦੇ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਹੋਏ ਮੈਂ ਤਾਂ ਕਹਿੰਦਾ ਬੁੜੀਆਂ ਤੇ ਬੁੜਿਆਂ ਨੂੰ ਜ਼ਿਆਦਾ ਹੋ ਰਹੀ ਹੈ ਇਹਦੀ ਪ੍ਰੋਬਲਮ ਕਿ ਉਹਨਾਂ ਨੂੰ ਜ਼ਿਆਦਾ ਟੈਨਸ਼ਨ ਹੋ ਰਹੀ ਹੈ ਕਿਉਂਕਿ ਉਹਨਾਂ ਦਾ ਟਾਈਮ ਜਿਹੜੇ ਜਵਾਨ ਮੁੰਡੇ ਆ ਕੁੜੀਆਂ ਉਹ ਤਾਂ ਖੈਰ ਕੰਮਾਂ ਕਾਰਾਂ ਤੇ ਜਾਂਦੇ ਆ ਉਹ ਆਪਣੇ ਕੰਮ ਕਰਦੇ ਨੌਕਰੀਆਂ ਕਰਦੇ ਆ ਜਿਹੜੇ ਸਾਡੇ ਵਰਗੇ ਘਰ ਬੈਠੇ ਆ ਅੱਗੇ ਤਾਂ ਵਟਸਐਪ ਤੇ ਤੁਸੀਂ ਗਾਣੇ ਸੁਣੀ ਜਾਂਦੇ ਆ ਵਟਸਐਪ ਤੇ ਤੁਸੀਂ ਇੱਕ ਦੂਜੇ ਦੀਆਂ ਖਬਰਾਂ ਇਧਰੋਂ ਉਧਰੋਂ ਚੱਲੀ ਜਾਂਦੀਆਂ ਸਾਰਾ ਦਿਨ ਚੱਲੀ ਜਾਂਦੇ ਆ ਵਿਆਹ ਵੀ ਆਨਲਾਈਨ ਦੇਖੀ ਜਾਂਦੇ ਹਾਂ, ਇਹਦੇ ਨਾਲ ਤਾਂ ਵਿਆਹ ਵੀ ਆਨਲਾਈਨ ਬੰਦ ਹੋ ਗਏ ਜਿੱਦਾਂ ਇਨਫੋਰਮੇਸ਼ਨ ਨਹੀਂ ਆਈ, ਇਹ ਵੀ ਬਹੁਤ ਵੱਡੀ ਪ੍ਰੋਬਲਮ ਆਈ ਹੈ ਨਾ, ਤੇ ਲਾਈਫ ਜਿਹੜੀ ਸਾਰੀ ਡਿਸਟਰਬ ਹੋ ਕੇ ਰਹਿ ਗਈ ਹੈ।
ਬਿਲਕੁਲ ਜੀ ਬਿਲਕੁਲ, ਤੇ ਆਪਾਂ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅਮਰੀਕਾ ਜੀ, ਕੁਝ ਹੋਰ ਖ਼ਬਰਾਂ ਸਾਂਝੀਆਂ ਕਰਦੇ ਹਾਂ। ਤੇ ਇਸ ਤੋਂ ਇਲਾਵਾ ਜੀ ਇੰਡੀਆ ਦੀ ਖ਼ਬਰ ਆਈ ਹੈ ਕਿ ਹਰ ਬਾਰਵਾਂ ਜਿਹੜਾ ਬਿਹਾਰ ਤੋਂ IAS ਆਫਿਸਰ ਆਉਂਦਾ ਵਾ ਉਹ ਬਿਹਾਰ ਤੋਂ ਆ ਰਿਹਾ, ਤੇ ਪੰਜਾਬ ਦਾ ਜਿਹੜਾ ਰਵੀਕਾ ਜੀ ਉਹ ਸੱਤਵਾਂ ਆਇਆ ਵਾ, ਤੇ ਆਪਣੇ ਉੱਥੋਂ ਬਹੁਤ ਘੱਟ ਘੱਟ ਬੱਚੇ ਇਸ ਐਗਜ਼ਾਮ ਚ ਜਾ ਰਹੇ ਆ, ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਭਾਜੀ, ਜਾਂ ਪਹਿਲਾਂ ਪੁਰਾਣੇ ਟਾਈਮ ਚ ਤੇ ਹੁਣ ਕਿੱਦਾਂ ਕੰਪੇਅਰ ਕਰਦੇ ਹੋ?
ਚੱਲ ਸਾਹਿਬ ਮੈਂ ਨਾ ਇਹੀ ਗੱਲ ਕੱਲ ਸੋਚ ਰਿਹਾ ਸੀ, ਮੇਰੇ ਦਿਮਾਗ ਵਿੱਚ ਸੀਗੀ, ਕਈ ਭਾਰਤ ਦੇ ਕਈ ਸਟੇਟ ਆ, ਕਈ ਸਟੇਟ ਆ ਜਿਨ੍ਹਾਂ ਵਿੱਚੋਂ ਬਹੁਤ ਘੱਟ ਲੋਕ ਬਾਹਰ ਨੂੰ ਜਾਂਦੇ ਆ, ਆ ਜਿੱਦਾਂ ਅਸਾਮ ਹੋ ਗਿਆ, ਮੇਘਾਲਿਆ ਹੋ ਗਿਆ, ਨਾਗਾਲੈਂਡ ਹੋ ਗਿਆ, ਬੰਗਾਲ ਹੋ ਗਿਆ, ਬੰਗਾਲ 'ਚ ਥੋੜ੍ਹੇ ਜਾਂਦੇ ਆ, ਉੜੀਸਾ ਹੋ ਗਿਆ। ਇੱਥੇ ਇੱਕ ਜੇ ਤੁਸੀਂ ਧਾਰਮਿਕ ਤੌਰ 'ਤੇ ਵੀ ਦੇਖੋ ਨਾ, ਇਹ ਜਿਹੜੇ ਲੋਕ ਆ ਆਪਣੇ ਦੇਸ਼ ਦੇ ਨਾਲ ਜ਼ਿਆਦਾ ਪਿਆਰ ਕਰਦੇ ਆ, ਆਪਣੀ ਸਟੇਟ ਦੇ ਨਾਲ ਜ਼ਿਆਦਾ ਪਿਆਰ ਕਰਦੇ ਆ, ਇਹਨਾਂ ਕੋਲ ਸਬਰ ਸੰਤੋਖ ਜ਼ਿਆਦਾ ਆ। ਜੇ ਤੁਹਾਡੇ ਕੋਲ ਸਬਰ ਸੰਤੋਖ ਆ ਨਾ, ਫਿਰ ਤੁਹਾਨੂੰ ਆਪਣੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ, ਆਪਣਾ ਆਲਾ ਦੁਆਲਾ ਇਹ ਸੋਹਣਾ ਲੱਗਦਾ ਆ। ਮੈਂ ਕਦੇ ਵੀ ਕੋਈ, ਮੇਰਾ ਜਨਮ ਅਸਾਮ ਦਾ ਹੋਇਆ ਆ ਤੇ 1955 ਦੇ ਵਿੱਚ ਹੋਇਆ ਸੀ, ਤੇ ਉਦੋਂ ਦੇਖਦੇ ਹੁੰਦੇ ਸੀ, ਉਦੋਂ ਜਿਹੜੇ ਉੱਥੇ ਲੋਕ ਹੁੰਦੇ ਸੀ ਉਹਨਾਂ ਦੀਆਂ ਲੋੜਾਂ ਬਹੁਤ ਘੱਟ ਹੁੰਦੀਆਂ, ਉਦੋਂ ਤਾਂ ਪੰਜਾਬ ਦੇ ਖੈਰ ਲੋਕਾਂ ਦੀਆਂ ਲੋੜਾਂ ਵੀ ਬਹੁਤ ਘੱਟ ਸੀਆਂ, ਦੇਸ਼ ਦਾ ਪਿਆਰ ਬਹੁਤ ਕਰਦੇ ਸੀ, ਨਵੀਂ ਨਵੀਂ ਆਜ਼ਾਦੀ ਮਿਲੀ ਸੀ। ਸਬਰ ਸੰਤੋਖ ਜਿਹੜਾ ਨਾ ਉਹਨਾਂ ਸਟੇਟਾਂ ਵਿੱਚ ਜ਼ਿਆਦਾ ਹੁੰਦਾ ਸੀ, ਹੁਣ ਹਲੇ ਵੀ ਉਹ ਜਿਹੜੇ ਸਟੇਟ ਆ ਅਸਾਮ, ਬੰਗਾਲ, ਬਿਹਾਰ, ਉੜੀਸਾ, ਬਿਹਾਰ, ਇਹਨਾਂ ਸਟੇਟਾਂ ਵਿੱਚ ਇਹ ਜਿਹੜੇ ਲੋਕ ਆ ਨਾ ਆਪਣੇ ਸਟੇਟ ਵਿੱਚ ਰਹਿ ਕੇ ਜ਼ਿਆਦਾ ਖੁਸ਼ ਆ, ਤੇ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਜਿਹੜੇ ਲੋਕ ਆ ਇਹ ਜ਼ਿਆਦਾ ਤਰੱਕੀ ਕਰਨ ਦੀ ਕੋਸ਼ਿਸ਼ ਕਰਦੇ ਆ, ਆਪਣੀਆਂ ਜਿਹੜੀਆਂ ਜੌਬਸ ਆ ਉਹਨਾਂ ਨੂੰ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਦੇ ਆ। ਹੁਣ IAS ਦਾ ਜਿਹੜਾ ਐਗਜ਼ਾਮ ਆ, ਸਿਵਲ ਸਰਵਿਸ ਦਾ ਐਗਜ਼ਾਮ ਆ, ਕਾਫੀ ਟਫ ਐਗਜ਼ਾਮ ਹੁੰਦਾ, ਮੈਨੂੰ ਮੈਂ ਦੁਨੀਆਂ ਦਾ ਸਭ ਤੋਂ ਟਫ ਐਗਜ਼ਾਮ ਆ IAS ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ, ਤੇ ਦੇਖਿਆ ਗਿਆ ਕਿ ਤੁਸੀਂ ਦੱਸਿਆ ਕਿ ਬੰਗਾਲ ਦੇ ਲੋਕ ਬਹੁਤ ਜਾਂ ਸਰ ਬਿਹਾਰ ਦੇ ਲੋਕ ਇਹਦੇ ਵਿੱਚ ਬਹੁਤ ਅੱਗੇ ਆ ਰਹੇ ਆ। ਵੈਸੇ ਵੀ ਬੰਗਾਲ ਦੇ ਲੋਕ ਜਿੰਨੀਆਂ ਵੀ ਇੰਡੀਆ ਦੀਆਂ ਟੌਪ ਪੋਜੀਸ਼ਨਸ ਆ ਉਹਦੇ ਵਿੱਚ UP ਜਾਂ ਬੰਗਾਲ ਦੇ ਲੋਕ ਇਹੀ ਆਉਂਦੇ ਆ। ਹੁਣ ਜਿੰਨੇ ਵੀ ਪ੍ਰਾਈਮ ਮਿਨਿਸਟਰ ਬਣੇ ਆ ਭਾਰਤ ਦੇ, ਉਹਨਾਂ ਵਿੱਚ ਜੇ ਤੁਸੀਂ ਦੇਖੋ ਤਾਂ ਇੱਕ ਅੱਧਾ ਸਾਊਥ ਦਾ ਬਣਿਆ ਹੋਏਗਾ, ਦੋ ਪੰਜਾਬ ਦੇ ਪ੍ਰਾਈਮ ਮਿਨਿਸਟਰ ਬਣੇ ਆ ਭਾਰਤ ਦੇ, ਬਾਕੀ ਸਾਰੇ UP ਦੇ ਹੀ ਪ੍ਰਾਈਮ ਮਿਨਿਸਟਰ ਰਹੇ ਆ ਜਾਂ ਬਿਹਾਰ ਦੇ ਬਣੇ ਆ। ਉਹਨਾਂ ਪ੍ਰਦੇਸ਼ਾਂ ਵਿੱਚ ਚਾਲ ਸਾਹਿਬ ਜ਼ਿਆਦਾ ਸੰਤੁਸ਼ਟੀ ਆ, ਜਿਹਨੂੰ ਸਬਰ ਸੰਤੋਖ ਕਹਿੰਦੇ ਆ ਨਾ, ਉਹ ਜ਼ਿਆਦਾ ਹੈ, ਉਹ ਸਬਰ ਕਰਕੇ ਬੈਠੇ ਆ, ਜਿਸ ਇਲਾਕੇ 'ਚ ਅਸੀਂ ਰਹਿੰਦੇ ਹਾਂ ਇਹੀ ਇਲਾਕਾ ਸਾਨੂੰ ਸੋਹਣਾ ਲੱਗਦਾ, ਇਸੇ ਇਲਾਕੇ ਵਿੱਚ ਅਸੀਂ ਰਹਿਣਾ ਆ, ਉਹ ਜਾਂਦੇ ਆ ਲੋਕਲੀ ਜਾਂ ਡੋਮੈਸਟਿਕ ਟਰੈਵਲ ਕਰਦੇ ਆ, ਜਿੱਦਾਂ ਭਾਰਤ ਦੇ ਵਿੱਚ ਦੂਜੀਆਂ ਸਟੇਟਾਂ ਨੂੰ ਜਾਂਦੇ ਆ, ਲੇਕਿਨ ਓਵਰਸੀਜ਼ ਜਿਹੜੇ ਆ ਉਹ ਬਹੁਤ ਘੱਟ ਜਾਂਦੇ ਆ ਇਹ ਲੋਕ। ਹੁਣ ਜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਦੇਖੋ ਤਾਂ ਤੁਹਾਨੂੰ ਤਮਾ ਬਹੁਤ ਲੱਗੀ ਹੁੰਦੀ ਆ। ਅਸੀਂ ਆਪਣੇ ਤੋਂ ਮੈਂ ਐਗਜ਼ਾਮਪਲ ਲੈਣਾ ਕਿ ਅਸੀਂ ਜਿਹੜੇ ਇੰਡੀਆ 'ਚ ਰਹਿੰਦੇ ਹੁੰਦੇ ਸੀ ਬੜੇ ਚੰਗੀਆਂ ਜੌਬ ਵੀ ਕਰਦੇ ਸੀ, ਘਰ ਬਾਰ ਵੀ ਠੀਕ ਸੀ, ਸਭ ਕੁਛ ਸੀ, ਫਿਰ ਵੀ ਤਮਾ ਲੱਗੀ ਹੁੰਦੀ ਸੀ, ਉਹ ਨਾਲ ਦਾ ਚਲਾ ਗਿਆ ਘਰ, ਸਾਡੇ ਗੁਆਂਢੀ ਚਲਾ ਗਿਆ ਬਾਹਰ, ਉਹਨੇ ਆ ਕੇ ਇੱਥੇ ਸੋਨਾ ਪਾਇਆ ਸੀ, ਗੱਡੀ ਲਾ ਕੇ ਘੁੰਮਦਾ, ਐਸ਼ ਕਰਦਾ, ਮੈਂ ਵੀ ਜਾਣਾ, ਨੌਕਰੀਆਂ ਛੱਡ ਕੇ ਇੱਥੇ ਆ ਕੇ ਅਸੀਂ ਫਿਰ ਇਸਟੈਬਲਿਸ਼ ਹੋਏ ਹਾਂ। ਮੇਰੇ ਖਿਆਲ ਜੀ ਉਹਨਾਂ ਵਿੱਚ ਜਿਹੜੀ ਆਪਣੇ ਦੇਸ਼ ਨੂੰ ਪ੍ਰੇਮ ਕਰਨ ਦੀ ਜਿਹੜੀ ਆ, ਆਪਣੇ ਦੇਸ਼ ਨੂੰ ਦੀ ਚਾਹਤ ਜਿਹੜੀ ਆ ਉਹ ਜ਼ਿਆਦਾ ਆ, ਇਸ ਕਰਕੇ ਉਹ ਜਿਹੜੇ ਇੰਡੀਅਨ ਐਗਜ਼ਾਮਸ ਹੁੰਦੇ ਆ IAS ਵਗੈਰਾ ਜਾਂ ਵੱਡੇ ਐਗਜ਼ਾਮ ਆ ਉਹਨਾਂ ਵਿੱਚ ਜ਼ਿਆਦਾ ਇੰਟਰਸਟ ਲੈਂਦੇ ਆ। ਹੁਣ ਪੰਜਾਬ ਦੇ ਲੋਕ IAS ਵਿੱਚ ਕਾਫੀ ਆ, ਵੈਸੇ ਕਾਫੀ ਪਹਿਲਾਂ ਵੀ ਰਹੇ ਆ, ਹੁਣ ਵੀ ਹੋਊਗੇ, ਪਤਾ ਨਹੀਂ ਕੀ ਪੁਜੀਸ਼ਨ ਆ, ਲੇਕਿਨ ਪਹਿਲਾਂ ਨਾਲੋਂ ਕਾਫੀ ਗਿਰਾਵਟ ਪੰਜਾਬ ਦੇ ਵਿੱਚ ਆਈ ਆ ਜੀ। ਚਾਲ ਸਾਹਿਬ
ਹਾਂਜੀ ਹਾਂਜੀ, ਇਸ ਤੋਂ ਅੱਗੇ ਚੱਲਦੇ ਤੇ ਅਮਰੀਕ ਭਾਜੀ, ਅੱਜ ਕੱਲ ਜਿੱਦਾਂ ਸਪਰਿੰਗ ਦਾ ਵੈਦਰ ਚੱਲ ਰਿਹਾ ਤੇ ਚਾਰ ਚਫੇਰੇ ਵੀ ਫੁੱਲਾਂ ਦੀ ਬਹਾਰ ਆ ਤੇ ਵਧੀਆ ਵਧੀਆ ਫੁੱਲ ਜਾਂ ਆਪਾਂ ਨੂੰ ਵੇਖਣ ਨੂੰ ਮਿਲਦੇ ਆ, ਤੇ ਤੁਸੀਂ ਵੀ ਸੈਰ ਕਰਨ ਜਾਂਦੇ ਹੋਗੇ ਬਾਹਰ, ਤੇ ਉਹਦਾ ਕੋਈ ਐਕਸਪੀਰੀਅੰਸ ਦੱਸੋ ਸਾਡੇ ਦਰਸ਼ਕਾਂ ਨਾਲ ਕਰੋ ਸਾਂਝਾ।
ਅਮਰੀਕ ਸੋਰੀ ਚਾਲ ਸਾਹਿਬ, ਪਹਿਲਾਂ ਅੱਜ ਕੀਤਾ ਸੀ ਐਕਸਪੀਰੀਅੰਸ ਕਿ ਮੈਂ ਤਾਂ ਪਹਿਲਾਂ ਤੋਂ ਹੀ ਸੈਰ ਨੂੰ ਜਾਂਦਾ, ਹਮੇਸ਼ਾ ਸੈਰ ਨੂੰ ਜਾਂਦਾ ਰਹਿੰਦਾ ਹੈ ਸਵੇਰੇ, ਤੇ ਕਾਫੀ ਲੋਕਾਂ ਨੂੰ ਮਿਲਣ ਦਾ ਮੌਕਾ ਵੀ ਮਿਲਦਾ, ਤੇ ਕੋਵਿਡ ਦੇ ਦੌਰਾਨ ਤਾਂ ਬਹੁਤ ਜ਼ਿਆਦਾ ਲੋਕ ਤਾਂ ਨਹੀਂ ਆਉਂਦੇ ਸੀ, ਲੇਕਿਨ ਫਿਰ ਵੀ ਆਪਣੇ ਆਪਣੇ ਚਿਹਰੇ ਢੱਕ ਕੇ ਆਉਂਦੇ ਹੁੰਦੇ ਸੀ, ਮਿਲਦੇ ਹੁੰਦੇ ਸੀ। ਅੱਜ ਵੀ ਗਏ ਹਾਂ ਤੇ ਬਾਹਰ ਕਾਫੀ ਜਿਹੜੇ ਫੁੱਲਾਂ ਤੇ ਬਹਾਰ ਆਈ ਉਹ ਫੁੱਲ ਖਿੜੇ ਵੀ ਆ, ਜਿਹੜੇ ਦਰਖਤ ਆ ਉਹਨਾਂ ਤੇ ਬਹੁਤ ਜ਼ਿਆਦਾ ਹਰਿਆਲੀ ਵੀ ਆ ਤੇ ਖਾਸ ਖਾਸ ਜਿਹੜੀ ਚੀਜ਼ ਅੱਜ ਸਵੇਰੇ ਸਵੇਰੇ ਦੇਖੀ ਆ ਨਾ ਜਿਹੜੇ ਪੰਛੀ ਆ ਉਹ ਇੱਧਰ ਉੱਧਰ ਬਹੁਤ ਦੌੜ ਰਹੇ ਸੀ ਅੱਜ ਇੱਕ ਉੱਥੇ ਚਿੱਟੇ ਰੰਗ ਦੇ ਪੰਛੀ ਸੀਗੇ ਤੇ ਉਹ ਮੈਨੂੰ ਲੱਗਦਾ ਸੀ ਉਹ ਤਾਂ ਜਿੱਦਾਂ ਕੋਈ ਇੱਥੇ ਦੇ ਆਸਟ੍ਰੇਲੀਆ ਅੰਗਰੇਜ਼ ਹੋਊਗੇ ਇੱਕ ਪੰਛੀ ਇੱਦਾਂ ਲਾਲ ਰੰਗ ਦੇ ਸੀ ਮੈਨੂੰ ਇਹਦਾ ਰੈੱਡ ਇੰਡੀਅਨ ਲੱਗੇ ਉਹ ਤੇ ਕਈਆਂ ਦੇ ਰੰਗ ਹੋਰ ਤਰ੍ਹਾਂ ਦੇ ਸੀ ਏਦਾਂ ਮੈਨੂੰ ਲੱਗਾ ਕਿ ਜਿੱਦਾਂ ਸਾਰਾ ਸਾਰਾ ਸੰਸਾਰ ਇਕੱਠਾ ਹੋਇਆ ਹੋਵੇ ਪੰਛੀਆਂ ਦੇ ਰੂਪ ਦੇ ਵਿੱਚ ਵੱਖ ਵੱਖ ਕਲਰਸ ਦੇ ਪੰਛੀ ਸੀਗੇ ਇੱਧਰ ਉੱਧਰ ਦੌੜ ਰਹੇ ਸੀ ਖੁਸ਼ੀਆਂ ਮਨਾ ਰਹੇ ਸੀ ਏਦਾਂ ਲੱਗਦਾ ਜਿੱਦਾਂ ਅੱਜ ਅਮਨਦੀਪ ਵਿਆਹ ਗਏ ਹੋ ਨਾ ਕੋਈ ਵਿਆਹ ਹੀ ਸੀਗਾ ਅੱਜ ਸਵੇਰੇ ਸਵੇਰੇ ਤੇ ਸਵੇਰੇ ਸਵੇਰੇ ਉਹ ਸਵੇਰ ਦੀ ਜਿਹੜੀ ਚਾਹ ਹੈ ਨਾ ਉਹ ਪੀ ਰਹੇ ਸੀ ਤੇ ਖੁਸ਼ੀਆਂ ਖੇਡੇ ਮਾਣਦੇ ਬਹੁਤ ਬਹੁਤ ਚੰਗਾ ਲੱਗਦਾ ਵੈਸੇ ਚਾਲ ਸਾਹਿਬ ਜਾ ਕੇ ਸਵੇਰੇ ਸਵੇਰੇ ਸਿਰਫ ਸੈਰ ਹੀ ਨਹੀਂ ਹੁੰਦੀ ਤੁਹਾਡੀ ਇੰਟਰੈਕਸ਼ਨ ਵੀ ਹੁੰਦੀ ਹੈ ਜਿੱਦਾਂ ਤੁਹਾਨੂੰ ਲੋਕ ਮਿਲਦੇ ਆ ਵੱਖ ਵੱਖ ਤਰ੍ਹਾਂ ਦੇ ਲੋਕ ਮਿਲਦੇ ਆ ਵੱਖ ਵੱਖ ਤਰ੍ਹਾਂ ਦੀਆਂ ਭਾਸ਼ਾਵਾਂ ਬੋਲਦੇ ਆ ਬੋਲੀਆਂ ਬੋਲਦੇ ਆ ਉੱਥੋਂ ਤੁਹਾਨੂੰ ਕਾਫੀ ਐਕਸਪੀਰੀਅੰਸ ਵੀ ਹੁੰਦਾ ਆ ਤੇ ਤੁਹਾਨੂੰ ਆਲਾ ਦੁਆਲਾ ਦੇਖਣ ਦਾ ਵੀ ਬਹੁਤ ਮੌਕਾ ਮਿਲਦਾ ਸੋਹਣਾ ਲੱਗਦਾ ਹੈ ਹਵਾ ਵੀ ਉਸ ਵੇਲੇ ਸ਼ੁੱਧ ਹੁੰਦੀ ਸਵੇਰ ਨੂੰ ਤੇ ਤੁਸੀਂ ਇੱਕ ਤਰ੍ਹਾਂ ਦਾ ਨਵਾਂ ਐਕਸਪੀਰੀਅੰਸ ਕਰਦੇ ਆ ਹਰ ਹਰ ਜਿਹੜਾ ਦਿਨ ਆ ਨਾ ਹਰ ਸਵੇਰ ਆਪਣੇ ਆਪ ਵਿੱਚ ਇੱਕ ਨਵਾਂ ਐਕਸਪੀਰੀਅੰਸ ਲੈ ਕੇ ਆਉਂਦੀ ਬਹੁਤ ਸੋਹਣਾ ਲੱਗਦਾ ਆ ਤੇ ਮੈਂ ਤਾਂ ਚਾਹੁੰਦਾ ਕਿ ਜਿੱਦਾਂ ਹੁਣ ਕਈ ਬਿਮਾਰੀਆਂ ਆ ਤਾਂ ਬਲੱਡ ਪ੍ਰੈਸ਼ਰ ਦੀ ਅੱਜ ਕੱਲ੍ਹ ਬਹੁਤ ਬਿਮਾਰੀ ਆ ਸ਼ੂਗਰ ਲੋਕਾਂ ਨੂੰ ਬਹੁਤ ਆ ਸਟ੍ਰੈਸ ਬਹੁਤ ਆ ਜੇ ਤੁਸੀਂ ਆਪਣਾ ਲਾਈਫ ਸਟਾਈਲ ਹੀ ਥੋੜ੍ਹਾ ਜਿਹਾ ਚੇਂਜ ਕਰ ਲਓ ਨਾ ਲਾਈਫ ਸਟਾਈਲ ਦੇ ਵਿੱਚ ਥੋੜ੍ਹੀ ਸਿੰਪਲੀਸਿਟੀ ਲੈ ਆਓ ਜਾਂ ਖੁਰਾਕ ਚੇਂਜ ਕਰ ਲਓ ਇਹਦੇ ਨਾਲ ਕਾਫੀ ਬਿਮਾਰੀਆਂ ਜਿਹੜੀਆਂ ਉਹ ਹੱਲ ਹੋਣੀਆਂ ਚਾਲ ਸਾਹਿਬ ਸ਼ਾਇਦ ਤੁਸੀਂ ਮੇਰੀ ਗੱਲ ਦੇ ਨਾਲ ਸਹਿਮਤ ਹੋਵੋਗੇ ਮੇਰੀ ਆਪਣੀ ਗੱਲ ਨਹੀਂ ਸੁਣੀ ਸੁਣਾਈ ਹੈ ਕਿ ਹਰ ਬਿਮਾਰੀ ਜਿਹੜੀ ਆ ਰਸੋਈ ਤੋਂ ਸ਼ੁਰੂ ਹੁੰਦੀ ਹੈ ਤੇ ਰਸੋਈ ਵਿੱਚ ਹੀ ਖਤਮ ਹੁੰਦੀ ਹੈ ਸਹਿਮਤ ਕਰਦੇ ਮੇਰੀ ਗੱਲ ਨਾਲ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਪਣਾ ਖਾਣ ਪਾਣ ਤੇ ਐਕਸਰਸਾਈਜ਼ ਜਿੱਦਾਂ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਦੱਸੀਆਂ ਹੀ ਆ ਕਿ ਜਿਹੜੀਆਂ ਆਪਣੀਆਂ ਲਾਈਫ ਸਟਾਈਲ ਚੋਇਸਿਸ ਆ ਜਿੱਦਾਂ ਆਪਣੀਆਂ ਖਾਣ ਪੀਣ ਦੀਆਂ ਤੇ ਉੱਠਣ ਬਹਿਣ ਦੀਆਂ ਉਹਦੇ ਨਾਲ ਹੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰ ਸਕਦੇ ਹਾਂ ਸੋ ਮੈਂ ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਤੇ ਇਸ ਤੋਂ ਇਲਾਵਾ ਭਾਜੀ ਜਿੱਦਾਂ ਹੁਣ ਇਹ ਲੋਕਡਾਊਨ ਖੁੱਲ ਰਿਹਾ ਵਾ ਤੇ ਉਦਾਂ ਇੱਕ ਗੱਲ ਇਹ ਵੀ ਚੰਗੀ ਦੇਖਣ ਨੂੰ ਮਿਲੀ ਜਿੱਦਾਂ ਸਕੂਲ ਵੀ ਹੁਣ ਖੁੱਲ ਰਹੇ ਆ ਤੇ ਬੱਚਿਆਂ ਚ ਵੀ ਬੜਾ ਚਾਅ ਪਾਇਆ ਜਾ ਰਿਹਾ ਜਿੱਦਾਂ ਹਿਊਮਨ ਬਿਹੇਵੀਅਰ ਆ ਵੀ ਜਿੱਦਾਂ ਆਪਾਂ ਜ਼ਿਆਦਾ ਦੇਰ ਜੇ ਕਿਸੇ ਨੂੰ ਬੰਦ ਰੱਖੀਏ ਤੇ ਜਦੋਂ ਫਿਰ ਬਾਹਰ ਨਿਕਲਣ ਦਾ ਜਿਹੜਾ ਇੱਕ ਚਾਅ ਹੁੰਦਾ ਬੰਦੇ ਦੇ ਮਨ ਦੇ ਵਿੱਚ ਈਵਨ ਕਿ ਵੱਡਿਆਂ ਦੇ ਵਿੱਚ ਵੀ ਤੇ ਬੱਚਿਆਂ ਦੇ ਵਿੱਚ ਵੀ ਬਹੁਤ ਚਾਅ ਵਾ ਵਾਪਸ ਜਾਣ ਦਾ ਤੇ ਤੁਸੀਂ ਵੀ ਹੁਣ ਜੋਬ ਤੇ ਵਾਪਸ ਜਾਣਾ ਵਾ ਲੰਬੀ ਦੇਖ ਤੋਂ ਬਾਅਦ ਤੇ ਕੀ ਵਿਚਾਰ ਹੈ ਤੁਹਾਡੇ ਇਹਦੇ ਬਾਰੇ ਉਹ ਵੀ ਦੱਸੋ ਜੀ
ਚਾਲ ਸਾਹਿਬ ਬਹੁਤ ਵਧੀਆ ਤੁਸੀਂ ਗੱਲ ਕੀਤੀ ਜਿੱਦਾਂ ਨਾ ਬੱਚਿਆਂ ਨੂੰ ਪਹਿਲਾਂ ਏਦਾਂ ਹੁੰਦੀ ਵੀ ਉਹ ਸਕੂਲ ਨੂੰ ਜਾਣਾ ਨੀ ਚਾਹੁੰਦੇ ਹੁੰਦੇ ਸੀ ਜਾਂ ਸਾਡੇ ਜ਼ਮਾਨੇ ਦੀ ਗੱਲ ਇੱਥੇ ਵੀ ਕਈ ਵਾਰੀ ਜਿਹੜੇ ਬੱਚੇ ਘਰੇ ਰਹਿਣਾ ਜ਼ਿਆਦਾ ਪਸੰਦ ਕਰਦੇ ਸੀ ਹੁਣ ਇੰਨੇ ਘਰ ਰਹਿ ਚੁੱਕੇ ਆ ਇੰਨੇ ਘਰ ਰਹਿ ਚੁੱਕੇ ਆ ਕਿ ਉਹਨਾਂ ਨੂੰ ਕੰਮ ਵੀ ਥੋੜ੍ਹਾ ਜਿਹਾ ਜ਼ਿਆਦਾ ਕਰਨਾ ਪੈਂਦਾ ਜਿਸ ਵੇਲੇ ਆਨਲਾਈਨ ਸਟੱਡੀਜ਼ ਹੁੰਦੀਆਂ ਨਾ ਉਹ ਸਕਿੱਪ ਨਹੀਂ ਕਰ ਸਕਦੇ ਚੀਜ਼ ਜਿਹੜੀ ਅਸੈਸਮੈਂਟ ਟਾਸਕ ਉਹਨਾਂ ਨੇ ਜਮ੍ਹਾਂ ਕਰਾਉਣੀ ਹੁੰਦੀ ਆ ਜਾਂ ਉਹਨਾਂ ਨੂੰ ਜਿਹੜਾ ਹੋਮਵਰਕ ਸਪਲਾਈ ਕੀਤਾ ਜਾਂਦਾ ਡਿਲੀਵਰ ਕੀਤਾ ਜਾਂਦਾ ਉਹ ਰਿਕਾਰਡ ਦੇ ਵਿੱਚ ਆਉਂਦਾ ਆਨਲਾਈਨ ਰਿਕਾਰਡ ਵਿੱਚ ਆਉਂਦਾ ਕਿਹੜੇ ਨਿਆਣੇ ਨੇ ਜਿਹੜਾ ਤੁਸੀਂ ਹੋਮਵਰਕ ਦਿੱਤਾ ਉਹ ਕੀਤਾ ਨਹੀਂ ਕਿਹੜਾ ਮਾਰਕ ਨਹੀਂ ਹੋਇਆ ਕਿਹੜੀ ਅਸੈਸਮੈਂਟ ਟਾਸਕ ਗਈ ਨਹੀਂ ਹੈ ਸਾਰਾ ਆਨਲਾਈਨ ਕਲੀਅਰੈਂਸ ਉਹ ਜਿੱਦਾਂ ਕ੍ਰਿਸਟਲ ਕਲੀਅਰੈਂਸ ਇਹ ਹੁੰਦਾ ਹੈ ਕਿ ਉਹ ਸਭ ਪਤਾ ਹੁੰਦਾ ਟੀਚਰ ਨੂੰ ਜਾਂ ਡੈਪਟੀ ਪ੍ਰਿੰਸੀਪਲ ਨੂੰ ਜਾਂ ਸੋ ਜਿੰਨੇ ਵੀ ਹੋਰ ਜਿਹੜੇ ਟੀਚਰ ਹੁੰਦੇ ਜਿਹੜੇ ਲੁੱਕ ਆਫਟਰ ਸਟੂਡੈਂਟ ਨੂੰ ਕਰਦੇ ਆ ਤੇ ਉਹਦੇ ਨਾਲ ਸਟੂਡੈਂਟ ਵੀ ਅੱਕ ਜਾਂਦੇ ਕਈ ਵਾਰ ਕੰਮ ਕਰ ਕਰਕੇ ਇੰਨਾ ਕੰਮ ਕਰ ਉਹਨਾਂ ਨੂੰ ਇੱਥੇ ਕਰਨਾ ਪੈਂਦਾ ਸਾਰਾ ਜਵਾਬ ਦੇਣੇ ਪੈਂਦੇ ਆ ਉਹਨਾਂ ਨੂੰ ਤੇ ਉਹ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜੇ ਸਕੂਲ ਜਲਦੀ ਤੋਂ ਜਲਦੀ ਖੋਲਣ ਫੇਸ ਟੂ ਫੇਸ ਇੰਟਰੈਕਸ਼ਨ ਹੋਵੇ ਉਹ ਫਿਰ ਉੱਥੇ ਉਹਨਾਂ ਨੂੰ ਸਕਿੱਪ ਕਰਨ ਦੇ ਬੜੇ ਚਾਂਸਿਸ ਹੁੰਦੇ ਆ ਕੰਮ ਨੂੰ ਕਿ ਉਹਨਾਂ ਨੂੰ ਐਸ਼ ਕਰਨ ਦੀ ਵੀ ਥੋੜ੍ਹੀ ਜਿਹੀ ਜਿੱਦਾਂ ਮਸਤੀ ਕਰਨ ਦੀ ਵੀ ਜੇ ਜ਼ਿਆਦਾ ਮਿਲ ਜਾਂਦੀ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਆ ਜਾ ਕੇ ਉਹ ਕਲਾਸਾਂ ਦੇ ਵਿੱਚ ਜਾਂ ਪਲੇ ਗਰਾਊਂਡ ਵਿੱਚ ਖੇਡਦੇ ਆ ਖੇਡਾਂ ਤਾਂ ਖੈਰ ਨਹੀਂ ਸ਼ੁਰੂ ਹੋ ਗਈਆਂ ਹਾਲੇ ਤੇ ਕਲਾਸ ਵਿੱਚ ਜਾ ਕੇ ਪੜ੍ਹਾਈ ਜ਼ਰੂਰ ਸ਼ੁਰੂ ਹੋ ਜੂਗੀ ਇੰਟਰੈਕਸ਼ਨ ਜ਼ਰੂਰ ਸ਼ੁਰੂ ਹੋ ਜੂਗੀ ਪਲੇ ਗਰਾਊਂਡ ਵਿੱਚ ਉਹ ਜਾ ਸਕਦੇ ਆ ਬੈਠ ਸਕਦੇ ਆ ਰੀਸੈਸ ਵਿੱਚ ਜਾ ਕੇ ਉਹ ਆਰਾਮ ਕਰਦੇ ਆ ਜਾਂ ਇੰਟਰੈਕਟ ਕਰਦੇ ਆ ਗੱਲਾਂ ਕਰਦੇ ਇੱਕ ਦੂਜੇ ਨਾਲ ਪਹਿਲਾਂ ਸਵੇਰੇ ਚਲ ਜਾਂਦੇ ਸਕੂਲ ਇੱਕ ਘੰਟਾ ਪਹਿਲਾਂ ਹੀ ਉੱਥੇ ਜਾ ਕੇ ਖੇਡਦੇ ਆ ਗੇਂਦਾਂ ਜਿੱਦਾਂ ਫੁੱਟਬਾਲ ਖੇਡਦੇ ਆ ਕ੍ਰਿਕਟ ਖੇਡਦੇ ਆ ਜਾਂ ਹੋਰ ਜਿੰਨੀਆਂ ਵੀ ਗੇਮਸ ਹੁੰਦੀਆਂ ਸਵੇਰੇ ਸਵੇਰੇ ਜੇ ਤੁਸੀਂ ਘੰਟਾ ਪਹਿਲਾਂ ਸਕੂਲ ਨੂੰ ਜਾਂਦੇ ਆ ਤਾਂ ਤੁਹਾਨੂੰ ਆਪਣਾ ਬਚਪਨ ਹੀ ਯਾਦ ਆ ਜਾਂਦਾ ਜਿੱਦਾਂ ਬੱਚੇ ਖੇਡਦੇ ਆ ਕਿਹਾ ਜਾਂਦਾ ਕਿ ਇਲੈਕਟ੍ਰੋਨਿਕ ਡਿਵਾਈਸਿਸ ਨਾਲ ਖੇਡਦੇ ਆ ਪਹਿਲਾਂ ਸ਼ੁਰੂ ਵਿੱਚ ਚਾਲ ਸਾਹਿਬ ਉਹ ਇਲੈਕਟ੍ਰੋਨਿਕ ਡਿਵਾਈਸਿਸ ਨਾਲ ਜ਼ਿਆਦਾ ਫੋਨ 'ਤੇ ਹੁੰਦੇ ਸੀ ਲੇਕਿਨ ਪਿਛਲੇ ਕੁਛ ਮਹੀਨਿਆਂ ਜਾਂ ਪਿਛਲੇ ਕੁਛ ਸਾਲਾਂ 'ਚ ਦੇਖਿਆ ਗਿਆ ਆ ਕਿ ਬਹੁਤ ਘੱਟ ਸਟੂਡੈਂਟ ਮੋਬਾਈਲ ਫੋਨ ਤੇ ਹੁੰਦੇ ਆ, ਉਹ ਜਿਹੜੀਆਂ ਟ੍ਰੈਡੀਸ਼ਨਲ ਗੇਮ ਆ ਉਹੀ ਖੇਡਦੇ ਆ। ਹੁਣ ਬਿਲਕੁਲ ਉਹਨਾਂ ਦੇ ਵਿੱਚ ਚਾਅ ਆ ਕਿ ਉਹ ਸਕੂਲ ਨੂੰ ਵਾਪਸ ਜਾਣ, ਉੱਥੇ ਜਾ ਕੇ ਆਪਣੇ ਦੋਸਤਾਂ ਨੂੰ ਮਿਲਣ, ਖੇਡਾਂ ਖੇਡਣ, ਪੜ੍ਹਾਈ ਵੀ ਕਰਨ, ਤੇ ਉਹ ਅੱਕ ਗਏ। ਉਹ ਏਦਾਂ ਹੀ ਅਮਨ ਦੇ ਸੋਰੀ ਚਾਲ ਸਾਹਿਬ ਜਿਹੜੇ ਟੀਚਰ ਆ ਨਾ, ਉਹ ਵੀ ਘਰ ਬੈਠੇ ਪੜ੍ਹਾ ਪੜ੍ਹਾ ਕੇ ਅੱਕ ਗਏ। ਉਹ ਵੀ ਸਕੂਲ ਜਾਣਾ ਚਾਹੁੰਦੇ ਆ, ਆਪਣੇ ਕਲੀਗਸ ਨੂੰ ਮਿਲਣਾ ਚਾਹੁੰਦੇ ਆ, ਆਪਣੇ ਸਟੂਡੈਂਟਸ ਨੂੰ ਮਿਲਣਾ ਚਾਹੁੰਦੇ ਆ, ਇੱਕ ਤਰ੍ਹਾਂ ਦੇ ਨਾਲ ਘਰ ਦੇ ਵਾਤਾਵਰਣ ਤੋਂ ਹਟ ਕੇ ਇੱਕ ਨਵੇਂ ਵਾਤਾਵਰਣ ਵਿੱਚ ਜਾ ਕੇ। ਕਿਉਂਕਿ ਜਿਸ ਵੇਲੇ ਆਨਲਾਈਨ ਪੜ੍ਹਾਈ ਹੁੰਦੀ ਆ, ਤੁਹਾਨੂੰ ਮਿਹਨਤ ਬੜੀ ਕਰਨੀ ਪੈਂਦੀ ਆ, ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਕਰੀਨ ਤੇ ਬੈਠੇ ਰਹਿਣਾ ਪੈਂਦਾ, ਇੰਟਰੈਕਸ਼ਨ ਤੁਹਾਡੀ ਬਹੁਤ ਘੱਟ ਹੁੰਦੀ ਹੈ, ਬੋਰੀਅਤ ਬਹੁਤ ਹੁੰਦੀ ਆ। ਤੇ ਮੇਰੇ ਖਿਆਲ ਦੇ ਵਿੱਚ ਚਾਲ ਸਾਹਿਬ ਜਿਹੜੇ ਬਹੁਤ ਸਟੂਡੈਂਟ ਤੇ ਜਿਹੜੇ ਟੀਚਰ ਆ, ਇਸ ਵੇਲੇ ਦੋਏ ਅੱਕੇ ਪਏ ਆ, ਹਾਲੇ ਦੋ ਤਿੰਨ ਵੀਕ ਤਾਂ ਖੈਰ ਘਰਾਂ ਵਿੱਚ ਰਹੂਗੇ, 25 ਤਰੀਕ ਤੋਂ ਵਾਪਸ ਸਕੂਲ ਜਿਸ ਵੇਲੇ ਖੁੱਲੂਗੇ, ਫਿਰ ਉਹ ਸਕੂਲ ਜਾ ਕੇ ਥੋੜਾ ਰਾਹਤ ਮਹਿਸੂਸ ਕਰੂਗੇ। ਤੁਸੀਂ ਵੀ ਇੰਟਰੈਕਸ਼ਨ ਕੀਤੀ ਹੋਊਗੀ ਬੱਚਿਆਂ ਦੇ ਨਾਲ ਜਾਂ ਉਹਨਾਂ ਦੇ ਮਾਪਿਆਂ ਦੇ ਨਾਲ, ਕੀ ਪੋਜੀਸ਼ਨ ਤੁਹਾਡੇ ਖਿਆਲ ਦੇ ਵਿੱਚ, ਕੀ ਪੋਜੀਸ਼ਨ ਹੈ ਇਸ ਵੇਲੇ ਬੱਚਿਆਂ ਦੀ ਜਾਂ ਮਾਪਿਆਂ ਦੀ ਹੈ?
ਹਾਂਜੀ ਭਾਜੀ, ਸਾਰੇ ਪੇਰੈਂਟਸ ਤੇ ਬੱਚੇ ਜਿੱਦਾਂ ਜੋ ਵੇਖਿਆ ਗਿਆ ਰੁਝਾਨ, ਸਾਰੇ ਬੜੇ ਖੁਸ਼ ਆ ਤੇ ਸਾਰੇ ਵਾਪਸ ਜਾਣ ਤੇ ਪੇਰੈਂਟਸ ਵੀ ਬੱਚਿਆਂ ਨੂੰ ਭੇਜਣ ਦੇ ਵਿੱਚ ਤੇ ਬੱਚੇ ਵੀ ਵਾਪਸ ਜਾਣ ਲਈ ਬਹੁਤ ਕਾਹਲੇ ਆ, ਤੇ ਲੱਗਦਾ ਕਿ ਸਾਰਿਆਂ ਦਾ ਵਧੀਆ ਐਕਸਪੀਰੀਅੰਸ ਰਹੇਗਾ। ਭਾਜੀ ਤੁਹਾਡਾ ਜਿੱਦਾਂ ਵਾਹਵਾ ਲੰਮੇ ਤੇਰੇ ਚਿਰ ਦਾ ਟੀਚਿੰਗ ਦਾ ਐਕਸਪੀਰੀਅੰਸ ਹੈਗਾ ਵਾ, ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰੋ ਕਿ ਜਿਹੜੇ ਇੰਡੀਆ ਦੇ ਟੀਚਰ ਤੇ ਇੱਥੋਂ ਦੇ ਟੀਚਰ ਤੇ ਤੁਸੀਂ ਕੀ ਮਿਸ ਕਰਦੇ ਆ, ਜਿੱਦਾਂ ਉੱਥੇ ਤੇ ਭੈਣ ਦੀਆਂ ਕਈ ਵਾਰੀ ਟਾਈਮ ਲੱਗੇ ਤੇ ਵਿੱਚ ਵਿਚਾਰੇ ਸਵਾਟਰ ਵੀ ਬੁਣ ਲੈਂਦੀਆਂ ਜਾਂ ਕੋਟੀ ਵੀ ਬਣਾ ਲੈਂਦੀਆਂ, ਤੇ ਉੱਥੋਂ ਦੀ ਟੀਚਿੰਗ ਤੇ ਇੱਥੋਂ ਦੀ ਟੀਚਿੰਗ ਵੀ ਤੁਸੀਂ ਕੀ ਮਿਸ ਕਰਦੇ ਆ?
ਚਲ ਸਾਹਿਬ, ਮੈਨੂੰ ਤਾਂ ਲੱਗਦਾ ਨੀ ਕਿ ਕੋਈ ਵੀ ਚੀਜ਼ ਮਿਸ ਕੀਤੀ, ਬਿਲਕੁਲ ਉਸੇ ਤਰ੍ਹਾਂ ਦੀ ਪੜ੍ਹਾਈ ਆ, ਉਸੇ ਤਰ੍ਹਾਂ ਦਾ ਜਿਹੜੀ ਟੀਚਿੰਗ ਆ ਨਾ, ਇਹ ਸਿਰਫ ਤੁਸੀਂ ਇਨਫੋਰਮੇਸ਼ਨ ਨੂੰ ਡਿਲੀਵਰ ਕਰਨਾ ਹੁੰਦਾ, ਇੱਕ ਸੋਰਸ ਤੋਂ ਦੂਜੇ ਸੋਰਸ ਨੂੰ ਇਨਫੋਰਮੇਸ਼ਨ ਡਿਲੀਵਰ ਹੁੰਦੀ ਆ, ਜਿਹਦਾ ਟੀਚਰ ਸੋਰਸ ਆ, ਤੇ ਜਿਹੜੇ ਟੀਚਰ ਜਿੱਦਾਂ ਟੀਚਰ ਨੇ ਇਨਫੋਰਮੇਸ਼ਨ ਅੱਗੇ ਡਿਵੈਂਡ ਕਰਨੀ ਹੁੰਦੀ, ਡਿਲੀਵਰ ਕਰਨੀ ਹੁੰਦੀ ਸਟੂਡੈਂਟ ਨੂੰ, ਲੇਕਿਨ ਢੰਗ ਜਿਹੜੇ ਵੱਖਰੇ ਆ ਕਿ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਸਹੂਲਤਾਂ ਆ, ਐਡਵਾਂਸ ਟੈਕਨੋਲੋਜੀਜ਼ ਆ, ਇੱਥੇ ਫਰੀਡਮ ਨਿਆਣਿਆਂ ਨੂੰ ਜ਼ਿਆਦਾ ਆ ਕਿ ਕੁਐਸਚਨ ਬਹੁਤ ਜ਼ਿਆਦਾ ਕਰਦੇ ਆ, ਉਹਨਾਂ ਨੂੰ ਜ਼ਿਆਦਾ ਇੰਟਰੈਕਟ ਰੱਖਣਾ ਪੈਂਦਾ, ਉਹਨਾਂ ਤੋਂ ਜ਼ਿਆਦਾ ਕੰਮ ਕਰਾਉਣਾ ਪੈਂਦਾ ਕਲਾਸ ਦੇ ਵਿੱਚ, ਜਿਹੜਾ ਟੀਚਰ ਆ ਉਹਨੂੰ ਸਪਲਾਈ ਮਟੀਰੀਅਲ ਕਰਕੇ ਫਿਰ ਉਹ ਸੁਪਰਵੀਜ਼ਨ ਕਰਨੀ ਪੈਂਦੀ ਉਹਨਾਂ ਦੀ। ਲੇਕਿਨ ਇੰਡੀਆ ਦੇ ਵਿੱਚ ਜਿਹੜਾ ਟ੍ਰੈਡੀਸ਼ਨਲ ਮੈਥਡ ਹੁੰਦੇ ਸੀ ਪਹਿਲਾਂ, ਹੁਣ ਤਾਂ ਕਾਫ਼ੀ ਚੇਂਜ ਆ ਗਈ ਹੈ ਕਿ ਟੀਚਰ ਸੈਂਟਰਡ ਜ਼ਿਆਦਾ ਸਟੱਡੀ ਹੁੰਦੀ, ਕਿ ਟੀਚਰ ਹੀ ਕਲਾਸ ਦੇ ਅੱਗੇ ਖੜ੍ਹੇ ਹੋ ਕੇ ਬੋਲਦਾ ਰਹਿੰਦਾ ਹੁੰਦਾ ਸੀ, ਸਟੂਡੈਂਟ ਬਹੁਤ ਘੱਟ ਇੰਟਰੈਕਸ਼ਨ ਕਰਦੇ ਹੁੰਦੇ ਸੀ। ਇੱਕ ਧਾਰਨਾ ਇਹ ਵੀ ਹੁੰਦੀ ਸੀ ਇੰਡੀਆ ਦੇ ਵਿੱਚ, ਜਿਹੜਾ ਟੀਚਰ ਉਹਨੂੰ ਸਭ ਕੁਛ ਆਉਂਦਾ ਆ ਕਿ ਉਹਨੂੰ ਸਭ ਕੁਛ ਪਤਾ ਹੋਣਾ ਚਾਹੀਦਾ, ਲੇਕਿਨ ਮੈਂ ਇੱਥੇ ਮਹਿਸੂਸ ਕੀਤਾ ਜਿਹੜਾ ਇੱਥੇ ਦਾ ਸਟੂਡੈਂਟ ਆ ਉਹ ਐਕਸਪੈਕਟ ਨਹੀਂ ਕਰਦਾ ਕਿ ਜਿਹੜਾ ਟੀਚਰ ਨੂੰ ਸਭ ਕੁਛ ਆਉਣਾ, ਉਹ ਸਬਜੈਕਟ ਦਾ ਸਭ ਕੁਛ ਆਉਂਦਾ ਹੋਊਗਾ, ਕਿਉਂਕਿ ਉਹ ਐਵਰੀਬਾਡੀ ਜਾਂ ਲਰਨਿੰਗ ਪ੍ਰੋਸੈਸ ਦੇ ਵਿੱਚ ਵੀ ਹੁੰਦਾ, ਜਿਸ ਵੇਲੇ ਕੋਈ ਕੁਐਸਚਨ ਵੀ ਤੁਹਾਨੂੰ ਕੋਈ ਕਰਦਾ ਹੈ ਨਾ ਕਲਾਸਰੂਮ ਦੀ ਸਿਚੁਏਸ਼ਨ ਦੇ ਵਿੱਚ, ਅਗਰ ਤੁਹਾਨੂੰ ਉਹਦਾ ਜਵਾਬ ਨਹੀਂ ਪਤਾ ਤਾਂ ਇੰਡੀਆ 'ਚ ਤਾਂ ਖਿੱਲੀ ਉੱਡ ਜਾਂਦੀ ਹੈ ਕਿ ਟੀਚਰ ਨੂੰ ਕੁਛ ਨਹੀਂ ਆਉਂਦਾ। ਇੱਥੇ ਤੁਸੀਂ ਕਹਿ ਸਕਦੇ ਹਾਂ ਵੀ ਮੈਂ ਇਹਦੀ ਰੀਸਰਚ ਕਰਕੇ ਕੱਲ ਨੂੰ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਦੇ ਵਿੱਚ ਦੱਸੂਗਾ, ਤਾਂ ਉਹ ਐਕਸੈਪਟ ਵੀ ਕਰਦੇ ਆ। ਤੇ ਵੈਸੇ ਤਾਂ ਬੇਸਿਕਲੀ ਜੇ ਤੁਸੀਂ ਇਹਦਾ ਸਵਾਲ, ਇਹਦਾ ਜਵਾਬ ਤਾਂ ਇਹੀ ਆ ਕਿ ਟੀਚਿੰਗ ਦੇ ਵਿੱਚ ਇੰਡੀਆ ਦੇ ਵਿੱਚ ਇੱਥੇ ਦੇ ਟੀਚਰ ਵਿੱਚ ਕੋਈ ਖਾਸ ਫਰਕ ਨਹੀਂ ਹੈ, ਮੋਰ ਔਰ ਲੈਸ ਸਿਮਿਲਰ ਆ। ਜਿੱਥੋਂ ਤੱਕ ਤੁਸੀਂ ਸਵੈਟਰ ਬੁਣਨ ਦੀ ਗੱਲ ਕੀਤੀ ਆ, ਇਹ ਇੱਥੇ ਕਾਫੀ ਫਰਕ ਆ ਕਿ ਚਾਲ ਸਾਹਿਬ ਜਿਸ ਵੇਲੇ ਤੁਸੀਂ ਆਸਟ੍ਰੇਲੀਆ ਦੇ ਸਕੂਲਾਂ ਵਿੱਚ ਪੜ੍ਹਾਉਂਦੇ ਆ, ਤੁਹਾਡੀ ਰਿਸਪੋਂਸੀਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ, ਤੁਸੀਂ ਆਪਣੀ ਜਿਹੜੀ ਆਪਣੀ ਜੋਬ ਤੋਂ ਕਤਾਹੀ ਨਹੀਂ ਕਰ ਸਕਦੇ। ਜੇ ਤੁਸੀਂ ਜੋਬ ਤੋਂ ਕਤਾਹੀ ਕਰਦੇ ਆ ਤਾਂ ਤੁਸੀਂ ਕਿਸੇ ਨਾ ਕਿਸੇ ਮੁਸੀਬਤ ਵਿੱਚ ਆਪਣੇ ਆਪ ਨੂੰ ਪਾਓਗੇ। ਇੱਥੇ ਕਾਨੂੰਨ ਬਹੁਤ ਆ, ਰਿਸਟ੍ਰਿਕਸ਼ਨਸ ਬਹੁਤ ਆ, ਇੱਥੇ ਲਾਅ ਬਹੁਤ ਸਖਤ ਆ, ਇੱਥੇ ਤੁਹਾਨੂੰ ਕੇਅਰ ਕਰਨੀ ਪੈਂਦੀ ਹੈ, ਚਾਹੇ ਕੋਈ ਮਾਹੌਲ ਦੇ ਵਿੱਚ ਵੀ ਤੁਹਾਨੂੰ ਗੱਲ ਕਵੇ ਉਹਦਾ ਵੀ ਤੁਹਾਨੂੰ ਚੰਗੀ ਤਰ੍ਹਾਂ ਜਵਾਬ ਦੇਣਾ ਪੈਂਦਾ, ਤੁਸੀਂ ਕੋਈ ਗਲਤੀ ਕਰ ਨਹੀਂ ਸਕਦੇ ਇੱਥੇ ਸਟੂਡੈਂਟ ਦੇ ਪ੍ਰਤੀ, ਕਿਉਂਕਿ ਤੁਹਾਡੀ ਜਿਹੜੀ ਡਿਊਟੀ ਆਫ ਕੇਅਰ ਆ ਉਹ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ। ਇੱਥੇ ਫਰਕ ਤਾਂ ਹੈਗਾ ਆ, ਪਰ ਜੇ ਤੁਸੀਂ ਡਿਲੀਵਰੀ ਆਫ ਲੈਸਨਸ ਨੂੰ ਜਾਂ ਨੌਲੇਜ ਨੂੰ ਦੇਣ ਦੀ, ਉਹ ਸਾਰੇ ਉੱਥੇ ਵੀ ਇੱਦਾਂ ਹੀ ਆ ਤਾਂ ਇੱਥੇ ਵੀ ਸੇਮ ਹੀ ਆ।
ਓਕੇ, ਮਿਹਰਬਾਨੀ ਅਮਰੀਕਾ ਜੀ। ਤੇ ਇਸ ਤੋਂ ਇਲਾਵਾ ਮੇਰੀ ਭਾਜੀ ਖਬਰ ਆ ਰਹੀ ਹੈ ਕਿ ਭਾਰਤ ਏਸ਼ੀਆ ਦੀ ਪਹਿਲੀ ਉੱਡਣ ਵਾਲੀ ਕਾਰ ਲੈ ਕੇ ਆ ਰਿਹਾ ਜੀ, ਤੇ ਇਹਦੇ ਤੇ ਕੋਈ ਡਰਾਈਵਰ ਨਹੀਂ ਹੋਏਗਾ, ਡਰੋਨ ਦੀ ਤਰ੍ਹਾਂ ਹੋਊਗੀ। ਤੇ 2 ਸਾਲ ਬਾਅਦ ਆਏਗੀ, 2 ਬੰਦੇ ਇਹਦੇ ਵਿੱਚ ਬੈਠ ਸਕਦੇ ਆ ਜੀ, ਤੇ ਇਹਦੀ ਕੀਮਤ ਉਹਨਾਂ ਨੇ ਕਿਹਾ ਵੀ 4-5 ਕਰੋੜ ਹੋਏਗੀ, ਤੇ ਇਹ ਤੁਹਾਡੀ ਛੱਤ ਦੇ ਉੱਤੇ, ਘਰ ਦੀ ਛੱਤ ਦੇ ਉੱਤੇ ਹੀ ਉੱਤਰ ਜਾਇਆ ਕਰੇਗੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ?
ਚਾਲ ਸਾਹਿਬ, ਪੰਜਾਬ ਤਾਂ ਪਹਿਲਾਂ ਹੀ ਉੱਡਣਾ ਪੰਜਾਬ ਬਣਿਆ, ਇੱਕ ਪਿਕਚਰ ਵੀ ਆਈ ਸੀ, ਲੋਕ ਤਾਂ ਪਹਿਲਾਂ ਇੱਥੇ ਉੱਡਦੇ ਫਿਰਦੇ ਆ। ਜਿੱਦਾਂ ਇੱਕ ਜੇ ਤੁਸੀਂ ਦੇਖਿਓ ਨਾ, ਜਿਸ ਵੇਲੇ ਫਲਾਈਟਾਂ ਚੱਲਦੀਆਂ ਹੁੰਦੀਆਂ, ਨਾਰਮਲ ਸਿਚੁਏਸ਼ਨ ਹੁੰਦੀ ਆ ਕੋਵਿਡ ਤੋਂ ਬਾਅਦ, ਅੱਧਾ ਪੰਜਾਬ ਤਾਂ ਫਲਾਈਟਾਂ ਦੇ ਵਿੱਚ ਸਫ਼ਰ ਹੀ ਕਰ ਰਿਹਾ ਹੁੰਦਾ, ਕਿਉਂਕਿ ਇੰਨੇ ਲੋਕ ਬਾਹਰ ਨੂੰ ਜਾਂਦੇ ਆ। ਜੇ ਤੁਸੀਂ ਐਵਰੇਜ ਕੱਢ ਕੇ ਦੇਖੋ ਨਾ, ਕੈਨੇਡਾ ਨੂੰ ਫਲਾਈਟਾਂ ਜਾਂਦੀਆਂ, ਇੰਗਲੈਂਡ ਨੂੰ ਫਲਾਈਟਾਂ ਜਾਂਦੀਆਂ, ਅਮੈਰੀਕਾ ਨੂੰ, ਆਸਟ੍ਰੇਲੀਆ ਨੂੰ, ਇੱਧਰ ਉੱਧਰ ਸਾਰੇ, ਅੱਧੇ ਤੋਂ ਜ਼ਿਆਦਾ ਪੰਜਾਬ ਤਾਂ ਮੈਨੂੰ ਲੱਗਦਾ ਫਲਾਈਟਾਂ ਦੇ ਵਿੱਚ ਹੀ ਹੁੰਦਾ ਹਰੇਕ ਦਿਨ। ਤੇ ਜੇ ਤੁਸੀਂ ਕਾਰਾਂ ਆ ਵੀ ਗਈਆਂ ਉੱਥੇ, ਤੇ ਬਹੁਤਾ ਫਰਕ ਪੈਣ ਵਾਲੀ ਉਦਾ ਆਉਂਦੀ, ਸੋਰੀ ਚਾਲ ਸਾਹਿਬ, ਗੱਲ ਹੈ ਨਹੀਂ ਹੈ, ਕਿਉਂਕਿ ਇਹ ਜਿਹੜੀਆਂ ਕਾਰਾਂ ਹੈ ਨਾ, ਉਹ ਬੜੀਆਂ ਮਹਿੰਗੀਆਂ ਹੋ ਗਈਆਂ ਤੇ ਵਾਇਬਲ ਵੀ ਨਹੀਂ ਹੋ ਗਈਆਂ, ਕਿਉਂਕਿ ਕਾਰ ਦਾ ਮੰਤਵ ਇਹ ਹੁੰਦਾ ਕਿ ਤੁਸੀਂ ਇੱਕ ਥਾਂ ਤੋਂ ਦੂਜੇ ਥਾਂ ਜਾਣਾ ਆ, ਤੁਸੀਂ ਇੰਜੋਏ ਵੀ ਕਰਨਾ ਆ, ਥੋੜਾ ਟਾਈਮ ਵੀ ਲੱਗਣਾ ਚਾਹੀਦਾ। ਤੇ ਜੇ ਤੁਸੀਂ ਫਲਾਈ ਕਰਕੇ ਇੱਕ ਦੂਜੇ ਥਾਂ ਤੇ ਜਾਓਗੇ, ਮੇਰੇ ਖਿਆਲ ਚ ਜ਼ਿਆਦਾ ਬਹੁਤ ਜ਼ਿਆਦਾ ਥਿਊਰੀ ਦੇ ਵਿੱਚ ਤਾਂ ਠੀਕ ਲੱਗਦੀ ਆ, ਤੇ ਪ੍ਰੈਕਟੀਕਲ ਤੌਰ ਤੇ ਇਹ ਜਿਹੜੀ ਨੋਸ਼ਨਸ ਆ, ਇਹ ਜਿਹੜਾ ਮੈਥਡ ਆ, ਇੰਨਾ ਕਾਰਗਰ ਹੋਣਾ ਮੇਰੇ ਖਿਆਲ ਦੇ ਵਿੱਚ ਨਹੀਂ ਹੋਏਗਾ।
ਹਾਂਜੀ, ਤੇ ਇਸ ਤੋਂ ਇਲਾਵਾ ਅਮਰੀਕ ਭਾਜੀ ਡੈਨ ਐਂਡਰੂ ਨੂੰ, ਜਿਹੜੇ ਪ੍ਰੀਮੀਅਰ ਹੈਗੇ ਆ ਉੱਥੋਂ ਦੇ ਵਿਕਟੋਰੀਆ ਦੇ, ਉਹਨਾਂ ਨੂੰ ਵੀ ਮਾਸਕ ਨਾ ਪਾਉਣ ਕਰਕੇ 2 ਵਾਰੀ ਫਾਈਨ ਹੋਇਆ ਵਾ, ਤੇ ਤੁਸੀਂ ਇਹਨੂੰ ਮਾਸਕ ਨੂੰ ਕਿੱਦਾਂ ਦੇਖਦੇ ਆ, ਕੀ ਫਾਇਦੇ ਆ ਤੇ ਕੀ ਆਪਾਂ ਨੂੰ ਇਹ ਪਾਉਣਾ ਚਾਹੀਦਾ, ਦੱਸੋ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ, ਵੀ ਆਪਾਂ ਕਿੱਦਾਂ ਖੁੱਲ ਰਿਹਾ ਵਾ ਮੰਡੇ ਤੋਂ ਤੇ ਧਿਆਨ ਰੱਖੀਏ।
ਚਾਲ ਸਾਹਿਬ, ਜਿਹੜੀ ਮਾਸਕ ਆ ਨਾ, ਇਹਦੇ ਤੇ ਉਹਦਾ ਅੱਜ ਗੱਲ ਕਰਨੀ ਸੀ ਅਮਨਦੀਪ ਨਾਲ, ਉਹਦੇ ਕੋਲ ਵੀ ਕਾਫੀ ਇੰਟਰਸਟਿੰਗ ਸਟੋਰੀਜ਼ ਹੋਣੀਆਂ ਮਾਸਕ ਦੀਆਂ। ਮੈਂ ਤਾਂ ਕਹਿੰਦਾ ਮਾਸਕ ਦੇ ਫਾਇਦੇ ਕਾਫੀ ਰਹੇ ਆ, ਜਿੱਦਾਂ ਕਈ ਵਾਰੀ ਸਾਡੇ ਵਰਗੇ ਬੰਦਿਆਂ ਦਾ ਚਿਹਰਾ ਠੀਕ ਨਹੀਂ ਹੁੰਦਾ, ਜਾਂ ਕਈ ਬਹੁਤ ਸੋਹਣੇ ਹੁੰਦੇ ਆ, ਤੇ ਮਾਸਕ ਪਾਉਣ ਦੇ ਨਾਲ ਜਿਹੜਾ ਸੋਹਣੇ ਤਾਂ ਨਾ ਸੋਹਣ ਦੇ ਜਿਹੜੀ ਸਮੱਸਿਆ ਸੀ ਨਾ, ਉਹ ਹੱਲ ਹੋ ਗਈ ਆ। ਕੋਈ ਬੰਦੇ ਬੜੇ ਕੌਨਫੀਡੈਂਸ ਨਾਲ ਧੋਦੇ ਮਾਸਕ ਪਾ ਕੇ, ਜਾਂ ਕਿਸੇ ਦਾ ਚਿਹਰਾ ਖਰਾਬ ਆ ਤਾਂ ਉਹ ਵੀ ਮਾਸਕ ਪਾ ਕੇ ਉਹ ਵੀ ਟੱਕਿਆ ਜਾਂਦਾ। ਮੇਰੇ ਖਿਆਲ ਦੇ ਵਿੱਚ ਚਾਲ ਸਾਹਿਬ, ਜਿਹੜੀ ਸੁਰਖੀ ਬਿੰਦੀਆਂ ਵਾਲੀਆਂ ਦੇ ਨਾ, ਉਹ ਵਿਕਣੀਆਂ ਬਹੁਤ ਘੱਟ ਹੋ ਗਈਆਂ, ਕਿਉਂਕਿ ਜੇ ਤੁਸੀਂ ਮਾਸਕ ਲਾਏ ਆ ਤਾਂ ਫਿਰ ਉਹ ਜਿਹੜੀ ਹਾਰ ਸ਼ਿੰਗਾਰ ਕਰਦੇ ਆ ਬੱਚੇ ਜਾਂ ਕੋਈ ਵੀ ਆ, ਉਹਦੇ ਤੇ ਖਰਚਾ ਨਹੀਂ ਘੱਟ ਗਿਆ? ਜਿੱਦਾਂ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਖਰਚੇ ਵੀ ਘੱਟ ਗਏ ਆ ਮਾਸਕ ਲਾਉਣ ਦੇ ਨਾਲ? ਤੇ ਮਾਸਕ ਲਾਉਣ ਦੇ ਨਾਲ ਇੱਕ ਹੋਰ ਵੀ ਫਾਇਦਾ ਹੋਇਆ ਕਿ ਬਰਾਬਰਤਾ ਬਹੁਤ ਆਈ ਆ, ਕਿ ਕੋਈ ਅਮੀਰ ਆ ਕੋਈ ਗਰੀਬ ਆ, ਸਾਰੇ ਜਿਹੜੇ ਮਾਸਕ ਲਾਉਂਦੇ ਆ ਤਾਂ ਉਹਨਾਂ ਦਾ ਚਿਹਰਾ ਜਿਹੜਾ ਇੱਕੋ ਜਿਹਾ ਲੱਗਣ ਲੱਗ ਪੈਂਦਾ। ਖੈਰ ਇਹ ਜਿਹੜੀ ਗੱਲ ਨਾ, ਅਮਨਦੀਪ ਕੋਲ ਇਹਦਾ ਬਹੁਤ ਜ਼ਿਆਦਾ ਮਸਾਲਾ ਆ, ਤੇ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਕਿਸ ਵੇਲੇ ਗੱਲ ਕਰਾਂਗੇ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਰਿੱਕੀ ਦੀ ਵੀ ਗੱਲ ਆਈ ਸੀ ਮਾਸਕ ਦੇ ਬਾਰੇ, ਉਹ ਵੀ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਜੀ। ਜੀ ਚਾਲ ਸਾਹਿਬ,
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਇਸ ਤੋਂ ਇਲਾਵਾ ਭਾਜੀ ਤੁਹਾਨੂੰ ਕ੍ਰਿਕਟ ਦਾ ਵੀ ਸ਼ੌਂਕ ਆ, ਕ੍ਰਿਕਟ ਬਾਰੇ ਥੋੜੀ ਕੋਈ ਜਾਣਕਾਰੀ ਦਿਓ, ਐਸ਼ਿਜ਼ ਆ ਰਹੀ ਆ, ਤੇ ਇਸ ਵਾਰੀ ਕੀ ਪ੍ਰੈਡਿਕਟ ਕਰਦੇ ਆ ਤੁਸੀਂ, ਇੰਗਲੈਂਡ ਜਿੱਤ ਕੇ ਜਾਏਗਾ ਆਸਟ੍ਰੇਲੀਆ ਤੋਂ, ਜਾਂ ਆਸਟ੍ਰੇਲੀਆ ਦੀ ਟੀਮ ਸਟਰੋਂਗ ਲੱਗ ਰਹੀ ਆ?
ਮੇਰੇ ਖਿਆਲ ਦੇ ਵਿੱਚ ਐਸ਼ਿਜ਼ ਸੀਰੀਜ਼ ਪਹਿਲਾਂ ਤਾਂ ਕਾਫੀ ਟ੍ਰਬਲ ਦੇ ਵਿੱਚ ਸੀ ਕਿ ਐਸ਼ਿਜ਼ ਸੀਰੀਜ਼ ਸ਼ਾਇਦ ਨਹੀਂ ਹੋਊਗੀ, ਤੇ ਹੁਣ ਫੈਸਲਾ ਹੋ ਚੁੱਕਿਆ ਕਿ ਐਸ਼ਿਜ਼ ਸੀਰੀਜ਼ ਜਿਹੜੀ ਆਸਟ੍ਰੇਲੀਆ ਵਿੱਚ 5 ਟੈਸਟ ਮੈਚਸ ਹੁੰਦੇ ਆ ਉਹ ਹੋਊਗੀ, ਤੇ ਇਸ ਸਾਲ ਜਿਹੜੀ ਟੀਮ ਹੈ ਇੰਗਲੈਂਡ ਦਾ ਥੋੜਾ ਪਲੜਾ ਭਾਰੀ ਹੋਊਗਾ, ਕਿਉਂਕਿ ਇੰਗਲੈਂਡ ਦੀ ਟੀਮ ਆਸਟ੍ਰੇਲੀਆ ਦੀ ਟੀਮ ਔਨ ਪੇਪਰ ਆਸਟ੍ਰੇਲੀਆ ਇੰਗਲੈਂਡ ਦੀ ਟੀਮ ਜਿਹੜੀ ਆ ਕਾਫੀ ਸਟਰੋਂਗ ਦਿਖਾਈ ਦੇ ਰਹੀ ਹੈ ਇਸ ਵੇਲੇ, ਤੇ ਇੱਧਰ ਆਸਟ੍ਰੇਲੀਅਨ ਵੀ ਕਾਫੀ ਵੈਸੇ ਚੰਗੇ ਹੁੰਦੇ ਆ, ਇਹਨਾਂ ਦੇ ਆਪਣੇ ਘਰ ਦੇ ਵਿੱਚ ਬਹੁਤ ਚੰਗਾ ਖੇਲਦੇ, ਆਸਟ੍ਰੇਲੀਆ ਵਿੱਚ ਬਹੁਤ ਚੰਗਾ ਖੇਲਦੇ ਆ। ਪਿਛਲੇ 2 ਸੀਰੀਜ਼ ਇੰਡੀਆ ਦੇ ਖਿਲਾਫ ਇਹਨਾਂ ਨੇ ਇੰਨੀਆਂ ਵਧੀਆ ਨਹੀਂ ਖੇਡੀਆਂ, ਲੇਕਿਨ ਮੇਰੇ ਖਿਆਲ ਦੇ ਵਿੱਚ ਕਾਫੀ ਇੰਟਰਸਟਿੰਗ ਸੀਰੀ ਜਿਹੜੀ ਇਹ ਹੋਊਗੀ, ਵੈਸ਼ ਸੀਰੀ ਜਿਹੜੀ ਅਗਲੇ ਖੇਡੀ ਜਾ ਰਹੀ ਆ ਇੰਗਲੈਂਡ ਤੇ ਆਸਟ੍ਰੇਲੀਆ ਦੇ ਦਰਮਿਆਨ 5 ਟੈਸਟ ਮੈਚ ਹੋਣਗੇ, ਉਹਦੀ ਡਿਟੇਲਸ ਬਹੁਤ ਛੇਤੀ ਆਉਣ ਵਾਲੀਆਂ, ਕਿੱਥੇ ਕਿੱਥੇ ਮੈਚ ਹੋਣਗੇ, ਉਹਨੂੰ ਕੌਣ ਬਰਾਡਕਾਸਟ ਕਰ ਰਿਹਾ, ਕਿੱਥੋਂ ਰਨਿੰਗ ਕਮੈਂਟਰੀ ਆਊਗੀ। ਤੇ ਚਾਲ ਸਾਹਿਬ, ਜਿੱਦਾਂ ਕ੍ਰਿਕਟ ਦਾ ਜੇ ਤੁਸੀਂ ਗੱਲ ਕੀਤੀ ਆ, ਤੇ 16 ਜਾਂ 17 ਅਕਤੂਬਰ ਤੋਂ T20 ਵਰਲਡ ਕੱਪ ਵੀ ਸ਼ੁਰੂ ਹੋ ਰਿਹਾ ਦੁਬਈ ਦੇ ਵਿੱਚ, ਜਿਹਦੇ ਵਿੱਚ ਭਾਰਤ ਦਾ ਮੁਕਾਬਲਾ 25 ਅਕਤੂਬਰ ਨੂੰ ਜਾਂ 24 ਅਕਤੂਬਰ ਨੂੰ ਪਾਕਿਸਤਾਨ ਦੇ ਨਾਲ ਹੋ ਰਿਹਾ T20 ਕ੍ਰਿਕਟ ਮੈਚ ਦੇ ਵਰਲਡ ਕੱਪ ਦੇ ਵਿੱਚ, ਇਹ ਵੀ ਕਾਫੀ ਇੰਟਰਸਟਿੰਗ ਮੈਚਿਸ ਹੋਊਗੇ ਤੇ ਇਹ ਲੋਕਾਂ ਦੀ ਤਾਂ ਬੜੀ ਲੋਕਾਂ ਦੀਆਂ ਅੱਖਾਂ ਇਹਦੇ ਵੱਲ ਬੜੀਆਂ ਲੱਗੀਆਂ ਹੋਈਆਂ ਕਿ ਇਹ ਜਿਹੜੀ ਪਹਿਲਾਂ ਪਿਛਲੇ ਸਾਲ ਇਹ ਇੱਥੇ ਹੋਣਾ ਸੀ ਆਸਟ੍ਰੇਲੀਆ ਦੇ ਵਿੱਚ T20 ਵਰਲਡ ਕੱਪ, ਫਿਰ ਇਹਨੂੰ ਪੋਸਟਪੋਨ ਕਰਕੇ ਭਾਰਤ ਲਿਆਂਦਾ ਗਿਆ ਕਿ ਉੱਥੇ ਹੋਊਗਾ, ਫਰਵਰੀ ਵਿੱਚ ਹੋਣਾ ਸੀ ਇਸ ਸਾਲ, ਉਹ ਹੋਇਆ ਨਹੀਂ। ਹੁਣ ਇਹਨੂੰ ਦੁਬਈ ਦੇ ਵਿੱਚ ਕਰਾਇਆ ਜਾ ਰਿਹਾ ਐਸ ਮਹੀਨੇ ਤੋਂ 17 ਤਰੀਕ ਤੋਂ, ਤੇ 4 ਨਵੰਬਰ ਜਾਂ 5 ਨਵੰਬਰ ਨੂੰ ਇਹਦਾ ਫਾਈਨਲ ਹੋਊਗਾ। ਚੱਲ ਸਾਹਿਬ ਕਾਫੀ ਇੰਟਰਸਟਿੰਗ ਸੀਰੀਜ਼ ਇਹ ਵੀ ਹੋਊਗੀ ਕ੍ਰਿਕਟ। ਇੱਧਰ ਭਾਰਤ ਦੀ ਮਹਿਲਾ ਟੀਮ ਤੇ ਭਾਰਤ ਦੀਆਂ ਲੜਕੀਆਂ, ਭਾਰਤ ਦੀਆਂ ਹਿੰਦੁਸਤਾਨ ਦੀਆਂ ਲੜਕੀਆਂ ਇੱਥੇ ਆਈਆਂ ਹੋਈਆਂ ਆ, ਤੇ ਉਹਨਾਂ ਨੇ ਪਹਿਲਾ ਟੈਸਟ ਮੈਚ ਕਾਫੀ ਅੱਛਾ ਖੇਡਿਆ। ਮੀਂਹ ਪੈਣ ਦੇ ਕਾਰਨ ਦੇ ਇਹ ਟੈਸਟ ਮੈਚ ਪੂਰਾ ਨਹੀਂ ਹੋ ਸਕਿਆ, ਡਰਾ ਹੋ ਗਿਆ। ਭਾਰਤੀ ਖਿਡਾਰੀਆਂ ਨੇ ਕਾਫੀ ਅੱਛੇ ਰਨ ਵੀ ਬਣਾਏ, ਤੇ ਇੱਕ ਪਰਸੋਂ ਇੱਕ T20 ਮੈਚ ਹੋ ਰਿਹਾ ਸੀ, ਪਹਿਲਾ ਜਾਂ ਦੂਜਾ ਪਹਿਲਾ ਮੈਚ ਹੋ ਰਿਹਾ ਸੀ, ਉਹਦੀ ਹਲੇ ਉਹ ਮੈਚ ਵੀ ਮੀਂਹ ਦੇ ਕਾਰਨ ਪੂਰਾ ਨਹੀਂ ਹੋ ਸਕਿਆ, ਉਹ ਵੀ ਡਰਾ ਹੋ ਗਿਆ। ਤੇ ਇੱਕ ਦੋ ਹੋਰ ਮੈਚ ਵੀ T20 ਕੁੜੀਆਂ ਦੇ ਆਸਟ੍ਰੇਲੀਆ ਦੇ ਨਾਲ ਭਾਰਤੀਆਂ ਦੇ ਹੋ ਰਹੇ ਆ, ਕਾਫੀ ਨਿਗਾਹਾਂ ਇੱਥੇ ਲੱਗੀਆਂ ਰਹਿਣਗੀਆਂ। ਜੀ ਚਾਲ ਸਾਹਿਬ।
ਹਾਂਜੀ ਅਮਰੀਕ ਭਾਜੀ, ਇਹਦੇ ਤੋਂ ਇਲਾਵਾ ਏਅਰ ਇੰਡੀਆ ਦੀ ਬੜੀ ਵੱਡੀ ਖਬਰ ਹੈ ਜੀ, ਜਿੱਦਾਂ ਹੁਣ ਟਾਟਾ ਗਰੁੱਪ ਨੇ ਇਹਨੂੰ ਲੈ ਲਿਆ ਵਾ 18,000 ਕਰੋੜ ਰੁਪਏ ਦੇ ਵਿੱਚ, ਤੇ 68 ਸਾਲ ਬਾਅਦ ਕਹਿੰਦੇ ਇਹਦੀ ਘਰ ਵਾਪਸੀ ਹੋਈ ਹੈ, ਕਿਉਂਕਿ 1932 ਦੇ ਵਿੱਚ ਟਾਟਾ ਗਰੁੱਪ ਨੇ ਏਅਰ ਇੰਡੀਆ ਸ਼ੁਰੂ ਕੀਤੀ ਸੀਗੀ। ਤੇ ਹੁਣ ਤੁਸੀਂ ਕਿੱਦਾਂ ਦੇਖਦੇ ਆ ਵੀ ਹੁਣ ਇਹਦੇ ਚ ਸੁਧਾਰ ਹੋਏਗਾ, ਹੋਰ ਕੀ ਨਵਾਂ ਕੁਝ ਵੇਖਣ ਨੂੰ ਮਿਲੇਗਾ, ਤੇ ਏਅਰ ਇੰਡੀਆ ਫੇਰ ਆਪਣੀ ਆਪਣੇ ਆਪ ਨੂੰ ਵਧੀਆ ਏਅਰਲਾਈਨਾਂ ਦੇ ਵਿੱਚ ਸ਼ਾਮਿਲ ਕਰ ਪਾਏਗੀ?
ਲੋਕ ਬੜੇ ਖੁਸ਼ ਆ ਕਿ ਅਡਾਨੀ ਅਬਾਨੀਆਂ ਦੇ ਕੋਲ ਨਹੀਂ ਏਅਰ ਇੰਡੀਆ ਗਈ, ਟਾਟਾ ਦੇ ਕੋਲ ਹੀ ਰਹਿ ਗਈ ਆ, ਕਿਉਂਕਿ ਜਿਹਨੇ ਸ਼ੁਰੂ ਕੀਤੀ ਸੀ ਉਹਦੇ ਕੋਲ ਵਾਪਸ ਆ ਗਈ ਆ। ਏਅਰ ਇੰਡੀਆ ਕਾਫੀ ਪ੍ਰੈਸਟੀਜੀਅਸ ਏਅਰਲਾਈਨ ਆ ਦੁਨੀਆਂ ਦੀ, ਇੱਕ ਦੋ ਜਾਂ 5-6 ਜਿਹੜੀ ਟੋਪ ਦੀਆਂ ਏਅਰਲਾਈਨਸ ਉਹਦੇ ਵਿੱਚ ਆਉਂਦੀ ਆ, ਤੇ ਹੁਣ ਇਹ ਪ੍ਰਾਈਵੇਟ ਹੱਥਾਂ ਵਿੱਚ ਜਾਣ ਦੇ ਨਾਲ, ਜਿੱਦਾਂ ਗੌਰਮੈਂਟ ਜਿਸ ਵੇਲੇ ਇਹਨੂੰ ਚਲਾ ਰਹੀ ਸੀ ਗੌਰਮੈਂਟ ਆਫ ਇੰਡੀਆ, ਤੇ ਇਹਦੀ ਜਿਹੜੀ ਕਾਰਗੁਜ਼ਾਰੀ ਇੰਨੀ ਵਧੀਆ ਨਹੀਂ ਸੀ, ਕਿਉਂਕਿ ਇਹਦੇ ਵਿੱਚ ਜਿਹੜੀ ਆ ਇਫੀਸ਼ੈਂਸੀ ਜਾਂ ਇਫੈਕਟਿਵਨੈਸ ਬਹੁਤ ਘੱਟ ਹੋਣ ਦੇ ਕਾਰਨ ਲੋਕਾਂ ਦਾ ਇੰਟਰਸਟ ਵੀ ਇਹਦੇ ਵਿੱਚ ਘੱਟਦਾ ਜਾ ਰਿਹਾ ਸੀ, ਇਹ ਘਾਟੇ 'ਚ ਜਾ ਰਹੀ ਸੀ। ਹੁਣ ਇਹ ਪ੍ਰਾਈਵੇਟ ਹੱਥਾਂ ਵਿੱਚ ਆਊਗੀ ਤਾਂ ਉਹਦੇ ਨਾਲ ਮੇਰੇ ਖਿਆਲ ਵਿੱਚ ਕਾਫੀ ਸੁਧਾਰ ਹੋਣ ਦੀ ਸੰਭਾਵਨਾ ਹੈ। ਟਾਟਾ ਵੈਸੇ ਵੀ ਹਿੰਦੁਸਤਾਨ ਦੀ ਬਹੁਤ ਪ੍ਰੋਮੀਨੈਂਟ ਕੰਪਨੀ ਆ, ਉਹ ਕਾਫੀ ਚੀਜ਼ਾਂ ਬਣਾਉਂਦੀ ਆ, ਉਹਦੀਆਂ ਕਾਰਾਂ ਬਹੁਤ ਮਸ਼ਹੂਰ ਆ, ਹੋਰ ਵੀ ਕਈ ਖੇਤਰਾਂ ਦੇ ਵਿੱਚ ਇਸਨੇ ਕਾਫੀ ਮੱਲਾਂ ਮਾਰੀਆਂ ਹੋਈਆਂ, ਤੇ ਇਹਦੀ ਇੰਨੀ ਬਦਨਾਮੀ ਨਹੀਂ ਹੋਈ ਉਹ ਜਿੱਦਾਂ ਅਡਾਨੀ ਤੇ ਅਬਾਨੀ ਗਰੁੱਪ ਦੀ ਹੋਈ ਆ, ਜਿੱਦਾਂ ਕਹਿੰਦੇ ਕਿ ਇਹਨੂੰ ਕੰਟਰੋਲ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਆ, ਪ੍ਰਾਈਮ ਮਿਨਿਸਟਰ ਦਾ ਇਹਦੇ ਨਾਲ ਕਾਫੀ ਲਿੰਕ ਦੱਸੇ ਜਾ ਰਹੇ ਆ। ਲੇਕਿਨ ਟਾਟਾ ਕਾਫੀ ਪ੍ਰੈਸਟੀਜੀਅਸ ਆ, ਤੇ ਇਹਨੇ ਵੈਸੇ ਵੀ ਟਾਟਾ ਜਿਹੜੀ ਆ ਨਾ ਇਹਨੇ ਫੋਰਨ ਦੀਆਂ ਜਿਹੜੀਆਂ ਫੋਰਨ ਕੰਪਨੀਜ਼ ਵੀ ਕਾਫੀ ਖਰੀਦੀਆਂ ਹੋਈਆਂ ਆ, ਕਾਫੀ ਐਫੀਸ਼ੀਐਂਟ ਤਰੀਕੇ ਦੇ ਨਾਲ ਚੱਲਦੀ ਹੈ। ਮੇਰੇ ਖਿਆਲ ਵਿੱਚ ਲੋਕ ਇਸ ਵੇਲੇ ਖੁਸ਼ ਆ ਕਿ ਐਟਲੀਸਟ ਇਹ ਟਾਟਾ ਦੇ ਕੋਲ ਗਈ ਆ, ਤੇ ਜਿਹਨਾਂ ਨੂੰ ਲੋਕ ਲਾਈਕ ਨਹੀਂ ਕਰਦੇ ਉਹਨਾਂ ਦੇ ਹੱਥਾਂ 'ਚ ਨਹੀਂ ਗਈ ਹੈ। ਮੇਰੇ ਖਿਆਲ 'ਚ ਠੀਕ ਹੋਏਗਾ, ਦੇਖਦੇ ਹਾਂ ਕਿ ਕਿੱਦਾਂ ਚੱਲਦੇ ਅੱਗੇ ਜਾ ਕੇ ਏਅਰਲਾਈਨਸ ਇਹ।
ਹਾਂਜੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਹੋਰ ਪਤਾ ਚੱਲੇਗਾ ਵੀ ਜੀ ਕਿੱਦਾਂ ਕਿੱਦਾਂ। ਇਸ ਤੋਂ ਇਲਾਵਾ ਹੋਰ ਕੋਈ ਗੱਲ ਭਾਜੀ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਆਪਣੇ ਦਰਸ਼ਕਾਂ ਦੇ ਨਾਲ?
ਬਾਕੀ ਵਾਪਸ ਪੰਜਾਬ ਚੱਲਦੇ ਆ, ਪੰਜਾਬ ਦੇ ਵਿੱਚ ਕਹਿੰਦੇ ਚੰਨੀ ਸਾਹਿਬ ਦੀ ਕਾਫੀ ਸ਼ਲਾਘਾ ਹੋ ਰਹੀ ਹੈ ਕਿ ਕਾਫੀ ਅਨਾਉਂਸਮੈਂਟ ਕਰ ਰਹੇ ਆ ਕਿ ਪੰਜਾਬ ਦੇ ਲੋਕਾਂ ਨੂੰ ਕਾਫੀ ਰਾਹਤਾਂ ਦੇ ਰਹੇ ਆ, ਜਿੱਦਾਂ ਕਿਹਾ ਜਾ ਰਿਹਾ ਕਿ ਪੈਨਸ਼ਨਾਂ ਵੀ ਵਧੂਗੀਆਂ, ਐਲਾਨ ਬਹੁਤ ਕਰ ਰਹੇ ਆ। ਇਹ ਹੁਣ ਇਹ ਦੇਖਿਆ ਜਾਊਗਾ ਉਹ ਐਲਾਨਾਂ ਤੱਕ ਹੀ ਸਹਿਮਤ ਰਹਿ ਜਾਊਗੇ ਜਾਂ ਉਹ ਤੋਂ ਅੱਗੇ ਵੀ ਜਾਊਗੇ। ਜਿੱਦਾਂ ਹੁਣ ਇੱਕ ਉਹਨਾਂ ਦੀ ਪਹਿਲਾਂ ਜ਼ਿਆਦਾ ਚਾਲ ਸਾਹਿਬ ਜਿਹੜੀ ਗੱਲ ਨਾ ਜ਼ਿਆਦਾ ਪ੍ਰਭਾਵਸ਼ਾਲੀ ਰਹੀ ਆ ਕਿ ਉਹ ਜਿੱਦਾਂ ਦਿੱਲੀ ਗਏ ਆ ਤੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲੇ ਆ, ਤੇ ਝੋਨੇ ਦੀ ਖਰੀਦ ਦੂਜੇ ਦਿਨ ਉਹਨਾਂ ਨੇ ਸ਼ੁਰੂ ਕਰਾ ਲਈ ਆ, ਇਹਦੇ ਵਿੱਚ ਕੀ ਉਹਨਾਂ ਦੀ ਪਰਸਨੈਲਿਟੀ ਦਾ ਪ੍ਰਭਾਵ ਤਾਂ ਪਿਆ ਹੀ ਹੋਊਗਾ। ਜਿਸ ਵੇਲੇ ਉਹਨੇ ਪ੍ਰਾਈਮ ਮਿਨਿਸਟਰ ਨੂੰ ਕਿਹਾ ਕਿ 11 ਤਰੀਕ ਤੋਂ ਸ਼ੁਰੂ ਨਾ ਕਰੋ ਇਹਨੂੰ, ਜਲਦੀ ਤੋਂ ਜਲਦੀ ਸ਼ੁਰੂ ਕਰੋ ਕਿਉਂਕਿ ਲੋਕਾਂ ਦਾ ਝੋਨਾ ਜਿਹੜਾ ਰੁਲ ਰਿਹਾ ਹੈ, ਤੇ ਉਹਦੇ ਵਿੱਚ ਕਾਫੀ ਕਾਮਯਾਬੀ ਹੋ ਰਹੇ ਆ। ਤੇ ਵੈਸੇ ਤਾਂ ਉਹ ਹਨੀਮੂਨ ਪੀਰੀਅਡ ਦੇ ਵਿੱਚ ਹੀ ਹੈ, ਉਹਨੂੰ ਸ਼ਾਰਟ ਹਨੀਮੂਨ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਪ੍ਰਾਈਮ ਸੀਐਮ ਦਾ ਜਿਹੜਾ 6 ਮਹੀਨੇ ਦੇ ਲਈ ਉਹਨੂੰ ਸੀਐਮਸ਼ਿਪ ਮਿਲੀ ਆ, ਤੇ ਉਹਨਾਂ 6 ਮਹੀਨੇ ਦੇ ਵਿੱਚ 3 ਮਹੀਨੇ ਤਾਂ ਕੋਡ ਆਫ ਕੰਡਕਟ ਲੱਗ ਜਾਣਾ, 3 ਮਹੀਨੇ ਉਹਨਾਂ ਦੇ ਕੋਲ ਆ, 3 ਮਹੀਨਿਆਂ ਦੇ ਵਿੱਚ ਉਹਨਾਂ ਨੂੰ 5-6 ਦਿਨ ਦਾ ਹਨੀਮੂਨ ਵੀ ਦੇ ਦਿੱਤਾ ਹੈ, ਹਨੀਮੂਨ ਪੀਰੀਅਡ ਤੋਂ ਹੁਣ ਬਾਹਰ ਆਏ ਆ। ਹੁਣ ਦੇਖਦੇ ਹਾਂ ਕਿ ਕੀ ਜਿਹੜੇ ਨਵੇਂ ਐਲਾਨ ਕਰ ਰਹੇ ਆ, ਫਟਾਫਟ ਐਲਾਨ ਕਰ ਰਹੇ ਆ, ਲੋਕ ਕਿਸਾਨਾਂ ਨੂੰ ਵੀ ਮਿਲ ਰਹੇ ਆ ਜਿੱਥੇ ਟਰੈਵਲ ਕਰਦੇ ਹੁੰਦੇ ਆ ਕੋਈ ਲੋਕ ਜਾ ਰਹੇ ਹੁਣ ਉਹਨਾਂ ਨੂੰ ਜਾ ਕੇ ਮਿਲਦੇ ਤਾਂ ਆਮ ਗੱਲਾਂ ਆ ਜਿੱਦਾਂ ਬਣਦੇ ਹੀ ਹੁੰਦਾ ਜਿੱਦਾਂ ਇਮਰਾਨ ਖਾਨ ਜਿਹਦੇ ਪਹਿਲਾਂ ਬਣੇ ਸੀ ਉਹ ਆਮ ਲੋਕਾਂ ਨਾਲ ਖਾਣਾ ਖਾਣ ਚਲੇ ਜਾਂਦੇ ਸੀ ਰੈਸਟੋਰੈਂਟ ਚ ਰੈਸਟੋਰੈਂਟ ਚ ਬੈਠਦੇ ਸੀ ਜਾ ਕੇ ਇੱਦਾਂ ਹੀ ਆਪਣੇ ਦਿੱਲੀ ਦੇ ਚੀਫ ਮਿਨਿਸਟਰ ਕੇਜਰੀਵਾਲ ਸਾਹਿਬ ਪਹਿਲਾਂ ਪਹਿਲਾਂ ਜਦੋਂ ਬਣੇ ਆ ਉਹ ਕਹਿੰਦੇ ਮੈਂ ਤਾਂ ਜੀ ਮੈਟਰੋ ਵਿੱਚ ਹੀ ਜਾਇਆ ਕਰਨਾ ਆਫਿਸ ਮੈਂ ਤਾਂ ਤੁਰ ਕੇ ਹੀ ਆਫਿਸ ਜਾਇਆ ਕਰਨਾ ਸਾਈਕਲ ਚਲਾ ਕੇ ਹੀ ਆਫਿਸ ਜਾਇਆ ਕਰਨਾ ਮੇਰੇ ਖਿਆਲ ਦੇ ਵਿੱਚ ਜਿਹੜਾ ਇੱਕ ਰਾਜਾ ਹੈ ਨਾ ਉਹਨੂੰ ਰਾਜਿਆਂ ਦੀ ਤਰ੍ਹਾਂ ਹੀ ਰਹਿਣਾ ਚਾਹੀਦਾ ਉਹਨੂੰ ਆਮ ਪਰਜਾ ਦੇ ਕੋਲ ਇੰਨਾ ਕਲੋਜ਼ ਨਹੀਂ ਆਉਣਾ ਚਾਹੁੰਦਾ ਜਿਸ ਵੇਲੇ ਤੁਸੀਂ ਜ਼ਿਆਦਾ ਕਲੋਜ਼ ਆ ਜਾਂਦੇ ਨਾ ਈਵਨ ਤੁਸੀਂ ਕਿਸੇ ਵੀ ਕੰਮ ਦੇ ਵਿੱਚ ਜੇ ਤੁਸੀਂ ਮੈਨੇਜਰ ਆ ਜੇ ਤੁਸੀਂ ਇੰਪਲੋਈਜ ਦੇ ਬਿਲਕੁਲ ਹੀ ਕਲੋਜ਼ ਆਉਣ ਲੱਗ ਪੈਂਦੇ ਆ ਨਾ ਫਿਰ ਜਿਹੜੇ ਇੰਪਲੋਈਜ਼ ਆ ਤੁਹਾਡਾ ਕਹਿਣਾ ਮੰਨਣਾ ਬੰਦ ਕਰ ਦਿੰਦੇ ਆ ਇੱਕ ਇੱਕ ਪ੍ਰੋਫੈਸ਼ਨਲ ਗੈਪ ਵੀ ਹੋਣਾ ਚਾਹੀਦਾ ਕਿ ਇੱਕ ਜਿਹੜਾ ਰਾਜਾ ਹੈ ਤਾਂ ਪਰਜਾ ਦੇ ਦਰਮਿਆਨ ਇੱਕ ਗੈਪ ਜ਼ਰੂਰ ਹੋਣਾ ਚਾਹੀਦਾ ਉਸ ਗੈਪ ਨੂੰ ਮੇਨਟੇਨ ਰੱਖਣਾ ਚਾਹੀਦਾ ਜੇ ਤੁਸੀਂ ਜ਼ਿਆਦਾ ਕਲੋਜ਼ ਚਲੀ ਜਾਓਗੇ ਨਾ ਜਦੋਂ ਤੱਕ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਦਾ ਕਹਿਣਾ ਮੰਨੀ ਜਾਓਗੇ ਉਹਦਾ ਤੁਹਾਡੀ ਬੱਲੇ ਬੱਲੇ ਆ ਜਿਹਦੇ ਕਹਿਣਾ ਤੁਸੀਂ ਹਮੇਸ਼ਾ ਨਹੀਂ ਮੰਨ ਸਕਦਾ ਹਰੇਕ ਮੰਨ ਸਕਦੇ ਹਰੇਕ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਹਮੇਸ਼ਾ ਜਿਸ ਵੇਲੇ ਤੁਸੀਂ 10 ਜਾਂ 20 ਕੰਮ ਉਹਨਾਂ ਦੇ ਚੰਗੇ ਕਰਦੇ ਤੇ ਬੱਲੇ ਬੱਲੇ ਹੋ ਹੀ ਜਾਣੀਆਂ ਜਿਸ ਵੇਲੇ ਇੱਕ ਕੰਮ ਤੁਸੀਂ ਨਹੀਂ ਕੀਤਾ ਫਿਰ ਉਹ ਤੁਹਾਨੂੰ ਥੱਲੇ ਥੱਲੇ ਲੱਗ ਪੈਂਦੇ ਕਹਿਣ ਇਸ ਲਈ ਹਮੇਸ਼ਾ ਤੁਹਾਨੂੰ ਗੈਪ ਬਣਾ ਕੇ ਰੱਖਣਾ ਚਾਹੀਦਾ ਚਾਹੇ ਕਿਸੇ ਵੀ ਪੋਜੀਸ਼ਨ ਦੇ ਵਿੱਚ ਤੁਸੀਂ ਹੈਗੇ ਆ ਜੇ ਤੁਸੀਂ ਗੈਪ ਬਣਾ ਕੇ ਨਹੀਂ ਰੱਖਦੇ ਤੇ ਫਿਰ ਤੁਸੀਂ ਤੁਹਾਡੀ ਸਫਲਤਾ ਦੀਆਂ ਸੀੜੀਆਂ ਨਾ ਉਹ ਖਿਸਕਦੀਆਂ ਨਜ਼ਰ ਆਉਣੀਆਂ ਮੇਰਾ ਤਾਂ ਇਹ ਪਰਸਨਲ ਐਕਸਪੀਰੀਅੰਸ ਵੀ ਆ ਜਿਸ ਵੇਲੇ ਤੁਸੀਂ ਜ਼ਿਆਦਾ ਕਿਸੇ ਦੇ ਕਲੋਜ਼ ਚਲ ਜਾਂਦੇ ਆ ਨਾ ਫਿਰ ਤੁਹਾਡੇ ਰਿਫਟ ਪੈਣ ਦੇ ਜਿਹੜੇ ਚਾਂਸਿਸ ਆ ਬਹੁਤ ਜ਼ਿਆਦਾ ਹੋ ਜਾਂਦੇ ਆ
ਹਾਂਜੀ ਮਲੀਕ ਭਾਈ ਜਿੱਦਾਂ ਤੁਸੀਂ ਐਲਾਨਾਂ ਦੀ ਗੱਲ ਕੀਤੀ ਕਿ ਐਲਾਨ ਵੀ ਸਾਰੇ ਜਿੱਦਾਂ ਫ੍ਰੀ ਦੀ ਚੀਜ਼ਾਂ ਵੰਡਣ ਵਾਲੇ ਐਲਾਨ ਆ ਕਿ ਪੁਰਾਣੇ ਬਿਜਲੀ ਦੇ ਬਿੱਲ ਮਾਫ਼ ਕਰ ਦਿੱਤੇ ਜਾਣਗੇ ਨਵੇਂ ਕਰ ਦਿੱਤੇ ਜਾਣਗੇ ਦਿੱਤੀਆਂ ਜਾਣ ਪਰ ਕਿਤੇ ਵੀ ਰੁਜ਼ਗਾਰ ਦੀ ਗੱਲ ਨੀ ਕੀਤੀ ਗਈ ਕਿ ਰੁਜ਼ਗਾਰ ਦਿੱਤਾ ਜਾਊਗਾ ਕੰਮ ਤੇ ਜਾ ਕੇ ਪੈਸੇ ਕਮਾਓਗੇ ਤੇ ਤੁਸੀਂ ਆਪਣੇ ਖਰਚੇ ਆਪ ਚੁੱਕੋਗੇ ਤੇ ਇਹ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਆ ਇਸ ਰੁਝਾਨ ਨੂੰ
ਇਹ ਤਾਂ ਬਿਲਕੁਲ ਚਾਲ ਸਾਹਿਬ ਗੱਲ ਸਿੱਧੀ ਆ ਕਿ ਜੇ ਤੁਸੀਂ ਭਿਖਾਰੀ ਬਣਾਓਗੇ ਲੋਕਾਂ ਨੂੰ ਉਹ ਤੁਹਾਡੀ ਸਿਫਤ ਤਾਂ ਥੋੜ੍ਹੀ ਬਹੁਤੀ ਕਰੂਗੇ ਲੇਕਿਨ ਇਹਦਾ ਲੌਂਗ ਟਰਮ ਉਹਦੇ ਬੈਡ ਇੰਪੈਕਟ ਬੜੇ ਪੈਂਦੇ ਆ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਉਹ ਟੈਕਸ ਦੀ ਪ੍ਰੋਬਲਮ ਹੈ ਕਿ ਗੌਰਮੈਂਟ ਕੋਲ ਜਿਹੜਾ ਰੈਵਨਿਊ ਜਨਰੇਟ ਬਹੁਤ ਜ਼ਿਆਦਾ ਨਹੀਂ ਹੋ ਰਿਹਾ ਗੌਰਮੈਂਟ ਨੇ ਬਹੁਤ ਜ਼ਿਆਦਾ ਸਹੂਲਤਾਂ ਲੋਕਾਂ ਨੂੰ ਦੇ ਰੱਖੀਆਂ ਆ ਜਿਹੜਾ ਸਾਰਾ ਪਬਲਿਕ ਮਨੀ ਆ ਸਾਰਾ ਟੈਕਸ ਦੀ ਟੈਕਸ ਦਾ ਜਿਹੜਾ ਟੈਕਸ ਜਾ ਰਿਹਾ ਜੋ ਵੀ ਮਾੜਾ ਮੋਟਾ ਜਾਂਦਾ ਹੈ ਟੈਕਸ ਉਹ ਜਿੰਨਾ ਵੀ ਕਰਜ਼ਾ ਲਿਆ ਆ ਇਹਨਾਂ ਚੀਜ਼ਾਂ ਨੂੰ ਦੇਣ ਦੇ ਲਈ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਦੇਣ ਲਈ ਉਹਦੇ ਤੇ ਜਾ ਰਿਹਾ ਆ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਬਹੁਤ ਘੱਟ ਹੈ ਚਲੋ ਰੁਜ਼ਗਾਰ ਦੇ ਨਵੇਂ ਸਾਧਨ ਤਾਂ ਪੈਦਾ ਕਰਨੇ ਮੁਸ਼ਕਲ ਆ ਲੇਕਿਨ ਜਿਹੜੀਆਂ ਇਸ ਵੇਲੇ ਐਗਜਿਸਟਿੰਗ ਸਰਕਾਰੀ ਨੌਕਰੀਆਂ ਆ ਉਹਨਾਂ ਤੇ ਵੀ ਲੋਕ ਕੰਟਰੈਕਟ ਤੇ ਕੰਮ ਕਰ ਰਹੇ ਆ ਡਿਫਰੈਂਸ ਆਫ ਪੇ ਬਹੁਤ ਆ ਜਿਹੜੇ ਤਾਂ ਫੁੱਲ ਪੇ ਤੇ ਜਾ ਰਹੇ ਆ ਜਿਹਨਾਂ ਨੂੰ ਸਾਰੀਆਂ ਸਹੂਲਤਾਂ ਨੌਕਰੀ ਮਿਲਦੀ ਆ ਕਾਫੀ ਤਨਖਾਹ ਆ 60-70-80 ਹਜ਼ਾਰ ਤੱਕ ਤਨਖਾਹ ਆ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਲੋਕ ਉਹਨਾਂ ਦੀ ਤਨਖਾਹ 15,000-10,000 ਆ ਗੈਪ ਬਹੁਤ ਆ ਇਹਦਾ ਗੈਪ ਹੋਣ ਦਾ ਕਾਰਨ ਜਾਂ ਸਰਕਾਰੀ ਨਾ ਨੌਕਰੀਆਂ ਦਾ ਨਾ ਭਰਨ ਦਾ ਕਾਰਨ ਸਰਕਾਰ ਦਾ ਕਸੂਰ ਨਹੀਂ ਹੈ ਇਹ ਕਸੂਰ ਆ ਕਿ ਲੋਕ ਪੈਸੇ ਨਹੀਂ ਹੈ ਸਰਕਾਰ ਦੇ ਕੋਲ ਸਰਕਾਰ ਨੇ ਇੱਦਾਂ ਦੀਆਂ ਪਾਲਿਸੀ ਚਲਾ ਦਿੱਤੀਆਂ ਇੰਨੇ ਪੈਸਾ ਖਰਚ ਕਰ ਰਹੀ ਹੈ ਲੋਕਾਂ ਨੂੰ ਸਬਸਿਡੀ ਦੇ ਰਹੀ ਹੈ ਕਿ ਉਹਦੇ ਕੋਲ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਆ ਫਿਰ ਉਹ ਕੰਟੈਕਟ ਸਿਸਟਮ ਲੈ ਕੇ ਆਉਂਦੇ ਕੋਈ ਨਾ ਕੋਈ ਰਾਹ ਲੱਭਦੇ ਆ ਕਿ ਪੈਸਾ ਕਿੱਦਾਂ ਬਚਾਇਆ ਜਾਵੇ ਤੇ ਖਜ਼ਾਨੇ ਤੇ ਇਹਦਾ ਬੜਾ ਬੈਡ ਇੰਪੈਕਟ ਪੈਂਦਾ ਮੇਰੇ ਖਿਆਲ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਸਬਸਿਡੀਜ਼ ਆ ਉਹਨਾਂ ਨੂੰ ਬਹੁਤ ਜ਼ਿਆਦਾ ਕੱਟ ਕਰਕੇ ਪੈਸਾ ਬਚਾ ਕੇ ਨਵੇਂ ਹੋਰ ਟੈਕਸ ਲਾ ਕੇ ਜਿੰਨੀਆਂ ਵੀ ਜੋਬਸ ਆ ਸਰਕਾਰੀ ਜਾਂ ਹੋਰ ਜੋਬਸ ਆ ਉਹਨਾਂ ਨੂੰ ਫੁੱਲ ਪੇ ਤੇ ਫੁੱਲ ਤਨਖਾਹ ਤੇ ਸਾਰੀਆਂ ਜੋਬ ਦੀ ਜਿਹੜੀ ਤਨਖਾਹ ਬਰਾਬਰ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਆਪਣੇ ਆਪ ਆਪਣੇ ਪੈਰਾਂ ਤੇ ਖੜੇ ਹੋਣ ਆਪਣੇ ਆਪ ਉਹਨਾਂ ਵਿੱਚ ਕੌਨਫੀਡੈਂਸ ਵੀ ਜ਼ਿਆਦਾ ਆਵੇ ਤੇ ਜਿਸ ਵੇਲੇ ਤੁਹਾਡੇ ਕੋਲ ਕੌਨਫੀਡੈਂਸ ਆ ਜਾਂਦਾ ਨਾ ਉਸ ਵੇਲੇ ਤੁਸੀਂ ਹਰ ਪ੍ਰੋਬਲਮ ਹੱਲ ਕਰ ਸਕਦੇ ਹੋ ਮੇਰੇ ਖਿਆਲ ਦੇ ਵਿੱਚ ਜੇਕਰ ਕੋਈ ਪੰਜਾਬ ਦੇ ਫਾਈਨੈਂਸ ਮਿਨਿਸਟਰ ਇੱਦਾਂ ਦਾ ਆਉਂਦਾ ਹੈ ਜ਼ਰੂਰਤ ਰੱਖਦਾ ਹੈ ਕੋਈ ਵੀ ਸਰਕਾਰ ਜ਼ਰੂਰਤ ਰੱਖਦੀ ਹੈ ਸਾਰੀਆਂ ਸਬਸਿਡੀਜ਼ ਨੂੰ ਬੰਦ ਕਰਕੇ ਜਾਂ ਘੱਟ ਕਰਕੇ ਗੌਰਮੈਂਟ ਫੰਡ ਜਨਰੇਟ ਕਰਕੇ ਇਨਕਮ ਜਨਰੇਟ ਕਰਕੇ ਤਾਂ ਤੁਸੀਂ ਜਿਸ ਵੇਲੇ ਤੁਹਾਡੇ ਕੋਲ ਜ਼ਿਆਦਾ ਪੈਸਾ ਆਊਗਾ ਤਨਖਾਹ ਤੁਹਾਡੀ ਜ਼ਿਆਦਾ ਹੋਊਗੀ ਫਿਰ ਤੁਹਾਡੀ ਕਰਪਸ਼ਨ ਤੇ ਵੀ ਕੰਟਰੋਲ ਹੋਊਗਾ ਹੁਣ ਜਿਸ ਵੇਲੇ ਤਨਖਾਹ ਤੁਹਾਡੀ ਘੱਟ ਹੁੰਦੀ ਹੈ ਤਾਂ ਤੁਸੀਂ ਕਰਪਸ਼ਨ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਕਿ ਤੁਸੀਂ ਇਧਰੋਂ ਉਧਰੋਂ ਪੈਸਾ ਇਕੱਠਾ ਕਰਕੇ ਆਪਣਾ ਘਰ ਚਲਾਉਣ ਦੀ ਕੋਸ਼ਿਸ਼ ਕਰਦੇ ਆ ਦੂਜੀ ਜੋਬ ਕਰਦੇ ਆ ਤੁਹਾਡੀ ਐਫੀਸ਼ੀਐਂਸੀ ਵੀ ਘੱਟਦੀ ਆ ਮੇਰੇ ਖਿਆਲ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਰਾਜਨੀਤਿਕ ਪ੍ਰੋਬਲਮ ਨਹੀਂ ਹੈ, ਸਾਡੀ ਪ੍ਰੋਬਲਮ ਜਿਹੜੀ ਹੈ ਸਮਾਜਿਕ ਪ੍ਰੋਬਲਮ ਆ, ਜਾਂ ਸਾਡੀ ਪ੍ਰੋਬਲਮ ਆ ਕਿ ਅਸੀਂ ਐਕਸੈਪਟ ਨਹੀਂ ਚੀਜ਼ ਨੂੰ ਕਰਦੇ। ਜਿਸ ਵੇਲੇ ਅਸੀਂ ਐਕਸੈਪਟ ਕਰਨਾ ਸ਼ੁਰੂ ਕਰਾਂਗੇ ਚੀਜ਼ ਨੂੰ, ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਦਾਂ ਮੈਂ ਕਿਹਾ ਹੀ ਕੀ ਕਰਨਾ ਚਾਹੀਦਾ, ਟੈਕਸਟ ਬੁੱਕ ਤਾਂ ਇਹੀ ਕਹਿੰਦੀ ਹੈ, ਜੇ ਤੁਸੀਂ ਕਿਤਾਬਾਂ ਪੜ੍ਹ ਕੇ ਸੋਚੋ ਨਾ ਸਿਚੁਏਸ਼ਨ ਨੂੰ ਲਓ, ਟੈਕਸਟ ਬੁੱਕ ਤਾਂ ਇਹੀ ਕਹਿ ਰਹੇ ਕਿ ਤੁਹਾਨੂੰ ਜਨਰੇਸ਼ ਤੁਹਾਨੂੰ ਰੈਵਨਿਊ ਜਨਰੇਟ ਕਰਨਾ ਪਊਗਾ, ਉਸ ਤੋਂ ਬਾਅਦ ਤੁਹਾਨੂੰ ਕਰਪਸ਼ਨ ਘੱਟ ਕਰਨੀ ਪਊਗੀ, ਜੋਬਾਂ ਤੇ ਬਰਾਬਰਤਾ ਲਿਆ ਕੇ ਸਾਰਿਆਂ ਨੂੰ ਬਰਾਬਰ ਦੀਆਂ ਜੋਬਾਂ ਦੇਣੀਆਂ ਪਊਗੀਆਂ। ਜੇ ਬਰਾਬਰੀ ਜੋਬ ਦਾ ਇਹ ਨਹੀਂ ਸਾਰਿਆਂ ਨੂੰ ਆਈ ਐਸ ਏ ਅਫਸਰ ਲਾ ਦੇਣਾ, ਬਰਾਬਰ ਦੀ ਜੋਬ ਦਾ ਇਹ ਮਤਲਬ ਹੈ ਕਿ ਇੱਕ ਜੋਬ ਤੇ ਇੱਕ ਤਨਖਾਹ ਮਿਲੂਗੀ, ਤੁਹਾਨੂੰ ਬਰਾਬਰ ਦੀ ਤਨਖਾਹ ਮਿਲੂਗੀ, ਤਾਂ ਤੁਹਾਡਾ ਕਾਫੀ ਸੁਧਾਰ ਇਹ ਹੋ ਸਕਦਾ ਚਾਲ ਸਾਹਿਬ। ਬਾਕੀ ਤੁਸੀਂ ਵੀ ਦੱਸਾਂ ਦੇ ਕੋਈ ਨਵੇਂ ਆਈਡੀਆਸ
ਭਾਜੀ? ਨਹੀਂ, ਬਹੁਤ ਵਧੀਆ ਤੁਸੀਂ ਦੱਸਿਆ ਜੀ, ਜਿੱਦਾਂ ਇਹ ਫ੍ਰੀ ਦੀ ਜਿਹੜੀ ਚੀਜ਼ ਦੇਣ ਦੀ ਜਿਹੜੀ ਰਵਾਇਤ ਹੈਗੀ, ਇਹਨੂੰ ਆਪਾਂ ਨੂੰ ਰੋਕਣਾ ਚਾਹੀਦਾ, ਕਿਉਂਕਿ ਜੇ ਸਰਕਾਰ ਫੀਸ ਕਿਹੜੀ ਦੇ ਕੇ ਉਸ ਡਿਪਾਰਟਮੈਂਟ ਨੂੰ ਪੇ ਕਰ ਰਹੀ ਹੈ, ਤੇ ਇਹਦਾ ਮਤਲਬ ਉਹਦਾ ਆਪਣਾ ਰੈਵਨਿਊ ਜਿੱਦਾਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹਾਂ ਵੀ ਘੱਟਦਾ ਵਾ, ਤੇ ਉਹ ਫਿਰ ਨਵੀਆਂ ਚੀਜ਼ਾਂ ਹੋਰ ਕੁਝ ਕਰ ਨਹੀਂ ਪਾਉਂਦੇ। ਤੇ ਇਸ ਤੋਂ ਇਲਾਵਾ ਹੁਣ ਆਪਣਾ ਟਾਈਮ ਵੀ ਹੋ ਗਿਆ ਜੀ, ਤੇ ਆਸ ਕੀਤੀ ਜਾਂਦੀ ਆ ਕਿ ਦਰਸ਼ਕਾਂ ਨੂੰ ਅਜੇ ਟੱਪੜੀ ਜਿਹੜਾ ਅਸੀਂ ਅੱਜ ਕੰਮ ਕੀਤਾ ਭਾਜੀ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਪਸੰਦ ਆਇਆ ਹੋਊਗਾ, ਤੇ ਜਾਂਦੇ ਜਾਂਦੇ ਅਮਰੀਕ ਭਾਜੀ ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾ ਕੇ ਜਾਊਂਗਾ ਜੀ।
ਹਾਂਜੀ, ਇਹ ਚੁਟਕਲਾ ਸੁਣਾ ਦਿਓ ਪਹਿਲਾਂ।
ਹਾਂਜੀ ਹਾਂਜੀ, ਤੇ ਇੱਕ ਵਾਰੀ ਇੱਕ ਬਜ਼ੁਰਗ ਜੋੜਾ ਹੁੰਦਾ ਤੇ ਉਹ ਜਿੱਦਾਂ 70-80 ਸਾਲ ਦੀ ਉਮਰ ਦੇ ਲਾਗੇ ਹੁੰਦੇ ਆ, ਤੇ ਉਹ ਕੋਰਟ 'ਚ ਚੱਲ ਜਾਂਦੇ ਆ ਤਲਾਕ ਲੈਣ ਲਈ।
ਅੱਛਾ ਜੀ।
ਤੇ ਜੱਜ ਉਹਨਾਂ ਨੂੰ ਕਹਿੰਦਾ ਕਿ ਵੀ ਤੁਹਾਨੂੰ ਇਸ ਉਮਰ ਦੇ ਵਿੱਚ ਕੀ ਲੋੜ ਪੈ ਗਈ ਤਲਾਕ ਲੈਣ ਦੀ, ਵੀ ਹੁਣ ਤੇ ਤੁਹਾਡੀ ਸਾਰੀ ਉਮਰ ਲੰਘ ਗਈ ਆ। ਤੇ ਉਹ ਲੇਡੀਜ਼ ਕਹਿੰਦੀ ਵੀ ਨਹੀਂ, ਇਹ ਮੈਨੂੰ ਨਾ ਬਹੁਤ ਤੰਗ ਕਰਦਾ, ਮੈਨੂੰ ਮੈਂਟਲੀ ਬਹੁਤ ਪਰੇਸ਼ਾਨ ਕਰਦਾ ਵਾ, ਹਰਾਸ ਕਰਦਾ ਵਾ, ਤੇ ਮੈਂ ਤਲਾਕ ਲੈਣਾ ਇਹਦੇ ਤੋਂ।
ਅੱਛਾ ਜੀ।
ਤੇ ਉਹ ਕਹਿੰਦੇ ਦੱਸੋ ਸਹੀ ਗੱਲ ਕੀ ਹੁੰਦੀ ਆ? ਉਹ ਕਹਿੰਦੀ ਜੀ ਇਹ ਮੈਨੂੰ ਬਹੁਤ ਬੁਰਾ ਭਲਾ ਕਹਿੰਦਾ ਵਾ, ਏਦਾਂ ਮੈਨੂੰ ਹਰ ਗੱਲ ਤੇ ਟੋਕਦਾ ਰਹਿੰਦਾ ਵਾ, ਤੇ ਜਦੋਂ ਮੇਰੀ ਵਾਰੀ ਹੁੰਦੀ ਆ ਉਦੋਂ ਇਹ ਆਪਣੀ ਕੰਨ ਸੁਣਨ ਵਾਲੀ ਮਸ਼ੀਨ ਲਾ ਲੈਂਦਾ ਵਾ।
ਇਹ ਗੱਲ ਠੀਕ ਹੈ ਤੁਹਾਡੀ ਚਾਲ ਸਾਹਿਬ। ਸਾਨੂੰ ਨਾ ਐਕਸੈਸ ਨਹੀਂ ਹੁੰਦੀ, ਜਿੱਦਾਂ ਸਾਡੇ ਸਰੋਤੇ ਆ ਉਹਨਾਂ ਦੇ ਸੁਨੇਹੇ ਆਉਂਦੇ ਆ, ਕਈ ਵਾਰੀ ਉਹਨਾਂ ਤੋਂ ਇੰਟਰੈਕਸ਼ਨ ਬਹੁਤ ਮਿਲ ਜਾਂਦੀ ਆ ਕਿ ਉਹ ਜਿਸ ਵੇਲੇ ਗੱਲਾਂ ਪੁੱਛਦੇ ਆ ਜਾਂ ਫੀਡਬੈਕ ਦਿੰਦੇ ਆ, ਤਾਂ ਪ੍ਰੋਗਰਾਮ ਦਾ ਸੰਚਾਲਨ ਕਰਨਾ ਸਾਹਿਬ ਜੀ ਸਾਡੇ ਲਈ ਬਹੁਤ, ਮੇਰੇ ਖਿਆਲ ਦੇ ਵਿੱਚ ਅਮਨਦੀਪ ਨੂੰ ਵੀ ਕਾਫੀ ਸਹੂਲਤ ਹੁੰਦੀ ਹੋਊਗੀ ਕਿ ਜਿਹੜੇ ਸਾਡੇ ਸਰੋਤੇ ਆ ਨਾ ਅੱਧੇ ਤੋਂ ਜ਼ਿਆਦਾ ਪ੍ਰੋਗਰਾਮ ਤਾਂ ਉਹੀ ਚਲਾ ਦਿੰਦੇ ਆ ਗੱਲਾਂ ਪੁੱਛ ਕੇ ਜਾਂ ਨਵੇਂ ਨਵੇਂ ਇਸ਼ੂ ਦੱਸ ਕੇ ਪੁੱਛ ਕੇ, ਤਾਂ ਉਸ ਵੇਲੇ ਫਿਰ ਇੰਟਰੈਕਸ਼ਨ ਵੀ ਜ਼ਿਆਦਾ ਹੋ ਜਾਂਦੀ। ਵੈਸੇ ਚਾਲ ਸਾਹਿਬ ਸਾਡੇ ਸਰੋਤਿਆਂ ਨੂੰ ਸਾਡਾ ਜਿਹੜਾ ਆਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਹੋਊਗਾ? ਇੰਨਾ ਤਾਂ ਵਧੀਆ ਨਹੀਂ ਲੱਗਿਆ ਹੋਊਗਾ ਜਿੱਦਾਂ ਅਮਨਦੀਪ ਕ੍ਰੀਏਟ ਕਰਦੇ ਆ ਇੰਟਰੈਸਟ, ਲੇਕਿਨ ਕੋਸ਼ਿਸ਼ ਕੀਤੀ ਆ ਕਿ ਟਾਈਮ ਨੂੰ ਪਾਸ ਕਰਨ ਦੀ, ਟਾਈਮ ਨੂੰ ਲਗਾਉਣ ਦੀ ਜਾਂ ਪ੍ਰੋਗਰਾਮ ਪੇਸ਼ ਕਰਨ ਦੀ, ਤੇ ਇਹਦੇ ਨਾਲ ਹੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ ਅਮਨਦੀਪ ਸੋਰੀ ਚਾਲ ਸਾਹਿਬ, ਅਸੀਂ ਕਰਾਂਗੇ ਆਪਣੇ ਸਰਬਜੀਤ ਜਿਹੜੇ ਸਾਡੇ ਟੈਕਨੀਕਲ ਡਾਇਰੈਕਟਰ ਆ ਪਟਿਆਲੇ ਦੇ ਵਿੱਚ ਇਸ ਵੇਲੇ ਪ੍ਰੋਗਰਾਮ ਨੂੰ ਸੰਚਾਲਨ ਕਰ ਰਹੇ ਆ, ਚਲਾ ਰਹੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਅਗਲੇ ਹਫ਼ਤੇ ਐਸੇ ਸਮੇਂ ਤੁਹਾਨੂੰ ਇਸ ਸਮੇਂ ਮਤਲਬ ਸ਼ਨਿਚਰਵਾਰ ਨੂੰ ਤੁਹਾਡੇ ਰੂਬਰੂ ਹੋਵਾਂਗੇ। ਕੱਲ ਨੂੰ ਅਮਨਦੀਪ ਪ੍ਰੋਗਰਾਮ ਲਾਈਵ ਕਰਨਗੇ ਵਾਪ ਸਾਬਰ ਤੋਂ, ਤਾਇਆ ਜੀ ਆਉਣਗੇ ਤੇ ਬਿੱਟਾ ਜੀ ਇੰਡੀਆ ਤੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ। ਉਦੋਂ ਤੱਕ ਦਿਓ ਆਜ਼ਾਦ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ।